चरणों पार मेरे मालिका हाथ जोड़ कर सुनिए नाही निश्चित वस्त को जाने दूरे पापी पाप कमाई। ਵਸਤ ਕੋ ਜਾਣੈ ਦੂਰੇ ਪਾਪੀ ਪਾਪ ਕਮਾਈ ਸੋ ਕਿਛ ਕਰ ਜਿਤ ਛੁਟੇ ਪ੍ਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਵਾਣੀ ਕੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੇ ਕਛੂ ਨਾ ਜਾਤਾ ਰਾਖੇ ਬਚੋਰ ਮਾਟੀ ਕਾ ਪਾਂਡਾ ਅਤਕ ਚੀਲ ਮਿਲੇ ਗਮ ਡੰਡਾ ਜਾਤਾ ਰੱਖੇ पूछे पचार माटी का पांडा अत कचीर मिले जम डांडा काम क्रोध लोभ मोह बांधा महा गर्त मैं निगरत जाता नानक की अरदास दास सुनिजे डुबदा पान प्रभ मेरे निजे ਸਤਨਾਮ ਕਾਰੋਬਾਰ ਸੰਕੋਚ ਰਹੇ ਹੋ ਯਾਰ ਗੁਰੂ ਦਰਬਾਰ ਪਹੁੰਚੇ ਭਾਦੋਂ ਦੀ ਮਹੀਨੇ ਦੀ ਸੰਗਰਾਮ ਮਨਾਉਣ ਵਾਸਤੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਕਿ ਬਹੁਤ ਦੇਵਤਿਆਂ ਨੂੰ ਇਸ ਇੰਤਜ਼ਾਰ ਵਿੱਚ ਸੀ ਕਿ ਪ੍ਰਭੂ ਦੀ ਕਿਰਪਾ ਹੋਵੇ ਅਤੇ ਸਾਡੇ ਖੇਤਾਂ ਦੇ ਵਿੱਚ ਕੁਝ ਪਾਣੀ ਗਿਰਿਆ ਸੀ। ਸਾਰੇ ਇਸ ਗੱਲ ਨੂੰ ਅਰਦਾਸਾਂ ਕਰਦੇ ਸੀ ਕਿਉਂਕਿ ਸਾਰਾ ਸੌਣ ਸੁੱਕਾ ਚਲਿਆ ਗਿਆ। ਹੁਣ ਮਹਾਰਾਜ ਨੇ ਝੜੀ ਲਾ ਦਿੱਤੀ ਹੈ, ਜ਼ੋਰ ਨਾਲ ਬਾਰਿਸ਼ ਹੋ ਰਹੀ ਹੈ, ਇੱਧਰੋਂ ਕੀਰਤਨ ਹੋ ਰਿਹਾ ਹੈ ਅਤੇ ਇੱਧਰੋਂ ਮਹਾਰਾਜ ਪ੍ਰਸੰਨ ਹੋ ਕੇ ਬਾਰਿਸ਼ ਕਰ ਰਹੇ। ਕੋਈ ਪ੍ਰੇਮੀ ਨਾ ਕਿਹੋ ਵੀ ਮੀਂਹ ਹਟ ਜਾਵੇ, ਐਸੀ ਬਾਤ ਨਾ ਕਿਹੋ। ਬਹੁਤ ਮੁਸ਼ਕਲ ਦੇ ਨਾਲ ਬਾਰਿਸ਼ ਆਈ ਹੈ। ਪਿਆਰ ਦੇ ਨਾਲ ਬਾਣੀ ਕੰਨਾਂ ਦੇ ਨਾਲ ਸਰਵਣ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ, ਬੁੱਧੀ ਦੇ ਨਾਲ ਵਿਚਾਰ ਕੇ ਹਿਰਦੇ 'ਚ ਧਾਰਨ ਕਰੋ। ਫਿਰ ਤੁਹਾਡਾ ਇੱਥੇ ਆਉਣ ਦੀ ਜੋ ਯਾਤਰਾ ਹੈ ਉਹ ਸਫਲ ਹੋ ਕੇ ਬੇਅੰਤ ਫਲ ਪ੍ਰਾਪਤ ਹੋਏਗਾ। ਠੰਡ ਕਰ ਦਿੱਤੀ ਮਹਾਰਾਜ ਨੇ, ਬਾਰਿਸ਼ ਪੈ ਰਹੀ ਹੈ, ਐਸਾ ਸੁਹਾਵਣਾ ਸਮਾਂ, ਥੋੜ੍ਹਾ ਨੇੜੇ ਨੇੜੇ ਹੋ ਕੇ ਸਾਰੇ ਬੈਠ ਜਾਓ, ਥਾਂ ਬਹੁਤ ਹੈ, ਇਹ ਸ਼ਿਆਮੇ ਚਾਹੁੰਦੇ ਨਹੀਂ ਹੈਗੇ, ਫਿਕਰ ਨਾ ਕਰਨਾ ਕੋਈ ਵੀ, ਬਾਕੀ ਸ਼ਬਦ 'ਚ ਬੋਲੋ ਅਤੇ ਵਿਚਾਰ ਸਰਵਣ ਦਿਓ। ਭਾਦੋਂ ਦੀ ਸੰਗਰਾਂਦ ਮਨਾਉਣ ਵਾਸਤੇ ਆਪ ਸਾਰੇ ਆਏ ਹਾਂ ਅਤੇ ਇਸ ਦੀ ਵਿਚਾਰ ਹੈ ਕਿ ਇਸ ਜਿੰਦ ਨੂੰ ਜਦੋਂ ਲੇਖਾ ਦੇਣਾ ਪੈਣਾ ਹੈ, ਜੇ ਇਹਨੇ ਗਫਲਤ ਦੇ ਵਿੱਚ ਜੀਵਨ ਕੱਟ ਲਿਆ ਫਿਰ ਬਹੁਤ ਔਖਾ ਹੋ ਜੂ, ਉੱਥੇ ਰੋਣਾ ਪੈਣਾ। ਰੋਣੇ ਨੂੰ ਕੋਈ ਸੁਣਦਾ ਨਹੀਂ ਹੈ, ਉੱਥੇ ਹੱਥ ਨਾ ਉਕੜੇ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲਏ ਅੰਤੀ ਜਿਹਨਾਂ ਦਾ ਤਾਂ ਗੁਰੂ ਹੈਗਾ ਉਹਨਾਂ ਦੀ ਤਾਂ ਸਹਾਇਤਾ ਹੋ ਜਾਂਦੀ ਹੈ। ਜਿਹੜੇ ਨਗੁਰੇ ਤੁਰੇ ਫਿਰਦੇ ਨੇ, ਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਬੜਾ ਮਾੜਾ ਹਾਲ ਹੈ। ਮਨੁੱਖ ਦਾ ਜਾਮਾ ਤਾਂ ਮਿਲ ਗਿਆ ਪਰ ਇਹਨੂੰ ਐਵੇਂ ਹੀ ਗੁਆ ਰਹੇ ਨੇ। ਜੇ ਪੁੱਛਦਾ ਮੈਂ ਵੀ ਜਪਜੀ ਸਾਹਿਬ ਯਾਦ ਹੈ, ਕਹਿੰਦੇ ਅਸੀਂ ਤਾਂ ਪੜ੍ਹਦੇ ਹਾਂ, ਪੜ੍ਹੇ ਨਹੀਂ ਜੀ। ਇਹਨੂੰ ਕਹਾਂ ਦਰਗਾਹ 'ਚ ਕਿਸੇ ਨੇ ਨਹੀਂ ਪੁੱਛਣਾ ਵੀ ਪੜ੍ਹੇ ਹੋਏ ਸੀ ਕਿ ਨਹੀਂ। ਦਰਗਾਹ ਵਾਲਾ ਤਾਂ ਇਹ ਦੇਖਦਾ ਵੀ ਤੂੰ ਪਰਮੇਸ਼ਰ ਨੂੰ ਯਾਦ ਰੱਖਿਆ। ਇਸ ਜਗ ਮੈਂ ਇੱਕ ਇੱਕ ਆਇਆ, ਜਨਮਤ ਮੋਹਿਓ ਮੋਹਨੀ ਮਾਇਆ। ਆਇਆ ਤਾਂ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਸੀ, ਪਰ ਮਾਇਆ ਦੇ ਮੋਹ 'ਚ ਪੈ ਕੇ ਉਹ ਨਾਮ ਨਹੀਂ ਜਪਦਾ। ਜਿਹੜਾ ਪੜ੍ਹਿਆ ਹੋਇਆ ਨਹੀਂ ਹੈ ਉਹ ਇੰਨਾ ਕੁ ਤਾਂ ਜਾਣਦਾ ਹੈ ਕਿਉਂ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਾਹਿਬ ਪੰਨ ਗੁਰ ਪ੍ਰਸ਼ਾਦ ਜਾਂ ਪਾਤਸ਼ਾਹ ਜੁਗਾਰ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸੱਚ। ਜਿਹੜਾ ਕਹਿੰਦਾ ਜੀ ਇਹ ਵੀ ਮੇਰੇ ਯਾਦ ਨਹੀਂ ਹੁੰਦਾ, ਫੇਰ ਪ੍ਰੇਮੀਓ ਜੇ ਇਹ ਨਹੀਂ ਯਾਦ ਹੁੰਦਾ ਤਾਂ ਇਸ ਤੋਂ ਉੱਪਰਲਾ ਸ਼ਬਦ ਲੈ ਲਓ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਆਹੀ ਕਰੀ ਜਾਇਆ ਕਰੋ, ਵਿਹਲੇ ਨਾ ਰਿਹਾ ਕਰੋ। ਸਾਹ ਲੰਘਦੇ ਜਾਂਦੇ ਨੇ, 24,000 ਰੋਜ਼ ਲੰਘ ਜਾਂਦੇ। ਸੋ ਮਹਾਰਾਜ ਕਹਿੰਦੇ ਭਰਮ 'ਚ ਭੁੱਲ ਗਿਆ ਇੱਥੇ ਆ ਕੇ, ਇਹਦਾ ਪਿਆਰ ਉਹਨਾਂ ਚੀਜ਼ਾਂ ਦੇ ਨਾਲ ਲੱਗ ਗਿਆ ਜਿਹੜੀਆਂ ਚੀਜ਼ਾਂ ਨੇ ਨਾਲ ਨਹੀਂ ਜਾਣਾ। ਬੜੀ ਮਾੜੀ ਗੱਲ ਹੈ, ਜਿਹੜੀ ਚੀਜ਼ ਤਾਂ ਨਾਲ ਜਾਣੀ ਹੈ ਉਹਦੇ ਨਾਲ ਤਾਂ ਪਿਆਰ ਨਹੀਂ ਕਰਿਆ, ਜਿਹੜੀ ਚੀਜ਼ ਨੇ ਜਾਣਾ ਨਹੀਂ ਹੈ ਉਹ ਫਿਰ ਉਹਦੇ ਨਾਲ ਪਿਆਰ ਕਰ ਲਿਆ, ਫਿਰ ਸੱਜ ਧੱਜ ਕੇ ਰਹਿੰਦਾ, ਬੇਅੰਤ ਆਪਣੇ ਆਪ ਨੂੰ ਸੰਵਾਰਦਾ। ਮਹਾਰਾਜ ਕਹਿੰਦੇ ਕੀ ਕੰਮ ਹੈ ਪ੍ਰੇਮੀਆਂ, ਇਹ ਕਿਸੇ ਕੰਮ ਨਹੀਂ ਆਉਣਾ। ਇੱਕ ਦਿਨ ਤੇਰੇ ਸਰੀਰ ਨੇ ਬਿਨਸ ਜਾਣਾ, ਇਹਨੂੰ ਕੋਈ ਹਟਾ ਨਹੀਂ ਸਕਦਾ, ਇਹ ਅਵਸ਼ ਚੀਜ਼ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਹਦੀ ਵਾਰੀ ਆਈ ਜਾਊਗੀ ਉਹਨੇ ਸੰਸਾਰ ਤੋਂ ਛੁੱਟੀ ਕਰੀ ਜਾਣੀ, ਜਿਹਦਾ ਸਟੇਸ਼ਨ ਆਈ ਜਾਊਗਾ ਉਹਨੇ ਉੱਤਰੀ ਜਾਣਾ। ਇਹ ਤਾਂ ਆਉਣਾ ਹੀ ਆਉਣਾ, ਫਿਰ ਉੱਥੇ ਕੀ ਹੋਏਗਾ, ਇਹ ਜਮਦੂਤਾਂ ਨੇ ਫੜ ਲੈਣਾ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਵੀ ਕਾਹਦਾ ਅੱਗੇ ਹੱਥ ਪਾ ਲਿਆ। ਜਿਹੜੇ ਲੋਕ ਜਿਨ੍ਹਾਂ ਦੇ ਨਾਲ ਪਿਆਰ ਪਾਇਆ ਹੋਇਆ ਉਹ ਛੱਡ ਕੇ ਸਾਰੇ ਖੜੇ ਹੋ ਜਾਣਗੇ, ਹੱਥ ਮਰੋੜਨਗੇ, ਕੁਛ ਬਣ ਨਹੀਂ ਸਕਣਾ, ਉਹ ਛੱਡ ਜਾਣਗੇ ਤੇ ਪਹਿਲਾਂ ਰੰਗ ਸਿਆਹ ਹੋ ਜਾਏਗਾ ਫਿਰ ਚਿੱਟਾ ਹੋ ਜਾਏਗਾ। ਮਹਾਰਾਜ ਕਹਿੰਦੇ ਹੁਣ ਦੇਖ, ਧਿਆਨ ਕਰ, ਉਹ ਚੀਜ਼ਾਂ ਬੀਜ ਜਿਹੜੀਆਂ ਤੇਰੇ ਨਾਲ ਜਾ ਕੇ ਸਹਾਇਤਾ ਕਰ, ਉਹ ਨਾ ਬੀਜ ਜਿਹਨੂੰ ਬੀਜਣ ਤੋਂ ਫਿਰ ਤੂੰ ਰੋ ਰੋ ਕੇ ਲੇਖਾ ਦੇਣ। ਸੋ ਇਹ महाराज कहिंदे जेड़े इत्थे आके हुण प्रभु दा नाम जपणगे अपने जीवन नूं सफल करनगे सेवा करनगे गुरु वाले होके बंदगी करनगे कहिंदे उह नरक च नहीं जाणगे। इह आ जिहड़ा महीना तुसीं मनाउण आए हो ना इक महीने बाद इत्थे आके सुणदे हो बई ऐतकी महाराज ने की कहा ਉਹਦਾ ਸਾਰ ਅੰਸ਼ ਮੈਂ ਬੇਨਤੀ ਕੀਤੀ ਹੈ ਤੇ ਫਰਮਾਨ ਕੀਤਾ ਕਿ ਭਾਦੋ ਪਰਮ ਕੋਲਾਣਿਆ ਦੂਜਾ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇ ਨੀ ਪੇਤ ਛੱਡ ਖੜੋਤੇ ਖਿਨੈ ਮਾਹੇ ਜਿਨਸਿਓ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆ ਹੋਇਆ ਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸ਼ਰਣਾ ਗਤੀ ਚਰਨ ਬੋਹਿਤ ਪ੍ਰਭ ਦੇਤ। ਚਰਨ ਜਿਹੜੇ ਵਾਹਿਗੁਰੂ ਦਾ ਨਾਮ ਹੈ ਨਾ ਇਹ ਜਹਾਜ਼ ਹੋਇਆ ਕਰ ਲੰਘਣ ਵਾਸਤੇ। ਛੇ ਭਾਦੋਂ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ ਜੇ ਗੁਰੂ ਦੇ ਨਾਲ ਪਿਆਰ ਹੋ ਜਾਵੇ ਨਾ ਉਹ ਪਿਆਰ ਮਹਾਰਾਜ ਕਹਿੰਦੇ ਰੱਖ ਲੈਂਦਾ ਤੇ ਨਰਕ ਚ ਨਹੀਂ ਜਾਣ ਦਿੰਦਾ। ਸੋ ਜਿਹਾ ਬੀਜੈ ਸੋ ਲੁਣਾ ਜਿਹਾ ਜਿਹਾ ਬੀਜ ਦੇਗਾ ਨਿੰਦਿਆ ਬੀਜੇਗਾ ਕੁੰਭੀ ਨਰਕ ਜਾਣਾ ਪਏਗਾ ਈਰਖਾ ਬੀਜੇਗਾ ਸਾਰੇ ਕਰਮ ਧਰਮ ਨਸ਼ਟ ਹੋ ਜਾਣਗੇ ਛਲ ਕਪਟ ਬੀਜੇਗਾ ਦਰਗਾਹ ਜਾ ਕੇ ਲੇਖੇ ਦੇਣੇ ਪੈਣਗੇ ਮਾੜੇ ਕੰਮ ਬੀਜੇਗਾ ਉਹਦਾ ਬਦਲਾ ਦੇਣਾ ਪਏਗਾ। ਫਿਰ ਪਹਿਲਾਂ ਬੀਜਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਵੀ ਮੈਂ ਕਿਸ ਤਰ੍ਹਾਂ ਦੀ ਚੀਜ਼ ਬੀਜਾ ਜਿਹਦੇ ਨਾਲ ਮੇਰਾ ਭਲਾ ਹੋ ਜਾਵੇ। ਚੀਜ਼ ਤਾਂ ਉਹੀ ਮਿਲਣੀ ਹੈ ਪ੍ਰੇਮੀਓ ਜਿਹੜੀ ਤੁਸੀਂ ਬੀਜਦੇ ਹੋ। ਕਿੱਥੋਂ ਪਾਲਦੈ ਤੂੰ ਦਾਸ ਬਜੋਰੀਆਂ ਕਿੱਕਰਾਂ ਦੇ ਬੀਜ ਬੀਜ ਕੇ ਪਾਲਦੈ ਦਾਸ ਬਜੋਰੀਆਂ ਕਿੱਕਰਾਂ ਦੇ ਬੀਜ ਬੀਜ ਕੇ
Thank you.
ਦੇ ਭੁਲੇਖੇ ਕਿੱਕਰ ਬੀਜ ਦੇਵੇ ਤਾਂ ਉਹਦੇ ਪੱਲੇ ਕੀ ਆਏਗਾ? ਕਿੱਕਰ ਦੇ ਕੰਡੇ। ਜੇ ਕਹੇ ਵੀ ਅੰਗੂਰ ਨਹੀਂ ਹਰੇ ਹੋਏ ਤੇ ਫਲ ਮੈਨੂੰ ਨਹੀਂ ਮਿਲਿਆ ਅੰਗੂਰਾਂ ਦਾ, ਤਾਂ ਉਹਦੀ ਗਲਤੀ ਹੈ ਸਾਧ ਸਿੰਘ ਜੀ। ਜਦੋਂ ਬੀਜਦੇ ਹੋ, ਜਿਹਾ ਬੀਜਾ ਸੋ ਲੁਣਾ, ਕਰਮਾਂ ਸੰਦਲਾ ਖੇਤ, ਇਹ ਤਾਂ ਜਿਹੇ ਜੇ ਕਰਮ ਕਰੋਗੇ ਉਹ ਜਿਹਾ ਫਲ ਭੁਗਤਣਾ ਪੈਣਾ। ਜਦੋਂ ਭੁਗਤਣਾ ਪੈਂਦਾ ਫੇਰ ਇਹ ਬੰਦਾ ਰੋਂਦਾ, ਫੇਰ ਪਛਤਾਉਂਦਾ, ਆਪ ਹੀ ਨਾ ਭੋਗ ਭੋਗ ਹੈ ਹੋਏ ਭਸਮੜ ਪੌਰਸਦਾ ਆ, ਵੱਡਾ ਹੋਆ ਦੁਨੀਦਾਰ, ਗਰ ਸੰਗਲ ਘੱਟ ਚਲਾਇਆ, ਅੱਗੇ ਕਰਨੀ ਕੀਰਤ ਬਾਚੀ ਹੈ, ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋ ਵੀ ਪੌਦੇ, ਹੁਣ ਸੁਣੀਏ ਕਿਆ ਰੁਆਇਆ, ਮਰਨ ਤੇ ਜਾਨੋ ਪਵਾਇਆ। ਜਿਹਾ ਜਿਹਾ ਬੀਜ ਲੇਗਾ ਵੈਸਾ ਹੀ ਵੱਢਣਾ ਪੈਣਾ। ਨਾਮ ਬੀਜ ਲੇਗਾ ਸਕਾਲਾ ਰਹੇਗਾ, ਪਾਪ ਬੀਜ ਲੇਗਾ ਉੱਥੇ ਜਾ ਕੇ ਰੋਏਗਾ। ਹੁਣ ਬੀਜਣ ਵੇਲੇ ਆਦਮੀ ਨੂੰ ਸੋਚਣਾ ਚਾਹੀਦਾ, ਜੇ ਵਿਓਹ ਬੀਜਦਾ ਹੈ ਤਾਂ ਵਿਓਹ ਖਾਣੀ ਪਏਗੀ, ਜੇ ਅੰਮ੍ਰਿਤ ਬੀਜਦਾ ਹੈ ਤਾਂ ਅੰਮ੍ਰਿਤ ਦਾ ਫਲ ਹੱਥ ਆਏਗਾ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਹਾਂ। ਵਿਓਹ ਬੀਜੇਗਾ ਖਾਵੇਗਾ ਫਲ ਵਿਓਹ ਦੇ, ਅੰਮ੍ਰਿਤ ਕਾ ਤੂੰ ਪਾਲੇਗਾ ਫਲਾ, ਬੀਜੇਗਾ ਖਾਵੇ ਫਲ ਵਿਓਹ ਦੇ, ਅੰਮ੍ਰਿਤ ਕਾ ਤੂੰ ਪਾਲੇਗਾ ਫਲਾ। ਬਾਰ ਬਾਰ ਇਸ ਵਾਸਤੇ ਇਹਦੇ ਉੱਤੇ ਜ਼ੋਰ ਦਿੱਤਾ ਜਾਂਦਾ ਕਿ ਹੁਣ ਬੀਜਣ ਦਾ ਵੇਲਾ ਹੈ ਪਿਆਰਿਓ, ਚਾਹੇ ਤਾਂ ਵਿਓ ਬੀਜ ਲਓ ਫਿਰ ਵਿਓਲੇ ਫਲ ਖਾਣੇ ਪੈਣਗੇ, ਚਾਹੇ ਨਾਮ ਰੂਪੀ ਅੰਮ੍ਰਿਤ ਬੀਜ ਲਓ, ਸੇਵਾ ਰੂਪੀ ਦਾਨ ਰੂਪੀ ਦਾਨ ਕਰ ਲਓ, ਦਾਨ ਦਾ ਫਲ ਮਿੱਠਾ ਹੁੰਦਾ, ਸੇਵਾ ਕਰ ਲਓ ਸੇਵਾ ਦਾ ਫਲ ਮਿੱਠਾ ਮਿਲੇਗਾ, ਨਾਮ ਜਪ ਲਓ ਨਾਮ ਦਾ ਫਲ ਮਿੱਠਾ ਹੋਏਗਾ, ਨਿੰਦਿਆ ਕਰ ਲਓ ਚੁਗਲੀਆਂ ਕਰ ਲਓ ਈਰਖਾ ਕਰ ਲਓ ਛਲ ਕਰ ਲਓ ਕਪਟ ਕਰ ਲਓ ਧੋਖੇ ਦੇ ਦਿਓ ਝੂਠ ਬੋਲ ਲਓ ਫਲ ਕੀ ਹੋਏਗਾ, ਬਹੁਤ ਦੁਖੀ ਹੋਣਾ ਪੈਂਦਾ। ਫਿਰ ਉੱਥੇ ਭਾਲਦਾ ਵੀ ਮੈਨੂੰ ਤਾਂ ਅੰਮ੍ਰਿਤ ਦਾ ਫਲ ਨਹੀਂ ਮਿਲ ਰਿਹਾ, ਮੇਰੇ ਹਿੱਸੇ ਵਿਓਹ ਕਿਉਂ ਆ ਰਹੀ ਹੈ, ਮੇਰੇ ਕੰਮਾਂ ਜੇ ਜਨਮ ਲੈ ਲਿਆ ਦੂਸਰਾ ਜਨਮ ਮਿਲ ਗਿਆ, ਫਿਰ ਦੁੱਖੇ ਦੁੱਖ ਖੜੇ ਰਹੇ ਪਿਆਰ, ਸੁੱਖਾਂ ਦੀ ਜ਼ਿੰਦਗੀ ਨਹੀਂ ਮਿਲੇਗੀ ਫਿਰ ਦੁੱਖਾਂ ਦੀ ਜ਼ਿੰਦਗੀ ਪ੍ਰਾਪਤ ਹੋਏਗੀ। ਸੋ ਹੁਣ ਬੀਜਣ ਦਾ ਮੌਕਾ ਹੈ, ਕੋਈ ਚੀਜ਼ ਬੀਜ ਲੈ, ਜਿਹੜੀਆਂ ਤਾਂ ਗਲਤ ਚੀਜ਼ਾਂ ਵੀ ਬੀਜੀਆਂ ਹੋਈਆਂ, ਅਜੇ ਵੀ ਮੌਕਾ ਹੈ ਕਿ ਤੂੰ ਸਹੀ ਚੀਜ਼ ਬੀਜ ਲਵੇਂ। ਸੰਸਾਰ ਤੋਂ ਜਾਂਦਾ ਹੈ ਧਨ ਧਨ ਕਹੇ ਸਭ ਕੋਈ ਮੁੱਖ ਜਹਾਜ਼ ਦਰ ਗਏ, ਸੋ ਇਹ ਪਾਪ ਬੀਜ ਲਓ ਮਾਰਦੇ ਕੁੱਟਦੇ ਜਮਦੂਤ ਲੈ ਜਾਂਦੇ ਨੇ, ਬਾਰ ਬਡਾਨਲੇ ਹੁਮਸ ਤੁਮਸ ਕੂਕਾਂ ਪਈਆਂ ਨੇ। ਬਾਣੀ ਦੇ ਵਿੱਚ ਆਉਂਦਾ ਹੈ ਕਿ ਕਬੀਰ ਖੂਬ ਖਾਣਾ ਖਿਚੜੀ ਜਾਵਾ ਅੰਮ੍ਰਿਤ ਲੋ, ਅੰਮ੍ਰਿਤ ਕਹਿੰਦੇ ਨੇ ਘਿਓ ਨੂੰ, ਘਿਓ ਤੇ ਨਮਕ ਪਾ ਕੇ ਜੇ ਖਿਚੜੀ ਮਿਲ ਜਾਵੇ ਇਹਦੇ ਨਾਲੋਂ ਵਧੀਆ ਚੀਜ਼ ਨਹੀਂ ਹੈ, ਜੇ ਪ੍ਰਸ਼ਾਦਾ ਮਿਲ ਜਾਵੇ ਦਾਲ ਵਿੱਚ ਘਿਓ ਚੋਪੜਿਆ ਹੋਇਆ ਸਬਜ਼ੀ ਬਣੀ ਹੋਈ ਹੈ, ਫੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ, ਪਹਿਲਾਂ ਗਰਦਨਾਂ ਮਰੋੜ ਮਰੋੜ ਖਾਓ ਮੁਰਗਿਆਂ ਦੀਆਂ ਬੱਕਰੀਆਂ ਦੀਆਂ ਗਰਦਨਾਂ ਵੱਢ ਖੱਟ ਖਾਓ, ਫਿਰ ਆਪ ਜਦ ਲੇਖਾ ਦੇਣਾ ਪੈਂਦਾ ਉਸ ਵੇਲੇ ਪਤਾ ਲੱਗਦਾ ਵੀ ਮੈਨੂੰ ਕਿਉਂ ਮਾਰਿਆ ਜਾ ਰਿਹਾ, ਮੈਂ ਕਿਹੜਾ ਇਹੋ ਜਿਹਾ ਕਰਮ ਕਰਿਆ ਸੀ। ਪ੍ਰੇਮੀਆਂ ਤੂੰ ਵੀ ਬੱਕਰੇ ਖਾਧੇ ਸੀਗੇ, ਹੁਣ ਤੇਰੀ ਵਾਰੀ ਆ ਗਈ ਗਲਾ ਕਟਾਉਣ। ਸੋ ਬੀਜ ਲੈ ਬੱਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੋ ਖਾਏ, ਕਿਸੇ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ। ਸੋ ਨਾਮ ਦਾ, ਨਾਮ ਬੀਜਣ ਦਾ ਵੇਲਾ ਆਇਆ। ਜੇ ਨਹੀਂ ਬੀਜਦਾ, ਮਹਾਰਾਜ ਕਹਿੰਦੇ ਉਹਦਾ ਸੰਸਾਰ ਤੇ ਆਉਣ ਦਾ ਫਾਇਦਾ ਕੀ ਸੀ। ਤੁਹਾਨੂੰ ਜੰਮਣਾ ਸੀ ਨਾਮ ਤੋਂ ਧਿਆਨ ਦੇ ਨਾਲ ਸੁਣੋ। ਕਹਿੰਦੇ ਜੇ ਨਾਮ ਨਹੀਂ ਸੀ ਜਪਣਾ ਤਾਂ ਸੰਸਾਰ ਤੇ ਆਉਣ ਦਾ ਕੀ ਫਾਇਦਾ ਸੀ, ਜਿਨ ਐਸਾ ਨਾਮ ਨਾ ਚੇਤੇ ਹੋ ਸੇ ਕਾਹੇ ਜਾ ਗਾਏ ਰਾਮ ਰਾਜ। ਇਹ ਮਾਨਸ ਜਨਮ ਦਿਲਮ ਹੈ, ਨਾਮ ਬਿਨ ਬਿਰਥਾ ਸਭ ਜਾਏ। ਹੁਣ ਬੱਤਾ ਹੈ ਹਰਨਾਮ ਨਾ ਬੀਜੇ, ਅੱਗੇ ਭੁੱਖਾ ਕਿਆ ਖਾਏ, ਅੱਗੇ ਜਾ ਕੇ ਦੱਸ ਵੀ ਭੁੱਖਾ ਖਾਏਗਾ ਕੁਛ, ਖਾਣ ਨੂੰ ਤਾਂ ਤੈਨੂੰ ਚਾਹੀਦਾ। ਮਨਮੁੱਖਾਂ ਨੂੰ ਫੇਰ ਜਨਮ ਹੈ, ਨਾਨਕ ਹਰ ਪਾਏ। ਸੋ ਇਸ ਤਰ੍ਹਾਂ ਦੇ ਨਾਲ ਪਰਮੇਸ਼ਰ ਦੇ ਨਾਮ ਦੇ ਬੀਜਣ ਦਾ ਸਮਾਂ ਆ ਗਿਆ। ਵ ਕਲੂ ਆਇਓ ਰੇ ਇੱਕ ਨਾਮ ਬੀ ਬੋਬੋ ਬੋਬੋ, ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ। ਸਿਖਾਲਾ ਹੀ ਹੈ ਨਾਮ ਜਪਣਾ, ਕੋਈ ਔਖਾ ਨਹੀਂ ਹੋਇਆ ਕਰਦਾ। ਇਰਾਦਾ ਹੋਣਾ ਚਾਹੀਦਾ ਆਦਮੀ ਦਾ, ਜਵਾਨ ਇਹ ਲਾਉਣੀ ਹੈ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ, ਨਾਲ ਐਂ ਦੇਖਣਾ ਵੀ ਮੇਰੇ ਨਾਲ ਰਹਿੰਦਾ ਹਰ ਵਕਤ। ਇੰਨੀ ਉਹ ਗੱਲ ਹੈ, ਦੋ ਇਹ ਗੱਲਾਂ ਨੇ ਇਹਦੇ ਵਿੱਚ, ਬਹੁਤਾ ਲੰਮਾ ਚੌੜਾ ਨਹੀਂ ਹੈ। ਐਸਾ ਸਿਖਾਲਾ ਰਾਹ ਗੁਰੂ ਸਾਹਿਬ ਨੇ ਸਾਨੂੰ ਦੱਸਿਆ, ਨਾ ਕੋਈ ਪ੍ਰਾਣਾਯਾਮ ਕਰਨਾ, ਨਾ ਪਾਣੀ ਵਿੱਚ ਖੜਨਾ, ਨਾ ਪੁੱਠੇ ਲੜਕਣਾ। ਬਾਲ ਬੱਚੇ ਪਾਲਦੇ ਹੋਏ, ਖੇਤੀਆਂ ਪੱਤੀਆਂ ਕਰਦੇ ਹੋਏ, ਸਿਰਫ ਮਨ ਨੂੰ ਪੱਟ ਕੇ ਦੁਨੀਆਂ ਵੱਲੋਂ ਦੂਜੇ ਪਾਸੇ ਲਾਉਣਾ। ਮਨ ਤਾਂ ਲੱਗਿਆ ਹੋਇਆ ਹੀ ਹੈ, ਪਸ਼ੂਆਂ 'ਚ ਮਨ ਹੈ, ਮੱਝਾਂ ਗਾਈਆਂ 'ਚ ਮਨ ਹੈ, ਬੱਚਿਆਂ 'ਚ ਮਨ ਹੈ, ਜ਼ਮੀਨ ਜਾਇਦਾਦ 'ਚ ਮਨ ਲੱਗਿਆ ਹੋਇਆ ਹੈ। ਇਹਨੂੰ ਬਦਲ ਕੇ ਉੱਧਰ ਕਰ ਦੇਣਾ। ਮਹਾਰਾਜ ਕਹਿੰਦੇ ਕੋਈ ਨਹੀਂ ਦੁਨੀਆਂ 'ਚ ਜਿਹੜਾ ਨਾ ਸੋਚਦਾ ਹੋਵੇ, ਸਭ ਸੋਚ ਰਹੇ ਹੁੰਦੇ ਨੇ ਹਰ ਵਕਤ, ਚਿੰਤਤ ਹੀ ਦੀਸਾ ਸਭ ਕੋਈ। ਪਰ ਜੇ ਵਾਹਿਗੁਰੂ ਨੂੰ ਚਿੰਤਾ ਯਾਦ ਕਰੇ, ਚੇਤਾ ਏਕ ਤਹੀ ਸੁੱਖ ਹੋਏ, ਫਿਰ ਸੁੱਖ ਹੋ ਜਾਂਦਾ। ਸੋ ਇਸ ਕਰਕੇ ਬੜਾ ਹੀ ਮਹਾਰਾਜ ਸਾਨੂੰ ਸਾਫ ਸ਼ਬਦਾਂ ਦੇ ਅੰਦਰ ਇਸ ਤਰ੍ਹਾਂ ਦੇ ਨਾਲ ਪ੍ਰੇਰਨਾ ਕਰਦੇ ਹੋਏ ਦੱਸਦੇ ਨੇ, ਪੜ੍ਹੋ ਪਿਆਰ ਐਵੇਂ ਜਨਮ ਨਾ ਗਵਾਲੀ ਬਣਾ ਮੇਰਿਆ, ਬੱਤ ਲੱਗੀ ਨਾਮ ਬੀਜ ਲੈ, ਜਨਮ ਨਾ ਗਵਾਲੀ ਬਣਾ ਮੇਰਿਆ, ਬੱਤ ਲੱਗੀ ਨਾਮ ਬੀਜ ਲੈ। Thank you. कीट पतंगा कई जन्म का जमीन करंगा कई जन्म पंखी सर्प होयो कई जन्म हैबर बिरक जोयो कोई औखी बाणी नहीं, सारिया के समझ आने वाली है। किन्ने ही जन्म लंघे कीड़े पतंगे बनते हैं, किन्ने ही जन्म लंघे मछिया मछिया हरन बनते हैं, सप बनते हैं, दरख्त बनते हैं, पत्थर बनते हैं। मिल जगदीश मिलन की वरिया चरण ताले देश जरिया। हूं मानस जी देह मिली है ना, ये बत लगी हुई है। हूं बीज लो 60 करोड़ साल बाद बत लगी है, जे बीज लिया तो फिर असी ला कट लिया, नहीं घाटे दे घाटा पा के दिवालिए होके संसार तो जावांगे। तो महाराज फरमान कर दिया कि जिसे साज नवाजिया तिस स्यों रुचना है। जेड़े वैगुरु नूं वैगुरु जी ने मां दे पेट विच अग दे विच रक्षा की, जदों पुठा लड़कदा सी ते जदों पैदा हो गया उस वेले उन्हूं भुलिया, जदों मां दे पेट विच सी उस वेले मिन्नता करदा सी हे प्रभु मैनू इत्थों कढ लै, हुण कढ लै, हुण मैं तेरा नाम जपदा। मारो तां जाती अंदर किन्ने क नाम जपदे। मैं तो हैरान हो जाना जब मैं कहना तेरे जपजी साहब याद है, कहता ना मूल मंत्र, कहता ओम नहीं, वैगुरू वैगुरू कहता ओम नहीं, फिर आया कर भूत है तू तो ज्यौदा ही। जेड़े घर विच जे कबीर जे घर साधना सेवीए हर की सेवा नाए, ते घर मरण सार के भूत बसे तिन माए। भूतां कोल कौन आउंदा हुंदा मिलन, भूत आउणगे, प्रेत आउणगे, कबीर आउणगे, जिन आउणगे, सारे दुनिया भर के विघन आउणगे। कह साडा कम नहीं चलता जी, विघन पई जांदे हो आपे ही, तुसीं तां भूतां नूं बुलाउंदे हो। जे गुरु नानक नूं बुलाओ, जिस घर के अंदर जिस मस्तक दे विच गुरु नानक दे चरण टिके उथे कदे विघन लग सकदा है। महाराज कहिंदे ना प्रभ सिमरत कछ विघन ना लगे, विघन लगना ही नहीं। महाराज कहिंदे उहनूं भुल गया उथे मिन्नतां करदा सी, बार बार कहिंदा सी हे प्रभु मैनू इत्थों नरक चों कढ। 100 जन्म दा ज्ञान सी। महाराज कहिंदे जिन्हें संवारता ना वधिया सूरत दे के, वधिया अखां दे के, वधिया कन्न दे के इस संसार च भेजता, हुण उहदे नाम जपण वास्ते कहिंदा पता नहीं की हो गया, मेरा मन ही नहीं लगता, रुचि हो रही है, पापां वल मन पै गया, निंदिया वल पै गया, चिंता च पै गया, हावियां च पै गया, ते उह वैगुरू याद नहीं है। जिसे साज नवाजिया तिस है च्यों रुचना है, आन रुती आन बोई है, फल न फूलै ताहे। जेड़ी रुत लगी हो वे उह चीज बीजो, उहदे च जे होर चीज बीज दो कहिंदे फेर नहीं हरी। सो हुण रुत कादी लगी है, महाराज कहिंदे रे मन बत्तर बीजण ना, हुण बत लगी नाम बीजण दी। बोए खेती लाए मनुआ, दो गल्लां महाराज ने कहा, कहिंदे मन नूं ला नाल, मन हाली करसाणी करनी, करनी दी नेक कमां दी करसाणी कर ते मन नूं हाली बना लै। कहिंदे फिर खेती बीजदे नाम दी, भलो समो सुहावो, इतू वधिया कहिंदे समा ही नहीं मिलना। हुण पूरी बत्तर लगी हुई है प्रेमिया नाम दी खेती बीजण, होए खैड़ा भरम मन का सतगुर शरणी जाए। मन दा खैड़ा छड़ दे, हट छड़ दे, जिहड़ी हिंड पड़ी हुई है वह छड़ दे तू। पर इह तां गल्ले बड़ी हैरान है, सब नूं पता है भी जे शराब पीवो, तंबाकू खावो, कैंसर हो जांदा, घर बार उजड़ जांदा, घर दे विच बेतफाकी आ जांदी है, गरीबी आ जांदी है, बच्चियां दा करैक्टर बिगड़ जांदा है। समझाओ तां कदे पशुआं वर्गे बंदे ने समझण च नहीं आउंदे, किन्ना ही कर लो, किन्ना ही कह लो, नहीं समझ च आउंदी है गल, क्योंकि पशु मन है अजे मनुख नहीं बने। महाराज कहिंदे हट छड दे खोए खैड़ा, हट छड, एवें ना हट करी जा, खैड़ा पाए पे लिया होया तेरा, भी नहीं नाम नहीं जपना। खोए खैड़ा भरम मन का सतगुर शरणी जाए, आ जा गुरु ग्रंथ साहब की शरण विच। कर्म जिसको तुरों लिखिया, महाराज कहिंदे जिहदे मत्थे च लिखिया ना दरगाह चो निरंकार ने, ओ आउंदा दूआ नहीं आउंदा, जिन मस्तक तुर हर लिखिया तिन सतगुर मिलिया रामराज। भागां तो बगैर नहीं इत्थे आउंदा, ओही आके नाम जपदा, सोई कार कमाए ओही कम करदा। भाओ लागा गोविंद सिंह, प्यार लग गया गोविंद दे नाल, जिन्हां दा काल पाई थाए उहनां दी काल थां पै गई। खेत मेरा है जमिया कहते इना खेत जमिया ना साडा नाम का हूं कहते मुकदा ही नहीं है नकुटना कबू जाए मुकदा नहीं है जिथे जाने जय मात पिता सुत मीत ना भाई मानूहा नाम तेरे संग सवाई जय महाभियान दूत जम दल तय केवल नाम संग तेरे चले जय मुश्किल होवे अत पारी हर को नाम खिनवै उदारी खर्ची जा जिथे जी कर रहे खाए खर्च रहे नखुट है ना ही मुकदा नहीं नाम इना बीज लिया बत्तल वेले कहते ए जी खेत जमिया ना मेरा खेत मेरा है जमिया नखुट ना कबू जाए पाया मोल पदार्थो छोड़ ना कदू जाए इथे भी नाल रहिंदा नाम जदों दरगाह विच जावांगे उथे भी नाम ने नाल जाना है फिर उथे होगा कि सारे धन धन करेंगे धन है प्रेमिया तू संसार च गया नाम जप के आ कौ नानक सुख पाया तृप्त रहे अगाए ए देखो गुरु साहब दे वचन आपां सारे ही बैठे हैं कई हजार बंदा बैठा सब सुन रहे हैं मैं कह रही हूं ए देखो जे सत्संग च आए हो ना तुसी मेहनत करके एक गल मैं डायरैक्ट सवाल कर दा थोड़े को अद्धे मिनट वास्ते चुप कर जाओ सारे हुण ऐ देखो भी इहदा साडे ते कोई असर हो रहा है कि नहीं हो रहा देखो सोच कोई दिमाग च गल आ रही है उत्साह उठ रहा भी नाम जपांगे हुण इत्थों जाके हुण नहीं नाम जप ऐ सुख जे प्राप्त हुंदे ने फिर असी नाम नहीं छड्डणा पर जिहड़े भागां वाले बंदे हुंदे ने ना जिन्हां दे कर्म चंगे हुंदे ने ओह गल सुणदी सार रस्ता बदल लैंदे फिर नहीं ओह बहुता नहीं सुणदे एक बारी सुसरे शाह गुरु छेवें पातशाह दे दरबार च बैठे महाराज वचन कर रहे ने स्टेज तो महाराज दे मुखार बिंद तो संगतां दे भले वास्ते वचन उचारे हो रहे ने इह पिट करके बह गया कईयां ने कहा सुसरे शाह गुरु वाल पिट नहीं करी दी हुंदी सुनिया ही ना अखीर गुरु साहब ने कहा कहते महाराज देखो किन्नी संगत ने कहा ये पिट करके ही बैठे महाराज कहते बुलाओ अंतरजामी जानते सब कुछ सी संगतां दे भले वास्ते सवाल करिया कहते सुसरिया ओ भाई तू पिट करी बैठे गुरु की बाणी वाल गुरु की बाणी का उच्चारण हो रहा है बाकी सारे मूंह करी बैठे हैं तू क्यों पिट करी बैठा कहता सचे पातशाह मेते आ डंडे नहीं खा होंगे जुतियां नहीं खा होंगी ये तो तकड़े ने ये तो जुती प्रूफ बंदे ने सुनी जाते ने मेते तो थोड़े दो चार बचन सुने ने हूं जिन्ने पेंदे ने पिटते ही पै रहे ने मूंह तो नहीं मेते खाते जाते गल बड़ी पते की कहती उन्हें साडे विचार वाली गल कहती असी किन्ना क सुनदे हां किन्ना क इरादा बनाने हां भी हुण असी भजन करांगे पर कोई कोई प्रेमी ऐसे भी होए ने जिन्हें एको वचन सुने फिर उन्हू बहुता सुन की लोड़ नहीं रही उन्हां विचों एक बंदा कोई तकरीबन 800-900 साल हो गए 800 साल 1182 सिंध विच सीगा शेरवान पिंड सी उहदा एक नौजवान सी चढ़दी उम्र दा ते कम की करदा सी मास वढ़ के लियाउणा ते फिर बेच देना सदना उहदा नाम सीगा कसाई उहनूं कहा करदे उहदे मन विच कई बारी ख्याल होणा है सदने आ तू जानवर मारी जांदा है भी तेरा हक भी है जान लैण दा ते मैं सुणिया भी लेखे देने पैंदे ने भाई बनू की फिर उत्थे जाके किन्ने बारी तू गल कटाएगा हेरा रोटी कारने गला कटावे कौन गला कटाना पैन सोच ही जाता है लेकिन राह नहीं अजे तक लंबिया ते मन विच बड़ा सीरियस है भी किरत मेरी बहुत माड़ी है भी हुण करिया की जावे अंदरों ख्याल उठते ने संस्कार उठते ने संस्कार पिछले जन्म दे कीते हुए कम्मां दा जिहड़ा बीज साडे अंदर रह जांदा ना उह ऐ जन्म च आ के फुटना शुरू हुंदा जिवें धरती दे विच बीज हरा होवे गन्ना हरा हुंदा धरती नूं पाड़ दिंदा आले दुआले तेड़ा लिआंदा ਕਿਉਂਕਿ ਬੀਜਿਆ ਹੋਏ ਨੂੰ ਮਹੀਨਾ ਹੋ ਗਿਆ ਸੀ, ਧੁੱਪ ਪਈ ਤੇ ਉਹਦੇ ਬਾਅਦ ਸੁਹਾਗੇ ਦਿੱਤੇ, ਗਰਮੀ ਖਾ ਕੇ ਉੱਗਿਆ। ਇਸੇ ਤਰ੍ਹਾਂ ਦੇ ਨਾਲ ਸਾਡੇ ਮਨਾਂ ਚ ਸੰਸਕਾਰ ਉੱਗਦੇ ਨੇ, ਇੱਕ ਉਹਨਾਂ ਦੇ ਭੈੜੇ ਉੱਗਦੇ ਨੇ, ਬੁਰੇ ਉੱਗਦੇ ਨੇ, ਕਿਉਂਕਿ ਉਹਨਾਂ ਨੇ ਬੁਰੇ ਬੀਜੇ ਹੁੰਦੇ ਨੇ, ਉਹ ਉੱਗ ਖੜਦੇ ਨੇ, ਉਹ ਚੰਗੇ ਕੰਮ ਤੋਂ ਗਰਾ ਦਿੰਦੇ ਨੇ, ਅੰਮ੍ਰਿਤ ਛੱਡ ਲਿਆ। ਉਹਦੇ ਬਾਅਦ ਮਾੜਾ ਸੰਸਕਾਰ ਉੱਠ ਖੜਿਆ, ਉਹਨੇ ਤੋੜ ਦਿੱਤਾ, ਗੁਰੂ ਤੋਂ ਬੇਮੁੱਖ ਹੋ ਗਿਆ, ਬੇਮੁੱਖ ਹੋਇਆ ਨਰਕਾਂ ਦਾ ਭਾਗੀ ਹੋ ਗਿਆ। ਇੱਕ ਉਹ ਨੇ ਜਿਹਨਾਂ ਦੇ ਮਨ ਵਿੱਚ ਚੰਗੇ ਸੰਸਕਾਰ ਉੱਠਦੇ ਨੇ ਵੀ ਨਾਮ ਜਪੀਏ, ਬੰਦਗੀ ਕਰੀਏ, ਮਹਾਂਪੁਰਸ਼ਾਂ ਦੀ ਸੰਗਤ ਕਰੀਏ, ਸੇਵਾ ਕਰੀਏ, ਕੁਛ ਦਾਨ ਕਰੀਏ, ਉੱਠੀ ਜਾਂਦੇ ਨੇ ਖਿਆਲ, ਇਹਨਾਂ ਨੂੰ ਸੰਸਕਾਰ ਕਹਿੰਦੇ। ਇਹਦੇ ਮਨ ਵਿੱਚ ਹਰ ਵਾਰ ਸੰਸਕਾਰ ਉੱਠਦੇ ਰਹਿੰਦੇ ਨੇ, ਫਲਾਰੇ ਮਾਰਦੇ ਨੇ, ਪਰ ਕਿਰਤ ਜਿਹੜੀ ਹੈ ਉਹ ਦੱਬ ਲੈਂਦੀ ਹੈ, ਉਹਨਾਂ ਨੂੰ ਸਾਥ ਨਹੀਂ ਦਿੰਦੀ। ਅਖੀਰ ਇਹਨੇ ਇਹ ਕਰ ਲਿਆ ਮਨਾ ਬਈ ਅੱਜ ਤੋਂ ਬਾਅਦ ਜਿਹੜੇ ਪਹਿਲਾਂ ਮਰ ਗਏ ਉਹ ਤਾਂ ਮਰ ਗਏ, ਅੱਜ ਤੋਂ ਬਾਅਦ ਨਹੀਂ ਕੁਛ ਵੀ ਮਾਰਨਾ, ਮਾਸ ਮੇਰੀ ਕਿਰਤ ਹੈ, ਵੇਚਣਾ, ਮੁੱਲ ਲੈ ਆਉਂਦਾ, ਮੁੱਲ ਲਿਆ ਕੇ ਮਾਸ ਵੇਚ ਦਿੰਦਾ। ਕਰਦੇ ਕਰਦੇ ਸਮਾਂ ਆਇਆ, ਹਰ ਵਕਤ ਸੋਚਦਾ, ਟੋਕਰੇ ਚ ਮਾਸ ਲੱਦ ਲੈਂਦਾ ਤੇ ਪਿੰਡਾਂ ਚ ਹੋਕਾ ਦਿੰਦਾ ਫਿਰਦਾ। ਮਾਸ ਖਾਣੇ ਵਾਲੇ ਲੋਕ ਉਦੋਂ ਮਾਸ ਖਰੀਦਦੇ ਨੇ, ਤੇ ਅੱਜ ਜਦ ਟੋਕਰਾ ਲੈ ਕੇ ਤੁਰਿਆ ਜਾਂਦਾ ਹੈ, ਉਸ ਵੇਲੇ ਕੀ ਦੇਖਦਾ? ਬਹੁਤ ਹੀ ਦਰਸ਼ਨੀ ਦਿਦਾਰਿਆਂ ਵਾਲੇ ਮਹਾਂਪੁਰਸ਼, ਜਿਨ੍ਹਾਂ ਦੇ ਚਿਹਰਿਆਂ ਤੋਂ ਸ਼ਾਂਤੀ ਟਪਕ ਰਹੀ ਹੈ, ਦੇਖਦੀ ਸਾਰੇ ਅੰਦਰ ਕੋਈ ਪਰਿਵਰਤਨ ਹੁੰਦਾ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ। ਗੁਰਮੁਖਾਂ ਦਾ ਦੀਦਾਰ ਮੰਗਦਿਆਂ ਰੋਜ਼, ਹੇ ਸੱਚੇ ਪਾਤਸ਼ਾਹ ਗੁਰਮੁਖ ਦਾ ਦੀਦਾਰ, ਮਨਮੁਖ ਨੂੰ ਦੂਰ ਰੱਖੀ ਮਨਮੁਖ ਦਾ ਪਰਹਾਰ, ਕਿਉਂਕਿ ਦਰਸ਼ਨਾਂ ਦਾ ਅਸਰ ਪੈਂਦਾ ਮਨ ਦੇ ਉੱਤੇ, ਜੇ ਜੇ ਦੇਖੂ ਉਹ ਜਿਹਾ ਅਸਰ ਪਊ। ਸੋ ਦੇਖਦੀ ਸਾਰ ਚ ਨਾਟਕ ਆ ਗਿਆ ਵੀ ਹੈ ਮਹਾਂਪੁਰਸ਼, ਸੰਤ ਮੰਡਲੀ ਹੈ, ਕਿੰਨੇ ਸੋਹਣੇ ਬੈਠੇ ਨੇ, ਬਹਾਨੇ ਦੇ ਨਾਲ ਥੋੜਾ ਜਿਹਾ ਰਾਹ ਛੱਡ ਕੇ ਇਸ ਗੱਲ ਨੂੰ ਮੱਦੇਨਜ਼ਰ ਰੱਖਦਾ ਵਾ, ਹਿਰਦੇ ਚ ਧਾਰ ਕੇ ਕਿ ਕੁਛ ਕੰਨ ਚ ਪਾ ਲਈਏ, ਸ਼ਾਇਦ ਮੇਰਾ ਭਲਾ ਹੋ ਜਾਵੇ। ਜਿਸ ਵਕਤ ਇਹ ਨੇੜੇ ਗਿਆ, ਉਸ ਵੇਲੇ ਮਹਾਂਪੁਰਸ਼ਾਂ ਦਾ ਜੋ ਕੀਰਤਨ ਹੋ ਰਿਹਾ ਸੀ ਉਹਦੇ ਵਿੱਚੋਂ ਇਸ ਨੂੰ ਇਸ ਤਰ੍ਹਾਂ ਨਾਲ ਸਮਝ ਆਉਣਾ ਸ਼ੁਰੂ ਹੋ ਗਿਆ।
ਸਿਮਰਨ ਭਜਨ ਦਿਆਨੇ ਕਿੰਨੀ ਤੋਂ ਮੁੱਕ ਚੁੱਕਾ ਖਾਏਗਾ, ਸਿਮਰਨ ਭਜਨ ਦਿਆਨੇ ਚੁੱਕਾ ਖਾਏਗਾ।
ਬੁੱਧੀ ਦੇ ਮੰਡਲ ਵਿੱਚ ਹੀ ਲੰਘ ਕੇ ਹਿਰਦੇ ਲੋਕ ਵਿੱਚ ਪਹੁੰਚ ਗਈ। ਨਾਲ ਦੀ ਨਾਲ ਹਿਰਦੇ ਤੱਕ ਜਾਂਦੇ ਜਾਂਦੇ ਸਦਨੇ ਦਾ ਮਨ ਟਲ ਗਿਆ। ਆਵਾਜ਼ ਸੁਣੀ, ਰਾਮ ਸਿਮਰ ਪਛਤਾਵੇਗਾ ਮਨ, ਪਾਪੀ ਜਿਹੜਾ ਲੋਭ ਕਰਤਾ ਹੈ ਆਜ ਕਾਲ ਉੱਠ ਜਾਏਗਾ। ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ। ਕੋਈ ਅਰਥ ਕਰਨ ਦੀ ਲੋੜ ਨਹੀਂ ਪੈਂਦੀ, ਸੁਖਾਲ ਬਾਣੀ ਸਮਝਦੀ ਸਮਝਦਾ ਤੁਰਿਆ ਜਾ। ਧਨ ਜੋਬਨ ਕਾ ਗਰਭ ਨਾ ਕੀਜੈ, ਹੰਕਾਰ ਕਰਦਾ ਹੈ ਧਨ ਦਾ ਤੇ ਹੰਕਾਰ ਕਰਦਾ ਹੈ ਆਪਣੇ ਜੋਬਨ ਦਾ, ਆਪਣੇ ਰਿਸ਼ਤੇਦਾਰਾਂ ਦਾ, ਜ਼ਮੀਨ ਜਾਇਦਾਦ ਦਾ। ਮਹਾਰਾਜ ਕਹਿੰਦੇ ਇਹ ਤਾਂ ਫੁੱਲ ਨੇ ਪ੍ਰੇਮੀਆਂ, ਫੁੱਲਾਂ ਦੀ ਉਮਰ ਬਹੁਤੀ ਨਹੀਂ ਹੋਇਆ ਕਰਦੀ, ਥੋੜੀ ਹੋਇਆ ਕਰਦੀ ਹੈ। ਧਨ ਜੋਬਨ ਫੁੱਲਾਂ ਦੀਆਂ ਬਾੜੀਆਂ ਖਿੜੀਆਂ ਨਾਲ ਸਦਾ ਜੋਬਨ ਵੀ ਇਹ ਸਦਾ ਨਹੀਂ ਰਹਿੰਦਾ। ਧਨ ਜੋਬਨ ਕਾ ਗਰਭ ਨਾ ਕੀਜੈ, ਕਾਗਜ਼ ਜਿਉਂ ਗਲ ਜਾਏ, ਜਿਵੇਂ ਕਾਗਜ਼ ਗਲਦਾ ਹੈ ਇਦੋਂ ਵੀ ਛੇਤੀ ਗਲ ਜਾਏਗਾ ਪ੍ਰੇਮੀਆਂ, ਇੱਕ ਸੈਕਿੰਡ ਲੱਗਣਾ। ਇੱਕ ਵਾਰੀ ਅੱਜ ਮੈਂ ਦਫ਼ਤਰ ਚ ਸੀਗਾ, ਦੋ ਕਰਮਚਾਰੀ ਦੋ ਅਸਿਸਟੈਂਟ ਆਪਸ ਵਿੱਚ ਗੱਲ ਕਰ ਰਹੇ ਨੇ। ਉਹ ਕਹਿੰਦਾ ਮੈਂ ਛੇਤੀ ਕੇਸ ਦੇਣਾ ਤੇ ਮੈਨੂੰ ਟਾਈਪ ਦੀ ਮਸ਼ੀਨ ਪਹਿਲਾਂ ਦੇ, ਦੂਆ ਕਹਿੰਦਾ ਮੈਨੂੰ ਪਹਿਲਾਂ ਦੇ। ਅਖੀਰ ਇੱਕ ਕਹਿੰਦਾ ਚੰਗਾ ਤੂੰ ਲੈ ਲੈ, ਫਿਰ ਤੇਰੀ ਇੱਕ ਚਿੱਠੀ ਹੈ, ਫਿਰ ਮੈਨੂੰ ਦੇ ਦੇ। ਉਹਨੇ ਟਾਈਪ ਦੀ ਮਸ਼ੀਨ ਚੱਕ ਲਈ ਤੇ ਕਾਗਜ਼ ਪਾ ਲਿਆ, ਵਿੱਚ ਕਾਰਬਨ ਪਾ ਲਿਆ, ਉਂਗਲੀਆਂ ਅੱਖਰਾਂ ਤੇ ਧਰ ਕੇ ਐ ਪਿੱਛੇ ਨੂੰ ਪਿੱਠ ਲਾ ਲਈ ਕੁਰਸੀ ਨਾਲ। ਥੋੜੀ ਦੇਰ ਹੋ ਗਈ, ਉਹ ਕਹਿੰਦਾ ਭਾਈ ਤੂੰ ਛੇਤੀ ਟਾਈਪ ਕਰ ਲੈ, ਮੈਨੂੰ ਚਾਹੀਦੀ ਆ ਮਸ਼ੀਨ, ਤੂੰ ਆ ਢਾਸਣਾ ਲਾ ਕੇ ਕੀ ਸੋਚਣ ਲੱਗ ਗਿਆ। ਉਹ ਕੋਈ ਜਵਾਬ ਨਾ ਆਇਆ। ਅਖੀਰ ਗੁੱਸੇ ਜਾ ਕੇ ਉੱਠ ਖੜਿਆ, ਜਾ ਕੋਲ ਜਾ ਕੇ ਦੇਖਿਆ ਉਹਦੇ ਚ ਹੈ ਹੀ ਨਹੀਂ ਕੁਛ, ਖਾਲੀ ਹੋ ਗਿਆ। ਇੰਨਾ ਕੁ ਟਾਈਮ ਲੱਗਦਾ ਇੱਥੋਂ ਜਾਣ ਨੂੰ, ਬਹੁਤਾ ਨਹੀਂ ਲੱਗਦਾ। ਕਹਿੰਦੇ ਕਾਹਦਾ ਮਾਣ ਕਰਦਾ, ਧਨ ਜੋ ਉਨਕਾ ਗਰਵ ਨਾ ਕੀਜੈ, ਕਾਗਜ਼ ਜਿਉਂ ਗਲ ਜਾਏਗਾ, ਜੋ ਜਮਾ ਇਹ ਕੇਸ ਗਹਿ ਪਟਕੈ, ਤਾ ਦਿਨ ਕਿਛ ਨਾ ਵਸਾਏਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਝੋਟਾਂ ਖਾਏਗਾ। ਸਿਮਰਨ ਵਾਹਿਗੁਰੂ ਨੂੰ ਯਾਦ ਰੱਖਣ ਨੂੰ ਕਹਿੰਦੇ ਨੇ। ਯਾਦ ਰੱਖਣਾ, ਯਾਦ ਰੱਖਿਆ ਜਾਂਦਾ ਵਾਰ ਵਾਰ ਵਾਹਿਗੁਰੂ 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 ਨਾਮ ਜਪੋ, ਉਹਦੇ ਨਾਲ ਯਾਦ ਦੇ ਵਿੱਚ ਆਉਂਦਾ, ਨਹੀਂ ਯਾਦ ਵਿੱਚ ਨਹੀਂ ਆਉਂਦਾ। ਜਿਹੜਾ ਵਾਹਿਗੁਰੂ ਵਾਹਿਗੁਰੂ ਹੈ ਇਹ ਤਾਂ ਹੈਗਾ ਜਾਪ, ਜਾਪ ਕਰਨਾ, ਮੰਤਰ ਦਾ ਜਾਪ ਕਰੇ, ਯਾਦ ਇਹਦਾ ਅਗਲਾ ਦਰਜਾ ਹੈ। ਜਾਪ ਕਰਦੇ ਕਰਦੇ ਹੌਲੀ ਹੌਲੀ ਯਾਦ ਵਿੱਚ ਬਹਿ ਜਾਂਦਾ, ਫਿਰ ਵਾਹਿਗੁਰੂ ਨੂੰ ਹਰ ਥਾਂ ਨੇੜੇ ਚਾਰੇ ਪਾਸੇ ਦੇਖ ਕੇ ਫਿਰ ਵਾਹਿਗੁਰੂ ਕਹਿੰਦਾ। ਭਜਨ ਹੋਇਆ ਕਰਦਾ ਜਿਹੜਾ ਤੁਸੀਂ ਹੁਣ ਕਰ ਰਹੇ ਹੋ, ਹਰੀ ਦਾ ਜਸ ਕਰਨਾ। ਤੀਸਰੀ ਹੁੰਦੀ ਆ ਜ਼ਿੰਦਗੀ ਦੇ ਅੰਦਰ ਦਿਆ, ਦਿਆ ਬਿਨਾਂ ਸਿੱਧ ਕਸਾਈ, ਜਿਹਦੇ ਵਿੱਚ ਦਿਆ ਹੀ ਨਹੀਂ। ਕਹਿੰਦੇ ਸਿੱਧ ਵੀ ਉਹਦਾ ਕਸਾਈ ਹੋਇਆ ਕਰਦਾ, ਦਿਆ ਤੇ ਵੀ ਹੋਣਾ, ਦਿਆ ਜ਼ਰੂਰੀ ਚੀਜ਼ ਹੋਇਆ ਕਰਦੀ ਹੈ। ਤੋ ਮੁੱਖ ਚੋਟਾਂ ਖਾਏਗਾ। ਇੱਕ ਵਾਰੀ ਇੱਕ ਮਹਾਤਮਾ ਸਮਾਧੀ ਲਾਈ ਬੈਠੇ ਨੇ ਤੇ ਉਹਨਾਂ ਨੇ ਬਾਂਸ ਕੱਢਿਆ ਹੋਇਆ ਸਾਹਮਣੇ। ਇੱਕ ਰਾਜਾ ਆਇਆ, ਕਹਿਣ ਲੱਗੇ ਸੰਤ ਜੀ ਆਹ ਬਾਂਸ ਕਿਉਂ ਕੱਢਿਆ, ਸਮਾਧੀ ਤਾਂ ਤੁਹਾਡੀ ਠੀਕ ਹੈ, ਤੁਸੀਂ ਤਪ ਕਰ ਰਹੇ ਹੋ, ਧੂਣੀਆਂ ਤਾਪ ਰਹੇ ਹੋ, ਆਹ ਬਾਂਸ ਕਿਉਂ ਕਰਿਆ? ਕਹਿੰਦੇ ਰਾਜਨ ਇਹ ਮੈਂ ਤਾਂ ਗੱਡਿਆ ਹੈ ਵੀ ਜਦ ਮੇਰੀ ਭਗਤੀ ਪੂਰੀ ਹੋਜੂ ਨਾ ਇਹ ਬਾਂਸ ਵਿੱਚੋਂ ਪੱਤੇ ਨਿਕਲੇ ਆਉਣਗੇ। ਤੇ ਬਾਂਸ ਧਰਤੀ ਚ ਗੱਡਿਆ ਹੋਇਆ। ਕਹਿੰਦਾ ਐ ਵੀ ਹੋ ਜਾਂਦਾ? ਕਹਿੰਦਾ ਹਾਂ। ਰਾਜੇ ਦੇ ਮਨ ਤੇ ਸੱਟ ਲੱਗੀ ਉਸੇ ਵੇਲੇ। ਕਹਿੰਦਾ ਲਾਇਓ ਇਹ ਮਨਾ, ਬਥੇਰਾ ਰਾਜ ਕਰ ਲਿਆ, ਹੁਣ ਜਾਣਾ ਹੀ ਨਹੀਂ, ਇੱਥੇ ਹੀ ਬਹਿ ਜਾਣ। ਉਹ ਪਰੇ ਹਟ ਕੇ ਸਾਧੂ ਦੇ ਕੋਲ ਬਹਿ ਗਿਆ, ਵਰਸ਼ਾ ਸੀ ਉਹਦੇ ਹੱਥ ਵਿੱਚ, ਵਰਸ਼ਾ ਕੱਢ ਦਿੱਤਾ। ਕੁਛ ਦਿਨ ਹੋਏ ਨੇ, ਦਸ ਕੁ ਦਿਨ ਬੀਤੇ ਤੇ ਦੂਜੇ ਪਾਸਿਓਂ ਜੰਗਲ ਵਿੱਚੋਂ ਆਵਾਜ਼ ਆ ਰਹੀ ਹੈ, ਕੋਈ ਬਚਾਓ, ਕੋਈ ਬਚਾਓ। ਬੀਬੀਆਂ ਕਹਿ ਰਹੀਆਂ ਸਾਡਾ ਸੱਤ ਭੰਗ ਹੋ ਰਿਹਾ, ਛੇਤੀ ਆਓ ਕੋਈ, ਸਾਨੂੰ ਬਚਾਓ ਕੋਈ, ਸਾਡਾ ਧਰਮ ਭ੍ਰਿਸ਼ਟ ਹੋ ਰਿਹਾ। ਉਸ ਵੇਲੇ ਸੰਤ ਨੇ ਵੀ ਸੁਣਿਆ, ਰਾਜੇ ਨੇ ਵੀ ਸੁਣਿਆ। ਸੰਤਾਂ ਨੇ ਤਾਂ ਨੇਤਰ ਬੰਦ ਕਰ ਲਏ ਵੀ ਜੋ ਹੁੰਦਾ ਹੋਣ ਦੋ, ਇਹ ਸਭ ਮਾਇਆ ਦਾ ਚੱਕਰ ਹੈ। ਲੇਕਿਨ ਰਾਜੇ ਨੇ ਕਿਹਾ ਹੋਏ ਕੋਈ ਜੀਵ ਮਦਦ ਮੰਗ ਰਿਹਾ, ਚਲੋ ਭਗਤੀ ਕੱਲ੍ਹ ਤੇ ਸ਼ੁਰੂ ਕਰ ਲਾਂਗੇ, ਪੱਟੋ ਵਰਸ਼ਾ। ਵਰਸ਼ਾ ਪੱਟ ਲਿਆ, ਉੱਥੇ ਜਾ ਕੇ ਡਾਕੂਆਂ ਨਾਲ ਲੜਿਆ, ਕਈ ਡਾਕੂ ਮਾਰਤੇ ਤੇ ਉਹ ਬੀਬੀਆਂ ਬੱਚੇ ਵਿਚਾਰੇ। ਆ ਕੇ ਫੇਰ ਵਰਸ਼ਾ ਘੜਤਾ, ਵਰਸ਼ਾ ਘੜਦੀ ਸਾਰ ਕੀ ਦੇਖਦਾ, ਜਿਹੜਾ ਬਾਂਸ ਸੀ ਵਰਸ਼ੇ ਦਾ ਡੰਡਾ, ਉਹਦੀਆਂ ਗੱਠਾਂ ਵਿੱਚੋਂ ਟਾਹਣੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ। ਬੜਾ ਖੁਸ਼ ਹੋਇਆ ਤੇ ਸੰਤ ਨੂੰ ਵੀ ਪਤਾ ਲੱਗ ਗਿਆ, ਆਵਾਜ਼ ਦਿੱਤੀ, ਸੰਤ ਜੀ ਜਰਾ ਦਿਓ ਦਰਸ਼ਨ, ਆਹ ਦੇਖੋ ਕੀ ਹੋ ਰਿਹਾ। ਉਸ ਵੇਲੇ ਸੰਤ ਨੇ ਦੇਖਿਆ ਵੀ ਇਹਦਾ ਤਾਂ ਵਰਸ਼ਾ ਹਰਾ ਹੋ ਗਿਆ ਤੇ ਮੇਰਾ ਬਾਂਸ ਤਾਂ ਹੋਇਆ ਹੀ ਨਹੀਂ, ਮੈਨੂੰ ਤਾਂ 20-25 ਸਾਲ ਹੋ ਗਏ ਇੱਥੇ ਤਪ ਤਾਪ ਦੇ। ਉਸ ਵੇਲੇ ਮਨ ਵਿੱਚ ਬੜੀ ਨਿਰਾਸ਼ਾ ਆਈ, ਪਰਮੇਸ਼ਰ ਨੂੰ ਅਰਾਧਿਆ ਉਹਨੇ, ਕਹਿੰਦਾ ਹੇ ਪ੍ਰਭੂ ਤੇਰੇ ਘਰ ਵਿੱਚ ਇਨਸਾਫ ਨਹੀਂ ਹੈ, ਆਹ ਰਾਜਾ ਕੱਲ ਤੱਕ ਲੋਕਾਂ ਨੂੰ ਸਜਾਵਾਂ ਦਿੰਦਾ, ਕਿਸੇ ਨੂੰ ਫਾਂਸੀ ਚਾੜਦਾ, ਕਿਸੇ ਨੂੰ ਕੈਦ ਕਰਦਾ, ਤੇ 10 ਦਿਨ ਉਹਨੂੰ ਬੈਠੇ ਨੂੰ ਹੋਏ ਨੇ ਤੇ ਇਹਦੀ ਭਗਤੀ ਨੂੰ ਫਲ ਲੱਗ ਗਿਆ ਤਪ ਨੂੰ, ਤੇ ਮੇਰੇ ਤਪ ਨੂੰ ਫਲ ਕਿਉਂ ਨਹੀਂ ਲੱਗਿਆ? ਇਨਸਾਫ ਨਹੀਂ ਤੇਰੇ ਘਰ ਵਿੱਚ? ਆਕਾਸ਼ਬਾਣੀ ਹੋਈ, ਕਹਿੰਦੇ ਸੰਤ ਜੀ ਮੈਨੂੰ ਦਇਆ ਸੁਖਾਵੀ ਲੱਗਦੀ ਹੈ, ਦਇਆ ਪਾਉਂਦੀ ਹੈ, ਜਿਹਦੇ ਹਿਰਦੇ ਵਿੱਚ ਦਇਆ ਹੋਵੇ ਉਹਦੇ ਤੇ ਮੈਂ ਪ੍ਰਸੰਨ ਹੋ ਜਾਂਦਾ, ਕਿਉਂ ਜਿਹਦੇ ਹਿਰਦੇ ਵਿੱਚ ਦਇਆ ਹੈ, ਜਦੋਂ ਉਹਦਾ ਪੁੱਤਰ ਪੈਦਾ ਹੋਣਾ ਉਹਦਾ ਨਾਂ ਹੁੰਦਾ ਧਰਮ, ਤੌਲ ਧਰਮ ਦਇਆ ਕਾ ਪੂਤ, ਜਿਹਦੇ ਅੰਦਰ ਦਇਆ ਹੀ ਨਹੀਂ ਹੈ ਉੱਥੇ ਧਰਮ ਕਿੱਥੋਂ ਆਜੂਗਾ? ਸੋ ਕਹਿੰਦੇ ਸੰਤ ਜੀ ਮੈਨੂੰ ਦਇਆ ਪਾਉਂਦੀ ਹੈ, ਇਹਨੇ ਦਇਆ ਦਾ ਕੰਮ ਕੀਤਾ, ਇਹਨੇ ਪੁਕਾਰ ਸੁਣੀ ਗਰੀਬਾਂ ਦੀ, ਨਿਹੱਥਿਆਂ ਦੀ, ਮਜ਼ਬੂਰਾਂ ਦੀ, ਤੇ ਆਪਣੇ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਉੱਠ ਕੇ ਜਾ ਕੇ ਇਹਨੇ ਉਹਨਾਂ ਨੂੰ ਬਚਾਇਆ, ਉਹਨਾਂ ਦੀਆਂ ਸੀਸਾਂ ਦੁਆ ਮੇਰੇ ਤੱਕ ਪਹੁੰਚੀਆਂ ਤੇ ਮੈਂ ਇਹਦਾ ਵਰਸ਼ਾਰਾ ਕਰ ਦਿੱਤਾ। ਸੋ ਇਹ ਦਇਆ ਨੂੰ ਮਹੱਤਤਾ ਹੈ ਸਾਧ ਸਿੰਘ ਜੀ, ਆਹ ਗੱਲ ਵੱਢ ਵੱਢ ਕੇ ਮਾਸ ਖਾਂਦੇ ਆ, ਫਿਰ ਦਇਆ ਕਿੱਥੋਂ ਆਜੂਗੀ? ਆਹ ਤੁਕ ਨਹੀਂ ਪੜ੍ਹਦੇ ਹੋ? ਕਹਿੰਦੇ ਜੀ ਬੱਕਰੇ ਤਾਂ ਖਾਣ ਵਾਸਤੇ ਹੀ ਹੁੰਦੇ ਆ, ਕਿੱਥੇ ਲਿਖਿਆ ਹੋਇਆ ਇਹ ਵੀ ਬੱਕਰੇ ਖਾਣ ਵਾਸਤੇ? ਗੁਰੂ ਸਾਹਿਬ ਤਾਂ ਕਹਿੰਦੇ ਜੀ ਦਇਆ ਨਹੀਂ ਪਾਲੀ, ਕਹਿੰਦੇ ਤੂੰ ਜੀਆਂ ਦੀ ਤਾਂ ਦਇਆ ਨਹੀਂ ਪਾਲੀ, ਤੇ ਗੱਲਾਂ ਤੂੰ ਕਰਨ ਲੱਗਿਆ ਹੋਇਆ ਮਨ ਦੇ ਟਕੌਸਲੇ। ਸੋ ਇਸ ਤਰ੍ਹਾਂ ਦੇ ਨਾਲ ਸਿਮਰਨ ਭਜਨ ਦਿਆ ਨੇ ਕਿੰਨੀ ਤਿੰਨੇ ਚੀਜ਼ਾਂ ਨਹੀਂ ਕਰੀਆਂ। ਤੌਮੁਖ ਚੋਟਾਂ ਖਾਏਗਾ ਫਿਰ ਦਰਗਾਹ ਜਾ ਕੇ ਡੰਡੇ ਪੈਣਗੇ ਮੂੰਹ ਤੇ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ। ਬਾਤ ਸੁਣ ਲਈ ਸਾਰੀ, ਮਨ ਦੇ ਅੰਦਰ ਵਿਚਾਰ ਕਰਨ ਲੱਗ ਗਿਆ, ਬੇਸੁੱਧ ਹੋ ਗਿਆ। ਬੇਸੁੱਧ ਹੋ ਕੇ ਧਰਤੀ ਤੇ ਗਿਰ ਜਾਂਦਾ। ਕਦੇ ਕਦੇ ਸੁਰਤ ਆਉਂਦੀ ਹੈ, ਮਾਸ ਖਿੰਡ ਗਿਆ, ਗਿਰਜਾਂ ਉੱਤੇ ਘੁੰਮਦੀਆਂ ਫਿਰਦੀਆਂ ਸੀ, ਚੱਕ ਚੱਕ ਕੇ ਟੁਕੜੇ ਲਈ ਜਾਂਦੇ, ਇੱਲਾਂ ਆ ਗਈਆਂ, ਕਾਂ ਆ ਗਏ, ਕੁੱਤੇ ਆ ਗਏ, ਸਾਰਾ ਟੋਕਰਾ ਖਾਲੀ ਹੋ ਗਿਆ ਉਹਦਾ। ਉਸ ਵੇਲੇ ਮਹਾਤਮਾ ਦੇ ਮੁਖਾਰ ਬਿੰਦ ਤੋਂ ਫੇਰ ਆਵਾਜ਼ ਆਉਂਦੀ ਹੈ, ਇਸ ਤਰ੍ਹਾਂ ਦੇ ਨਾਲ ਆਪ ਸਾਰੇ ਪੜ੍ਹੋ।
ਸਦਾ ਜਗ ਤੇ ਬੈਠ ਨਹੀਂ ਹੋ ਰਹਿਣਾ, ਰਾਮ ਭਜ ਰਾਮ ਭਜ
ਕੋਈ ਨਹੀਂ ਰਹਿ ਸਕਦਾ ਤੇ ਫਰਮਾਨ ਹੁੰਦਾ ਹੈ ਕਿ ਰਾਮ ਭਜ ਜਨਮ ਸਰਾਤ ਹੈ ਤੇਰਾ ਵੀ ਲੰਘਿਆ ਜਾ ਰਿਹਾ ਹੈ ਪ੍ਰੇਮੀਆਂ ਯਾਦ ਕਰਿਆ ਕਰ ਕਦੇ ਬਚਪਨ ਸੀ ਬਚਪਨ ਨੂੰ ਜਵਾਨੀ ਖਾ ਗਈ ਨਾਮ ਨਿਸ਼ਾਨ ਨਹੀਂ ਬਚਪਨ ਦਾ ਰਹੇ ਜਵਾਨੀ ਨੂੰ ਵਡੇਪਾ ਖਾ ਗਿਆ ਹੁਣ ਅੰਦਰੋਂ ਤਾਂ ਉਹੀ ਗੱਲਾਂ ਨੇ ਸਰੀਰ ਸਾਥ ਨਹੀਂ ਦੇ ਰਿਹਾ ਤੇ ਜਵਾਨੀ ਨੂੰ ਯਾਦ ਕਰ ਕਰਕੇ ਝੂਠ ਦੇ ਵਡੇਪੇ ਦਾ ਹਰ ਕਦਮ ਮੌਤ ਵੱਲ ਨੂੰ ਜਾ ਰਿਹਾ ਪਤਾ ਨਹੀਂ ਕਿਹੜੇ ਵੇਲੇ ਮੌਤ ਦੀ ਗਰਾਹੀ ਬਣ ਜਾਵੇ ਹੁਣ ਤਾਂ ਪੱਕਿਆ ਹੋਇਆ ਫਲ ਹੈ ਗਿਰਨਾ ਹੀ ਗਿਰਨਾ ਮਾੜੀ ਜਿਹੀ ਹਵਾ ਆ ਗਈ ਜ਼ੋਰ ਦੀ ਤਾਂ ਗਿਰ ਗਏ ਸੋ ਕਹਿੰਦੇ ਪਰਮੇਸ਼ੁਰ ਦਾ ਨਾਮ ਜਪ ਲੈ ਰਾਮ ਭਜ ਜਨਮ ਸਰਾਤ ਹੈ ਕਹੋ ਕਹਾਂ ਵਾਰ ਵਾਰ ਕਿੰਨੀ ਕੁ ਵਾਰੀ ਤੈਨੂੰ ਕਹਿੰਦੇ ਕਹੀਏ ਸਾਨੂੰ ਦੇਖੋ ਮਹਾਰਾਜ ਵਾਰ ਵਾਰ ਕਹਿ ਰਹੇ ਸਮਝਤ ਨਹੀਂ ਨਹਿ ਕਿਉਂ ਗਵਾਰ ਕਹਿੰਦੇ ਮੂਰਖਾ ਗੱਲ ਨਹੀਂ ਸਮਝਦਾ ਬਿਨਸਤ ਨਹਿ ਲਾਗੈ ਵਾਰ ਓਰੈ ਸਮਗਾਤ ਹੈ ਗਲ ਜਾਏਗਾ ਕਹਿੰਦੇ ਘੋਰਾ ਜਿੰਨਾ ਚਿਰ ਵੀ ਨਹੀਂ ਲੱਗਣਾ ਤੈਨੂੰ ਗਲਣ ਵਾਸਤੇ ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲਿਓ ਅੰਤ ਵਾਰ ਸੰਗ ਤੇਰਾ ਇਹਾ ਇੱਕ ਜਾਤ ਹੈ ਕੱਲਾ ਹੀ ਨਾਮ ਤੇਰੇ ਨਾਲ ਜਾਣਾ ਜਾਂ ਪਾਪਾਂ ਦੀਆਂ ਗੰਢੜੀਆਂ ਜਾਣੀਆਂ ਚੱਕਣੀਆਂ ਔਖੀਆਂ ਹੋ ਜਾਣਗੀਆਂ ਵਿਖਿਆ ਵਿਖ ਜਿਉਂ ਵਿਸਾਰ ਕਿਉਂ ਵਿਓਹ ਇਕੱਠੀ ਕਰਦਾ ਛੱਡ ਦੇ ਇਹਨੂੰ ਵਿਓਹ ਤੂੰ ਪ੍ਰਭ ਕੋ ਜਸ ਯੇ ਧਾਰ ਨਾਨਕ ਜਨ ਕਹਿ ਪੁਕਾਰ ਅਵਸਰ ਵਿਹਾਤ ਹੈ ਤੇਰਾ ਜਨਮ ਲੰਘਦਾ ਜਾਂਦਾ ਵਾਰੀ ਆਈ ਹੈ ਤੇ ਤੂੰ ਇਸ ਨੂੰ ਸੰਭਾਲ ਐਸੇ ਜਦ ਬਚਨ ਦੇ ਹਿਰਦੇ ਚ ਪਹੁੰਚਦੇ ਨੇ ਸਹਿ ਨਹੀਂ ਸਕਿਆ ਬੇਹੋਸ਼ ਹੋ ਕੇ ਗਿਰ ਗਿਆ ਕੁੱਤਿਆਂ ਬਿੱਲਿਆਂ ਨੇ ਆ ਕੇ ਕੁੱਤਿਆਂ ਨੇ ਮਾਸ ਚੱਕ ਲਿਆ ਗਿਲਜਾਂ ਨੇ ਚੱਕ ਚੱਕ ਕੇ ਉੜ ਗਈਆਂ ਇੱਲਾਂ ਚੱਕ ਚੱਕ ਕੇ ਉੜ ਗਈਆਂ ਗਿਰਿਆ ਪਿਆ ਮਹਾਤਮਾ ਨੇ ਦੇਖਿਆ ਬਈ ਬੰਦਾ ਚੰਗਾ ਭਲਾ ਜਾਂਦਾ ਸੀ ਕੀ ਸੀਗਾ ਇਹਦੇ ਟੋਕਰੇ ਚ ਤੇ ਗਿਰਿਆ ਕਿਉਂ ਹੈ ਦਿਆਲੂ ਸੀਗੇ ਉੱਠ ਕੇ ਆ ਗਏ ਨੇੜੇ ਆ ਗਏ ਕਹਿੰਦੇ ਪੁਰਖਾ ਕੀ ਗੱਲ ਹੈ ਤੂੰ ਹੋਸ਼ ਵਿੱਚ ਆ ਪਾਣੀ ਪਾਇਆ ਮੂੰਹ ਵਿੱਚ ਨੇਤਰ ਖੋਲੇ ਫਿਰ ਬੇਹੋਸ਼ ਹੋ ਜਾਂਦਾ ਫਿਰ ਮਹਾਤਮਾ ਪਾਣੀ ਪਾਉਂਦੇ ਨੇ ਫਿਰ ਨੇਤਰ ਖੋਲਦਾ ਫਿਰ ਬੇਹੋਸ਼ ਹੋ ਜਾਂਦਾ ਪੁੱਛਿਆ ਪ੍ਰੇਮੀਆ ਕੁਛ ਥੋ ਪਤਾ ਦੱਸ ਤੇਰਾ ਨਾਂ ਕੀ ਹੈ ਕੋਈ ਬਿਮਾਰੀ ਹੈ ਤੈਨੂੰ ਕਹਿੰਦਾ ਨਹੀਂ ਬਿਮਾਰੀ ਕਹਿੰਦੇ ਫਿਰ ਹੋਇਆ ਕੀ ਗਿਰਿਆ ਕਿਉਂ ਹੈ ਕਹਿੰਦਾ ਮੈਂ ਤੇ ਆਹ ਸ਼ਬਦ ਦਾ ਬਾਣ ਨਹੀਂ ਸਹਿ ਹੋਇਆ ਗੁਰਾਂ ਦੇ ਸ਼ਬਦ ਦਾ ਬਾਣ ਗੁਰਾਂ ਦੇ ਸ਼ਬਦ ਨੇ ਮਾਰਿਆ ਹਿਰਦੇ ਵਿੱਚ ਛੇਕ ਪੈ ਗਏ ਬਾਣ ਗੁਰਾਂ ਦੇ ਸ਼ਬਦ ਆਹ
ਸਤਿਗੁਰ ਸੁਣੇ ਵਾਹਿਆ ਮਾਰੋਏ ਲਾਗਤ ਜੀ ਮੰਦਰ ਗਿਆ ਪਰਿਆ ਤੇ ਦਿਲੇ
ਇੱਕੋ ਸ਼ਬਦ ਦਾ ਮਾਣ ਪੂਰੇ ਸਤਿਗੁਰੂ ਨੇ ਮਾਰ ਕਹਿਣ ਲੱਗਿਆ ਮਹਾਂਪੁਰਸ਼ੋ ਕੁਛ ਨੀ ਮੈਨੂੰ ਹੋਇਆ, ਕੋਈ ਬਿਮਾਰੀ ਨਹੀਂ ਹੈ, ਆਹ ਸ਼ਬਦ ਨੀ ਮੇਰੇ ਤੇ ਸਹਿ ਹੋਇਆ, ਸਿਮਰਨ ਭਜਨ ਦਿਆ ਨਹੀਂ ਕੀ ਤਾਂ ਮੁੱਖ ਚੋਟਾਂ ਖਾਏਗਾ, ਸਹਿ ਨਹੀਂ ਮੈਂ ਸਕਿਆ, ਮੇਰੇ ਤੇ ਕਿਰਪਾ ਕਰੋ, ਮੇਰੀ ਕਿਰਤ ਮਾੜੀ ਹੈ ਪਰ ਮੈਂ ਮਾਸ ਹੁਣ ਆਪ ਨਹੀਂ ਵੱਢਦਾ, ਮੁੱਲ ਲਿਆ ਕੇ ਵੇਚਦਾ, ਆਪ ਕਿਰਪਾ ਕਰੋ। ਉਸ ਵੇਲੇ ਮਹਾਤਮਾ ਦੇ ਮਨ ਵਿੱਚ ਦਇਆ ਆਈ, ਬਾਲਮੀਕ ਬੰਦਿਆਂ ਨੂੰ ਮਾਰਦਾ ਸੀ, ਬਾਟਾ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾਰ, ਉਹਦੇ ਉੱਤੇ ਵੀ ਪੂਰੇ ਮਹਾਤਮਾ ਨੂੰ ਦਇਆ ਆਈ ਸੀ। ਮਹਾਤਮਾ ਹਰ ਵਕਤ ਚਾਹੁੰਦੇ ਨੇ ਵੀ ਜਦੋਂ ਲੋਹਾ ਟਲਿਆ ਹੋਵੇ ਫੇਰ ਉਹਦੀ ਚੀਜ਼ ਬਣਾ ਲਓ, ਹੁਣ ਇਹਦਾ ਹਿਰਦਾ ਟਲਿਆ ਹੋਇਆ ਸੀ, ਉਹਨਾਂ ਨੇ ਕਿਹਾ ਠੀਕ ਹੈ ਕਿਰਤ ਇਹਦੀ ਮਾੜੀ ਹੈ ਪਰ ਇਹਨੂੰ ਐਸਾ ਕੰਮ ਦੱਸ ਦਈਏ ਵੀ ਹੌਲੀ ਹੌਲੀ ਆਪੇ ਹੀ ਇਹ ਠੀਕ ਹੋ ਜਾਵੇ। ਉਸ ਵੇਲੇ ਮਹਾਤਮਾ ਕਹਿਣ ਲੱਗੇ ਦੇ ਭਾਈ ਸਦਨਾ ਠੀਕ ਹੈ ਤੂੰ ਮਾਸ ਵੇਚਦੇ ਕੋਈ ਗੱਲ ਨਹੀਂ ਹੈ ਤਾਂ ਪਰ ਤੂੰ ਤੈਨੂੰ ਅਸੀਂ ਨਾਮ ਦਿੰਦੇ ਹਾਂ ਇਹਦਾ ਜਾਪ ਕਰਿਆ ਕਰੇ ਤੇ ਦੂਸਰਾ ਤੈਨੂੰ ਅਸੀਂ ਉਪਾਸ਼ਨਾ ਦਾ ਢੰਗ ਦੱਸਦੇ ਹਾਂ, ਦੋ ਤਰ੍ਹਾਂ ਦੀ ਉਪਾਸ਼ਨਾ ਹੁੰਦੀ ਹੈ, ਇੱਕ ਬਾਹਰਲੀ ਤੇ ਇੱਕ ਅੰਦਰਲੀ। ਅੰਤਰੀਵ ਉਪਾਸ਼ਨਾ ਮਾਨਸਿਕ ਉਪਾਸ਼ਨਾ ਕਹਾਉਂਦੀ ਹੈ, ਬਾਹਰਲੀ ਉਪਾਸ਼ਨਾ ਅੱਖਾਂ ਖੋਲ ਕੇ ਹੋਇਆ ਕਰਦੀ। ਸੋ ਦੋਵੇਂ ਉਪਾਸ਼ਨਾ ਦਾ ਅੰਤਰੀਵ ਦਾ ਤੇ ਬਾਹਰੀ ਉਪਾਸ਼ਨਾ ਦਾ ਢੰਗ ਦੱਸ ਕੇ ਨਾਲ ਸਾਲਗ੍ਰਾਮ ਦਾ ਬੱਟਾ ਦੇ ਦਿੱਤਾ, ਕਹਿੰਦੇ ਲੈ ਇਹਨੂੰ ਤੂੰ ਪ੍ਰਤੀਕ ਬਣਾ ਲਈ ਪਰਮੇਸ਼ਰ ਦਾ ਤੇ ਇਹਨੂੰ ਯਾਦ ਰੱਖਿਆ ਕਰ। ਬੜਾ ਪ੍ਰਸੰਨ ਹੋਇਆ, ਟੋਕਰਾ ਚੱਕਿਆ, ਮਹਾਂਪੁਰਸ਼ਾਂ ਨੂੰ ਨਮਸਕਾਰ ਕਰੀ, ਐ ਹੋ ਗਿਆ ਜਿਵੇਂ ਕਰੋੜਾਂ ਰੁਪਈਆ ਲੱਭ ਗਿਆ ਹੁੰਦਾ, ਕਿਉਂਕਿ ਹਾਲ ਥਾਈ ਰਾਹ ਨਹੀਂ ਸੀ ਲੱਭਿਆ। ਉਸ ਵੇਲੇ ਘਰ ਆ ਗਿਆ, ਘਰ ਆ ਕੇ ਬਹੁਤ ਪਿਆਰ ਕਰਦਾ ਹੈ ਹੱਦ ਤੋਂ ਜ਼ਿਆਦਾ, ਐਂ ਸਮਝਦਾ ਵੀ ਮੈਨੂੰ ਰੱਬ ਦੇ ਦਿੱਤਾ ਉਹਨਾਂ ਨੇ, ਮੈਨੂੰ ਪਰਮੇਸ਼ਰ ਮੇਰੇ ਹਵਾਲੇ ਕਰਦਾ, ਪਿਆਰ ਇੰਨਾ ਪੈ ਗਿਆ ਨਾਲ ਹੀ ਰੱਖਦਾ। ਜਦ ਦੁਕਾਨ ਤੇ ਗਿਆ ਉੱਥੇ ਸਾਹਮਣੇ ਤਕੜੀ ਚ ਰੱਖ ਲੈਂਦਾ, ਕਿਸੇ ਨੂੰ ਨੀ ਪਤਾ ਲੱਗਦਾ ਵੀ ਕੀ ਕਰਦਾ ਹੈ, ਤੇ ਧਿਆਨ ਪਰਮੇਸ਼ਰ ਦਾ ਹੈ ਤੇ ਵੱਟਾ ਸਾਹਮਣੇ ਪਿਆ, ਇੱਕ ਤਰ੍ਹਾਂ ਦੇ ਨਾਲ ਜੀਵਨ ਬਣ ਗਿਆ, ਅੱਖਾਂ ਜੀਵਾਂ ਵਿਸਰਾ ਮਰ ਜਾਓ, ਅੱਖਾਂ ਤੇ ਲਾਂਭੇ ਨਹੀਂ ਹੋਣ ਦਿੰਦਾ। ਮਹਾਤਮਾ ਕੋਈ ਆ ਗਿਆ, ਆ ਕੇ ਉਸਨੇ ਦੇਖਿਆ ਵੀ ਬੰਦਾ ਬੜਾ ਵਧੀਆ ਹੈ, ਮਸਤਕ ਇਹਦਾ ਚਮਕ ਰਿਹਾ, ਨੇਤਰਾਂ ਦੇ ਵੀ ਚਮਕ ਹੈ, ਭਜਨ ਕਰਨ ਵਾਲਿਆਂ ਤੋਂ ਬਗੈਰ ਤਾਂ ਹੁੰਦੀ ਨਹੀਂ ਚਮਕ, ਇਹਦਾ ਚਿਹਰਾ ਹਸੂ ਹਸੂ ਕਿਉਂ ਕਰਦਾ। ਨੇੜੇ ਆ ਗਿਆ, ਪਰਖਣ ਲੱਗਿਆ ਵੀ ਹੋਵੇ ਨਾ ਤਾਂ ਕਿਤੇ ਚੀਥੜਿਆਂ ਚ ਬਲੇਟਿਆ ਹੋਇਆ ਲਾਲ ਹੀ ਨਾ ਹੋਵੇ। ਨੇੜੇ ਆ ਕੇ ਦੇਖਿਆ ਵੀ ਠੀਕ ਹੈ, ਬੰਦਗੀ ਦੇ ਵਿੱਚ ਪੂਰਾ ਹੈ, ਪਰ ਇੱਕ ਗੱਲ ਗਲਤ ਹੈ ਇਸ, ਕਿਉਂਕਿ ਜਦੋਂ ਸਾਧੂਆਂ ਦਾ ਵਾਹ ਕੱਟੜਾਂ ਨਾਲ ਪੈ ਜਾਂਦਾ ਹੈ ਉਸ ਵੇਲੇ ਉਹ ਸਾਧੂਆਂ ਦੀ ਬਿਰਤੀ ਨੂੰ ਤਾਂ ਸਮਝਦੇ ਨਹੀਂ ਹੁੰਦੇ, ਉਹ ਆਪਣੀ ਬਾਤ ਕਹਿੰਦੇ ਨੇ ਵੀ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ, ਆਹ ਨਹੀਂ ਹੋਣਾ ਚਾਹੀਦਾ। ਉਸ ਵੇਲੇ ਉਹਨੇ ਕਿਹਾ ਓਏ ਸਦਨਿਆ ਤੂੰ ਪਰਮੇਸ਼ਰ ਦਾ ਨਾਮ ਜ਼ਰੂਰ ਜ਼ਰੂਰ ਲੈਂਦਾ, ਤੇਰੇ ਮਸਤਕ ਦੇ ਉੱਤੇ ਸ਼ਾਂਤੀ ਦੇ ਚਿੰਨ੍ਹ ਨੇ, ਤੇਰੇ ਨੇਤਰਾਂ ਦੇ ਵਿੱਚ ਕੋਈ ਖਿੱਚ ਹੈ ਖਾਸ ਤੇ ਤੇਰੇ ਬੁੱਲਾਂ ਦੇ ਉੱਤੇ ਮੁਸਕਰਾਹਟ ਹੈ, ਕੋਈ ਚਿੰਨ੍ਹ ਐਸਾ ਨਹੀਂ ਜਿਹੜਾ ਇਹ ਦੱਸਦਾ ਹੋਵੇ ਕਿ ਤੂੰ ਭਗਤੀ ਨਹੀਂ ਕਰਦਾ। ਪਰ ਇੱਕ ਤੋਂ ਬੜਾ ਭਾਰਾ ਘੋਰ ਪਾਪ ਕਰ ਰਿਹਾ ਤੇ ਉਹ ਤੈਨੂੰ ਸਜ਼ਾ ਮਿਲੇਗੀ। ਕਹਿਣ ਲੱਗੇ ਵੀ ਕਿਹੜਾ ਮਹਾਰਾਜ, ਦੱਸੋ ਆਪ ਕਿਰਪਾ। ਉਹ ਕਹਿੰਦਾ ਪ੍ਰੇਮੀਆ, ਆ ਸਾਲਗ ਰਾਮ ਦਾ ਜੋ ਹੈ ਸਾਲਗ ਰਾਮ, ਇਹ ਤਾਂ ਮੰਦਰਾਂ ਦੇ ਵਿੱਚ ਤੈਨੂੰ ਪਤਾ ਕਿੰਨੀਆਂ ਤੂਫਾਂ ਦੇ ਕੇ, ਕਿੰਨੇ ਪਵਿੱਤਰ ਥਾਂ, ਕਿੰਨੀਆਂ ਚੌਂਕੀਆਂ ਚੰਦਨ ਦੀਆਂ ਬਣਾ ਕੇ ਰੱਖਿਆ ਜਾਂਦਾ, ਤੂੰ ਆ ਮਾਸ ਤੋਲਣ ਵਾਲੀ ਤਕੜੀ ਰੱਖੀ ਬੈਠਾ, ਐਡਾ ਪਾਪ ਇਹ ਮੈਨੂੰ ਦੇ, ਮੈਂ ਪ੍ਰਾਸ਼ਚਿਤ ਕਰਾਂਗਾ ਇਸ ਪਾਪ ਦਾ। ਉਹ ਸਾਲਗ ਰਾਮ ਲੈ ਲਿਆ। ਸਾਲਗ ਰਾਮ ਕੀ ਲੈ ਲਿਆ? ਸਦਨੇ ਦਾ ਦਿਲ ਲੈ ਕੇ ਤੁਰ ਪਿਆ। ਸਦਨੇ ਦਾ ਦਿਲ ਨਹੀਂ ਲੱਗ ਰਿਹਾ, ਉਹਦੀ ਹਾਲਤ ਉਸ ਤਰ੍ਹਾਂ ਹੋ ਗਈ ਜਿਸ ਤਰ੍ਹਾਂ ਪਾਣੀ ਵਿੱਚ ਦੇ ਵਿੱਚ ਮੱਛੀ ਦੀ ਹੁੰਦੀ ਹੈ ਤੇ ਮੱਛੀ ਪਾਣੀ ਤੋਂ ਬਾਹਰ ਕੱਢ ਦਿੱਤੀ ਜਾਵੇ। ਨਹੀਂ ਬਚਦੀ ਮੱਛੀ ਨੀਂਦ ਤੋਂ ਬਿਨਾ। ਇਹਨੂੰ ਹਰ ਕੋਈ ਨਹੀਂ ਸਮਝ ਸਕਦਾ। ਜਿਸ ਨੂੰ ਲੱਗ ਜਾਂਦੀ ਹੈ ਸਿਰਫ ਉਹੀ ਜਾਣ ਸਕਦਾ, ਬਾਕੀਆਂ ਨੂੰ ਤਾਂ ਇਹ ਸਮਝ ਨਹੀਂ ਆਇਆ ਕਰਦੀ, ਬਾਕੀਆਂ ਵਾਸਤੇ ਕਹਾਣੀ ਬਣ ਜਾਂਦੀ ਹੈ। ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤਣੀਆਂ ਲੇਤੀ। ਉਸੇ ਵੇਲੇ ਜਿਵੇਂ ਕੋਈ ਦਿਲ ਕੱਢ ਕੇ ਲੈ ਗਿਆ ਹੁੰਦਾ ਹੈ, ਸਦਨ ਨਾਲ ਆਇਆ ਹੋਵੇ, ਦੁਕਾਨ ਚ ਨਹੀਂ ਬੈਠਾ, ਦੁਕਾਨ ਬੰਦ ਕਰ ਦਿੱਤੀ, ਘਰ ਆ ਗਿਆ, ਮੰਜੇ ਤੇ ਬਹਿ ਗਿਆ, ਰੋਈ ਜਾਂਦਾ, ਹੇ ਪ੍ਰਭੂ ਸੱਚਮੁੱਚ ਤੈਨੂੰ ਮੈਂ ਗਲਤ ਥਾਂ ਤੇ ਰੱਖਿਆ, ਸੱਚਮੁੱਚ ਹੀ ਮੈਂ ਤੇਰੀ ਬੇਅਦਬੀ ਕਰਦਾ ਰਿਹਾ, ਬੜਾ ਮਾੜਾ ਕੰਮ ਹੈ, ਪਛਤਾਈ ਜਾਂਦਾ, ਹੇ ਪ੍ਰਭੂ ਮੈਂ ਕਿੱਡੀ ਅਵੱਗਿਆ ਕੀਤੀ ਕਿ ਤੂੰ ਮੇਰੇ ਨਾਲੋਂ ਰੁੱਸ ਗਿਆ ਤੇ ਮੇਰਾ ਸਾਥ ਛੱਡ ਦਿੱਤਾ। ਇੱਕ ਗੱਲੋਂ ਤਾਂ ਚੰਗਾ ਹੈ ਵੀ ਚੰਗਾ ਹੈ, ਉਹ ਮਹਾਂਪੁਰਸ਼ ਤੈਨੂੰ ਧੂਫਾਂ ਵੀ ਦੇਣਗੇ, ਵਿਧੀ ਪੂਰਵਕ ਤੇਰੀ ਪੂਜਾ ਵੀ ਕਰਨਗੇ। ਪ੍ਰਭੂ ਮੈਨੂੰ ਤਾਂ ਆਉਂਦਾ ਨਹੀਂ ਸੀ ਕੁਛ, ਮੈਂ ਤਾਂ ਅਣਜਾਣ ਬੰਦਾ, ਤੈਨੂੰ ਦੇਖ ਦੇਖ ਕੇ ਜਿਉਂਦਾ ਸੀ, ਤੇ ਮੇਰਾ ਹੁਣ ਜੀਵਨ ਕਿਵੇਂ ਹੋਏਗਾ ਤੇ ਮੈਂ ਆਪਣੀ ਭੁੱਲ ਦਾ ਪ੍ਰਾਸ਼ਚਿਤ ਕਿਵੇਂ ਕਰਾਂਗਾ। ਸਾਰੀ ਰਾਤ ਜਾਗਦੇ ਨੂੰ ਲੰਘ ਜਾਂਦੀ। ਉਧਰਲੇ ਪਾਸੇ ਮਹਾਤਮਾ ਲੈ ਕੇ ਚਲੇ ਗਏ, ਖੂਬ ਇਸ਼ਨਾਨ ਕਰਾਇਆ, ਖੁਸ਼ਬੂਆਂ ਲਾਈਆਂ, ਵੀ ਇਹ ਕਸਾਈ ਦੇ ਘਰੋਂ ਮੈਂ ਲੈ ਕੇ ਆਇਆ ਤੇ ਮਾਸ ਤੋਲਣ ਵਾਲੀ ਤੱਕੜੀ ਚੋਂ ਲੈ ਕੇ ਆਇਆ, ਤਾਂ ਬੜੀ ਭਾਰੀ ਬੇਅਦਬੀ ਕਰ ਰਿਹਾ ਸੀ ਉਹ, ਤੇ ਆਪਣੀ ਜਾਣ ਵਿੱਚ ਸਾਲਗ੍ਰਾਮ ਜੀ ਨੂੰ ਪ੍ਰਸੰਨ ਕਰ ਰਹੇ, ਤੂਫਾਂ ਤੁਖਾਈਆਂ, ਖੁਸ਼ਬੂਆਂ ਲਾਈਆਂ, ਚੌਂਕੀ ਵਿਛਾਈ ਤੇ ਉਹਦੇ ਉੱਤੇ ਰੱਖ ਕੇ ਚੌਰ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਅਰਦਾਸ ਕਰਦਾ, ਹੇ ਪ੍ਰਭੂ ਤੇਰੀ ਬੇਅਦਬੀ ਹੋ ਰਹੀ ਸੀ ਉੱਥੇ ਤੇ ਤੈਂ ਮੈਨੂੰ ਪ੍ਰੇਰਿਆ ਤਾਂ ਮੈਂ ਤੈਨੂੰ ਲੈ ਕੇ ਆਇਆ। ਇਸ ਤਰ੍ਹਾਂ ਦੀਆਂ ਅਰਦਾਸਾਂ ਕਰਦੇ ਨੀਂਦ ਆ ਗਈ। ਨੀਂਦ ਦੇ ਵਿੱਚ ਆਵਾਜ਼ ਆਉਣੀ ਸ਼ੁਰੂ ਹੋ ਗਈ, ਨਾ ਜਾਗਦਾ ਨਾ ਸੁੱਤਾ, ਉੱਚੀ ਉੱਚੀ ਆਵਾਜ਼ ਆਉਣ ਲੱਗੀ। ਕਹਿਣ ਲੱਗੇ, ਓਏ ਪ੍ਰੇਮੀਆ, ਤੂੰ ਸੰਤ ਬਣਿਆ ਹੋਇਆ, ਤੈਂ ਮੈਨੂੰ ਮੇਰੇ ਪ੍ਰੇਮੀ ਨਾਲੋਂ ਤੋੜ ਦਿੱਤਾ ਤੇ ਮੇਰਾ ਜੀ ਨਹੀਂ ਲੱਗਦਾ ਤੇ ਤੂੰ ਬੜਾ ਮਾੜਾ ਕੰਮ ਕਰਿਆ, ਮੈਨੂੰ ਭਗਤ ਦੂਰ ਕਰ ਦਿੱਤਾ ਮੇਰੇ ਪਿਆਰੇ ਤੋਂ, ਤੈਨੂੰ ਪਤਾ ਨਹੀਂ ਹੈ ਇਸ ਗੱਲ ਦਾ ਕਿ ਮੈਨੂੰ ਨਹੀਂ ਇਹ ਲੋੜ ਹੈਗੀ ਚੌਂਕੀਆਂ ਦੀ, ਮੈਨੂੰ ਨਹੀਂ ਲੋੜ ਖੁਸ਼ਬੂਆਂ ਦੀ, ਮੈਨੂੰ ਨਹੀਂ ਲੋੜ ਸੋਹਣੇ ਕੱਪੜਿਆਂ ਦੀ, ਨਾ ਮੈਨੂੰ ਲੋੜ ਹੈ ਚੋਰਾਂ ਦੀ ਚੌਰ ਦੀ, ਤੇ ਜੇ ਕੋਈ ਮੈਨੂੰ ਲੋੜ ਹੈ ਮੈਂ ਪਿਆਰ ਦਾ ਭੁੱਖਾ ਤੁਰਿਆ ਫਿਰਦਾ, ਸਾਰੀ ਸ੍ਰਿਸ਼ਟੀ ਨੂੰ ਮੈਂ ਖਾਣ ਨੂੰ ਦਿੰਦਾ, ਸਿਹਤ ਦਿੰਦਾ, ਪੀਣ ਵਾਸਤੇ ਪਾਣੀ ਦਿੰਦਾ, ਸੂਰਜ ਦਿੰਦਾ ਤੇ ਫਸਲਾਂ ਉਗਾਉਣਾ, ਸਭ ਕੁਛ ਮੈਂ ਕਰ ਰਿਹਾ, ਕੋਈ ਨਹੀਂ ਦੇਖ ਰਿਹਾ ਵੀ ਇਹ ਵਾਹਿਗੁਰੂ ਕੀ ਕਰ ਰਿਹਾ, ਉਹ ਕਰ ਰਹੇ ਨੇ, ਇਹ ਤਾਂ ਮੈਂ ਦਾਣੇ ਨੂੰ ਪੈਦਾ ਕਰਦਾ, ਮੈਂ ਵਧਾਉਣਾ, ਮੈਂ ਐਸਾ ਸਿਸਟਮ ਕਰਿਆ ਜਿਹਦੇ ਨਾਲ ਦਾਣੇ ਨੂੰ ਫਲ ਪੈਂਦਾ ਤੇ ਲੋਕ ਖਾਂਦੇ ਨੇ, ਬਾਲ ਬੱਚੇ ਦਿੰਦਾ, ਪਰਿਵਾਰ ਦਿੰਦਾ, ਬਜ਼ੁਰਗਾਂ ਨੂੰ ਆਸਰਾ ਦਿੰਦਾ, ਤੇ ਮੈਨੂੰ ਕੋਈ ਪਿਆਰ ਕਰਦਾ ਦੁਨੀਆਂ ਦੇ ਅੰਦਰ, ਤੇ ਤੈਨੂੰ ਪਤਾ ਹੈ ਦੁਆਪਰ ਯੁੱਗ ਦੇ ਅੰਦਰ ਕੀ ਵਰਤਿਆ ਸੀ, ਕ੍ਰਿਸ਼ਨ ਮਹਾਰਾਜ ਪਾਂਡਵਾਂ ਦਾ ਜਦ ਵਿਰੋਧ ਹੋ ਗਿਆ ਕੌਰਵਾਂ ਦੇ ਨਾਲ ਤੇ ਨੌਬਤ ਇੱਥੇ ਤੱਕ ਆ ਗਈ ਕਿ ਹੁਣ ਯੁੱਧ ਹੋਏਗਾ, ਉਸ ਵੇਲੇ ਇਹਨੂੰ ਹਟਾਉਣ ਵਾਸਤੇ ਤੇ ਸਮਝੌਤਾ ਕਰਾਉਣ ਵਾਸਤੇ ਆਉਂਦੇ ਨੇ, ਤੇ ਮਨ ਵਿੱਚ ਇਹ ਹੈ ਜੇ ਪੰਜ ਪਿੰਡ ਵੀ ਦੇ ਦੇਣ ਤਾਂ ਵੀ ਮੈਂ ਪਾਂਡਵਾਂ ਨੂੰ ਟਿਕਾ ਦੂੰਗਾ, ਯੁੱਧ ਬਹੁਤ ਮਾੜੀ ਚੀਜ਼ ਹੈ, ਜੇ ਯੁੱਧ ਹੋ ਗਿਆ ਹਿੰਦੁਸਤਾਨ ਦਾ ਖਾਤਮਾ ਹੋ ਜਾਏ, ਦੋਹਾਂ ਕੋਲ ਸ਼ਸਤਰ ਅਸਤਰ ਨੇ ਤੇ ਬੇਅੰਤ ਨੁਕਸਾਨ ਹੋ ਜਾਏਗਾ, ਸਭ ਕੁਝ ਦੇਖਦੇ ਨੇ। ਉਸ ਵੇਲੇ ਜਦੋਂ ਆਉਂਦੇ ਨੇ ਦਿੱਲੀ ਦੇ ਕੋਲ ਆ ਗਏ, ਰਾਤ ਤੋਂ ਉਤਰ ਕੇ ਬਾਹਰ ਰਹਿ ਰਿਹਾ ਸੀਗਾ ਜਿੱਧਰ, ਤੇ ਉਸ ਡੰਡੀ ਪੈ ਕੇ ਉਹਦੇ ਘਰ ਪਹੁੰਚ ਜਾਂਦੇ, ਅੱਗੇ ਘਰ ਵਾਲੀ ਹੈ ਉਹਦੀ, ਉਹ ਦੇਖਦੀ ਸਾਰ ਉਹਨੂੰ ਇੰਨੀ ਖੁਸ਼ੀ ਹੋਈ ਕਿ ਸਭ ਕੁਝ ਭੁੱਲ ਗਈ, ਭਗਵਾਨ ਨੂੰ ਖਾਣ ਵਾਸਤੇ ਕੇਲੇ ਦਿੱਤੇ, ਕੇਲੇ ਦਿੰਦੀ ਹੈ ਛਿੱਲ ਛਿੱਲ ਕੇ, ਗੁੱਦਾ ਸੁੱਟ ਦਿੰਦੀ ਹੈ ਤੇ ਉੱਪਰਲੀ ਜਿਹੜੀ ਫੋਲਕ ਹੈ ਉਹ ਫੜਾ ਦਿੰਦੀ ਹੈ, ਤੇ ਉਹ ਖਾਂਦੇ ਨੇ, ਕਹਿੰਦੇ ਇੰਨਾ ਸਵਾਦ ਕੀ ਪਾਤਾ ਇਹਦੇ ਵਿੱਚ, ਅੰਮ੍ਰਿਤ ਪੈ ਗਿਆ, ਪਿਆਰ ਦੇ ਵਿੱਚ ਮਸਤ ਹੋਏ ਹੋਇਆ ਨੂੰ ਆਪਾਂ ਨੇ ਭੁੱਲਿਆ ਹੋਇਆ, ਭਗਵਾਨ ਨੂੰ ਵੀ ਭੁੱਲਿਆ ਹੋਇਆ ਤੇ ਭਗਤ ਨੂੰ ਵੀ ਭੁੱਲਿਆ। ਬਿਧਰ ਆ ਜਾਂਦੇ ਨੇ ਬਾਹਰੋਂ, ਦੇਖਿਆ ਵੀ ਬੜੀ ਭਾਰੀ ਵਗਿਆ ਹੋ ਰਹੀ ਹੈ, ਜਾ ਕੇ ਹੱਥ ਫੜ ਲਿਆ, ਕਹਿੰਦੇ ਇਹੀ ਕਰਦੀ, ਕੇਲੇ ਦਾ ਗੁੱਦਾ ਦੇ ਤਾ, ਕਿਸ਼ ਮਹਾਰਾਜ ਕਹਿੰਦੇ ਆ ਕੀ ਕਰਿਆ, ਉਹ ਤਾਂ ਅੰਮ੍ਰਿਤ ਸੀ ਨਿਰਾ, ਆਹ ਤੁਸੀਂ ਮੈਨੂੰ ਕੀ ਦੇ ਤਾ? ਪਿਆਰ ਦੀਆਂ ਬਾਤਾਂ ਅਜੀਬ ਹੋਇਆ ਕਰਦੀ। ਪੀਲਣੀ ਦੇ ਬੇਰ ਕਿੱਡਾ ਬਲ ਪਾ ਕੇ ਸ੍ਰੀ ਰਾਮ ਚੰਦਰ ਜੀ ਖਾਣ ਜਾਂਦੇ ਨੇ, ਪੀਲ ਬੇਰਾਂ ਨਾਲ ਨਹੀਂ ਸੀ ਸੰਬੰਧ, ਸੰਬੰਧ ਸੀ ਦਿਲ ਦੇ ਪਿਆਰ ਨਾਲ, ਕੇਲਿਆਂ ਨਾਲ ਸੰਬੰਧ ਨਹੀਂ ਸੀ, ਪਿਆਰ ਨਾਲ ਸੰਬੰਧ ਸੀ। ਲੂਣਾ ਹੀ ਸਾਗ ਖਾ ਰਹੇ ਨੇ, ਲੂਣ ਪਾਉਣਾ ਹੀ ਭੁੱਲ ਗਏ। ਕਹਿੰਦੇ ਇੰਨਾ ਤਾਂ ਅੰਮ੍ਰਿਤ ਵੀ ਸਵਾਦ ਨਹੀਂ ਆਉਂਦਾ। ਜਦ ਦੂਸਰੇ ਦਿਨ ਆਉਂਦੇ ਨੇ ਸਭਾ ਵਿੱਚ ਤੇ ਉਸ ਵੇਲੇ ਦੁਰਯੋਧਨ ਨੇ ਬੜਾ ਭਾਰਾ ਉਲਾਂਭਾ ਦਿੱਤਾ, ਕਹਿਣ ਲੱਗਿਆ ਤੂੰ ਬਾਦਸ਼ਾਹ ਹੈ, ਨਾਲ ਤੂੰ ਹੈਗਾ 16 ਕਲਾਂ ਸੰਪੂਰਨ ਅਵਤਾਰ, ਆਹ ਤਾਂ ਇਹ ਕੰਮ ਕੀ ਕਰਿਆ? ਰਾਜਿਆਂ ਦਾ ਮਹਿਮਾਨ ਹੋ ਕੇ ਇੱਕ ਝੁੱਗੀ ਵਿੱਚ ਜਾ ਕੇ ਬਹਿ ਗਿਆ, ਇਸ ਤਰ੍ਹਾਂ ਕਹਿੰਦਾ। ਮਹਿਲ ਛੱਡ ਕੇ ਰਾਜੇ ਦੇ ਵੀ ਸੋਹਣੇ ਝੁੱਗੀ ਵਿੱਚ ਡੇਰਾ ਲਾ ਲਿਆ, ਛੱਡ ਕੇ ਰਾਜੇ ਦੇ ਸੋਹਣੇ ਝੁੱਗੀ ਵਿੱਚ ਡੇਰਾ ਲਾ ਲਿਆ, ਪ੍ਰਮਾਣ ਕਰਦੇ ਨੇ ਭਾਈ ਗੁਰਦਾਸ ਜੀ ਇਸ ਘਟਨਾ ਦਾ ਕਿ ਆਇਆ ਸੁਣਿਆ ਵਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁੱਖ, ਕੀ ਸੁੱਖ ਪਾਇਆ ਤੂੰ ਉੱਥੇ ਜਾ ਕੇ? ਭੀਸ਼ਮ ਦਰੋਣਾ ਕਰਨ ਤਾਂ ਜੇ ਸਭਾ ਸ਼ਿੰਗਾਰ ਵੱਡੇ ਮਨੁੱਖਾ, ਝੁੱਗੀ ਜਾਏ ਬੁਲਾਇਆ ਸਭਨਾ ਦੇ ਜੀ ਅੰਦਰ ਧੁੱਕਾ, ਸਾਨੂੰ ਤਾਂ ਧੁੱਕ ਧੁੱਕੀ ਲੱਗ ਗਈ, ਬਹੁਤ ਸਾਡੇ ਮਨ ਦੇ ਅੰਦਰ ਤਰਕ ਆਈ, ਬਹੁਤ ਗਿਣਤੀ ਆਈ, ਇਹ ਕੰਮ ਆਉਣਾ ਮੇਰੇ ਕੋਲ ਤੇ ਰਹਿਣਾ ਝੁੱਗੀ ਵਿੱਚ ਜਾ ਕੇ। ਉਸ ਵੇਲੇ ਕ੍ਰਿਸ਼ਨ ਮਹਾਰਾਜ ਮੁਸਕਰਾਉਂਦੇ ਨੇ, ਗੁੱਸਾ ਨਹੀਂ ਕਰਦੇ, ਕਹਿੰਦੇ ਕਿਉਂ ਰਾਜਨ ਤੂੰ ਐ ਦੱਸ, ਜਦੋਂ ਅਸੀਂ ਆ ਰਹੇ ਸੀ ਤੇਰੇ ਮਨ ਵਿੱਚ ਕਿਹੜੀ ਗੱਲ ਸੀ? ਤੂੰ ਦੱਸ, ਨਹੀਂ ਅਸੀਂ ਦੱਸ ਦਿੰਦੇ ਹਾਂ। ਕਹਿੰਦਾ ਕੋਈ ਗੱਲ ਨਹੀਂ ਸੀ। ਕਹਿੰਦੇ ਕੋਈ ਗੱਲ ਨਹੀਂ ਸੀ, ਤਾਂ ਇਹਨਾਂ ਨੂੰ ਕਿਹਾ ਕਿ ਕ੍ਰਿਸ਼ਨ ਆ ਰਿਹਾ ਹੈ, ਦਰਬਾਰ ਵਿੱਚ ਆਏਗਾ ਤੇ ਦਰਬਾਰ ਨੇ ਖੜਾ ਹੋਣਾ, ਮੈਨੂੰ ਵੀ ਖੜਾ ਹੋਣਾ, ਤੇ ਮੈਂ ਖੜ ਕੇ ਨਹੀਂ ਉਹਦਾ ਆਦਰ ਕਰਨਾ। ਤੇ ਐ ਕਰਿਓ ਮੈਂ ਚਲਾ ਜਾਊਂਗਾ ਘੋੜਿਆਂ ਦੇ ਤਬੇਲੇ ਚ, ਉਹਨੂੰ ਉੱਥੇ ਹੀ ਭੇਜ ਦਿਓ। ਮੌਂਡੀ ਚ ਜਾ ਕੇ ਮਾਲ ਛੱਡ ਦਿੱਤੇ। ਪ੍ਰਮਾਣ ਕਰਦੇ ਨੇ ਭਾਈ ਗੁਰਦਾਸ ਜੀ ਇਸ ਘਟਨਾ ਦਾ ਕਿ ਆਇਆ ਸੁਣਿਆ ਵਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁੱਖ। ਕੀ ਸੁੱਖ ਪਾਇਆ ਤੂੰ ਉੱਥੇ ਜਾ ਕੇ? ਭੀਸ਼ਮ ਦਰੋਣਾ ਕਰਨ ਤਾਂ ਜੇ ਸਭਾ ਸ਼ਿੰਗਾਰ ਵੱਡੇ ਮਨੁੱਖਾ, ਝੁੱਗੀ ਜਾਏ ਬੁਲਾਇਆ ਸਭਨਾ ਦੇ ਜੀ ਅੰਦਰ ਧੁੱਖਾ। ਸਾਨੂੰ ਤਾਂ ਧੁੱਖ ਧੁੱਖੀ ਲੱਗ ਗਈ, ਬਹੁਤ ਸਾਡੇ ਮਨ ਦੇ ਅੰਦਰ ਤਰਕ ਆਈ, ਬਹੁਤ ਗਿਣਤੀ ਆਈ, ਇਹ ਕੰਮ ਆਉਣਾ ਮੇਰੇ ਕੋਲ ਤੇ ਰਹਿਣਾ ਝੁੱਗੀ ਵਿੱਚ ਜਾ ਕੇ। ਉਸ ਵੇਲੇ ਕ੍ਰਿਸ਼ਨ ਮਹਾਰਾਜ ਮੁਸਕਰਾਉਂਦੇ ਨੇ, ਗੁੱਸਾ ਨਹੀਂ ਕਰਦੇ, ਕਹਿੰਦੇ ਕਿਉਂ ਰਾਜਨ ਤੂੰ ਐਂ ਦੱਸ, ਜਦੋਂ ਅਸੀਂ ਆ ਰਹੇ ਸੀ ਤੇਰੇ ਮਨ ਵਿੱਚ ਕਿਹੜੀ ਗੱਲ ਸੀ? ਤੂੰ ਦੱਸ, ਨਹੀਂ ਅਸੀਂ ਦੱਸ ਸਕਦੇ ਹਾਂ। ਕਹਿੰਦਾ ਕੋਈ ਗੱਲ ਨਹੀਂ ਸੀ। ਕਹਿੰਦੇ ਕੋਈ ਗੱਲ ਨਹੀਂ ਸੀ ਤਾਂ ਇਹਨਾਂ ਨੂੰ ਕਿਹਾ ਕਿ ਕ੍ਰਿਸ਼ਨ ਆ ਰਿਹਾ ਦਰਬਾਰ ਵਿੱਚ ਆਏਗਾ ਤੇ ਦਰਬਾਰ ਨੇ ਖੜਾ ਹੋਣਾ, ਮੈਨੂੰ ਵੀ ਖੜਾ ਹੋਣਾ, ਤੇ ਮੈਂ ਖੜ ਕੇ ਨਹੀਂ ਉਹਦਾ ਆਦਰ ਕਰਨਾ, ਤੇ ਐਂ ਕਰਿਓ ਮੈਂ ਚਲਾ ਜਾਊਂਗਾ ਘੋੜਿਆਂ ਦੇ ਤਬੇਲੇ ਚ, ਉਹਨੂੰ ਉੱਥੇ ਹੀ ਭੇਜ ਦਿਓ ਮੇਰੇ ਕੋਲ, ਮੈਂ ਵੀ ਖੜਾ ਹੋਊ, ਉਹ ਵੀ ਖੜਾ ਹੋਊ। ਕਹਿੰਦੇ ਇੰਨਾ ਰੁੱਖਾਪਣ ਸੀਗਾ ਤੇਰੇ ਮਨ ਚ ਕਿ ਨਹੀਂ? ਕਹਿੰਦੇ ਨੇ ਉਹ ਤਾਂ ਸਧਾਰਨ ਗੱਲ ਸੀ ਮਹਾਰਾਜ। ਕਹਿੰਦੇ ਸਧਾਰਨ ਨਹੀਂ, ਤੇਰੇ ਦਿਲ ਦੀ ਗੱਲ ਸੀ, ਤੇਰੇ ਅੰਦਰ ਖਿੱਚ ਨਹੀਂ ਸੀ। ਜੇ ਖਿੱਚ ਹੁੰਦੀ ਮੈਂ ਤੇਰੇ ਕੋਲ ਆਉਂਦਾ, ਪਰ ਜਿਹਦੇ ਅੰਦਰ ਖਿੱਚ ਸੀ ਮੈਂ ਉੱਥੇ ਗਿਆ। ਮੈਨੂੰ ਲੱਗਦੇ ਵੀ ਤੇਰੇ ਜੀ ਪਿਆਰੇ, ਮੈਨੂੰ ਭੁੱਖ ਸੱਚੇ ਪਿਆਰ ਦੀ ਲੱਗਦੇ ਵੀ ਤੇਰੇ ਜੀ ਪਿਆਰੇ, ਮੈਨੂੰ ਭੁੱਖ ਸੱਚੇ ਪਿਆਰ ਦੀ ਭਾਓ ਵਿਦਰ ਕੋ ਦੇਖਿਓ ਗੁਰੀ ਮੋਹੇ ਭਾਵੇ, ਹਸਤੀ ਦੇਖ ਭਰਮ ਤੇ ਭੁੱਲਾ ਸ੍ਰੀ ਭਗਵਾਨ ਨਾ ਜਾਣਿਆ। ਤੁਮਰੋ ਦੂਧ ਵਿਦਰ ਕੋ ਪਾਨੋ ਅੰਮ੍ਰਿਤ ਘਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕਰ ਆਨੰਦ ਮਨੋਦੀ, ਜਾਤ ਨਾ ਕਹੂੰ ਕੀ ਮਾਨੀ। ਹਸ ਬੋਲੇ ਭਗਵਾਨ ਜੀ ਸੁਣੋ ਰਾਜਾ ਹੋਏ ਸਨਮੁੱਖ ਤੇਰੇ ਭਾਉ ਨਾ ਦਿਸੇ ਮੇਰੇ ਨਾ ਹੀ ਆਪਦਾ ਦੁੱਖ ਭਾਉ ਜਿਵੇਂ ਆ ਬਿਦਰ ਦੇ ਹੋਰੀ ਦੇ ਚਿੱਤ ਚਾਉ ਨਾ ਚੁੱਖ ਗੋਬਿੰਦ ਭਾਉ ਭਗਤ ਦਾ ਭੁੱਖ ਪਾਖਿਆ ਹੋਈ ਸੰਤਾਂ ਨੂੰ ਕਹਿੰਦੇ ਸੰਤ ਜੀ ਤੁਸੀਂ ਮੇਰੇ ਪਿਆਰੇ ਕੋਲੋਂ ਮੈਨੂੰ ਵਿਛੋੜਤਾ ਉਹ ਸਾਰੀ ਰਾਤ ਦਾ ਤੜਫ ਰਿਹਾ ਉਹਨੂੰ ਨੀਂਦ ਨਹੀਂ ਆ ਰਹੀ ਜਿਵੇਂ ਮੱਛੀ ਵਿਛੜ ਜਾਵੇ ਪਾਣੀ ਤੋਂ ਜਿਉਂਦੀ ਨਹੀਂ ਆਹ ਹਾਲਤ ਉਹਦੀ ਹੋਈ ਪਈ ਹੈ ਜਾ ਫੜਾ ਕੇ ਆ ਮੇਰਾ ਜੀ ਨਹੀਂ ਲੱਗਦਾ ਇੱਥੇ ਮੈਨੂੰ ਇਹਨਾਂ ਚੀਜ਼ਾਂ ਦੀ ਫਾਰਮੈਲਿਟੀਆਂ ਦੀ ਲੋੜ ਨਹੀਂ ਮੈਨੂੰ ਤਾਂ ਪਿਆਰ ਦੀ ਲੋੜ ਸਵੇਰੇ ਹੀ ਸੰਤ ਆ ਗਏ ਆ ਕੇ ਉਸਨੇ ਨਾਲੇ ਭੁੱਲ ਮੰਨੀ ਕਹਿਣ ਲੱਗਿਆ ਸਦਨਿਆ ਤੇਰਾ ਰੱਬ ਨਾਲ ਪਿਆਰ ਜਾ ਰਿਹਾ ਸਾਡੇ ਨਾਲ ਸਾਡੇ ਕੋਲ ਤਾਂ ਭੇਖ ਹੀ ਭੇਖ ਹੈ ਐਵੇਂ ਲੋਕ ਮਾਨਤਾ ਕਰੀ ਜਾਂਦੇ ਨੇ ਸਾਨੂੰ ਸੰਤ ਜੀ ਕਰਕੇ ਸਾਡੇ ਭੇਖ ਨੂੰ ਦੇ ਕੇ ਪਰ ਜਿੱਥੇ ਪਿਆਰ ਹੈ ਤੇਰਾ ਸੰਬੰਧ ਗੋਬਿੰਦ ਨਾਲ ਕਿਤੇ ਸਭ ਤੋਂ ਜ਼ਿਆਦੇ ਲੈ ਭਾਈ ਮੇਰੀ ਭੁੱਲ ਦੂਰ ਕਰ ਤੇਰੇ ਸਾਲਗ੍ਰਾਮ ਦਾ ਤੇਰੇ ਗੋਬਿੰਦ ਦਾ ਮੇਰੇ ਕੋਲ ਚਿੱਤ ਨਹੀਂ ਲੱਗਿਆ ਸੋ ਸਦਨੇ ਦੇ ਮਨ ਤੇ ਬੜਾ ਅਸਰ ਹੋਇਆ ਮਨ ਵਿੱਚ ਗਿਲਾਨੀ ਆ ਗਈ ਮਾਸ ਤੋਂ ਕਹਿਣ ਲੱਗਿਆ ਉਹ ਮਨਾ ਭਗਵਾਨ ਸਾਰਿਆਂ ਦਾ ਰਾਜ ਇਹ ਕੰਮ ਮਾਸ ਲੋਕਾਂ ਨੂੰ ਖਿਲਾਉਣਾ ਇਹਦਾ ਤਾਂ ਨਤੀਜਾ ਮਾੜਾ ਹੁੰਦਾ ਕਬੀਰ ਖੂਬ ਖਾਣਾ ਖਿਚੜੀ ਜਾਵਾਂ ਅੰਮ੍ਰਿਤ ਲਾਉਣ ਹੇਰਾ ਰੋਟੀ ਕਰਨੇ ਗਲਾ ਕਟਾਵੇ ਗਲੇ ਕਟਾਉਣੇ ਪੈਂਦੇ ਨੇ ਕਬੀਰ ਜੀ ਜੋ ਮਾਰੇ ਜ਼ੋਰ ਕਰ ਕਹਿਤੇ ਹੈ ਕਹਿਤੇ ਹੈ ਜੋ ਹਲਾਲ ਦਫ਼ਤਰ ਦੇਈ ਜਬ ਕਾਢ ਹੈ ਹੋਏਗਾ ਕੌਣ ਹਵਾ ਜਦੋਂ ਬਈਆਂ ਕੱਢ ਕੇ ਬਹਿ ਗਿਆ ਨਾ ਬਈ ਦੱਸ ਆ ਬੱਕਰਾ ਕਿਉਂ ਮਾਰਿਆ ਹਰਨ ਕਿਉਂ ਮਾਰਿਆ ਫੇਰ ਦੱਸ ਤੇਰਾ ਕੀ ਹਾਲ ਹੋਏਗਾ ਜਵਾਬ ਹੈ ਤੇਰੇ ਕੋਲ ਉਹ ਆਪੇ ਹੀ ਮਰਨ ਵਾਸਤੇ ਆਉਂਦੇ ਸੀ ਕਿ ਫੜ ਫੜ ਕੇ ਬੰਨ ਬੰਨ ਕੇ ਮਾਰਦਾ ਸੀ ਕਹਿੰਦੇ ਆਪੇ ਵੀ ਕੋਈ ਆਉਂਦਾ ਫੇਰ ਸੁਣ ਲੈ ਕਹਿੰਦੇ ਜ਼ੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖਦਾਏ ਦਫ਼ਤਰ ਲੇਖਾ ਨੀਕਸ ਹੈ ਮਾਰ ਮੂਹੇ ਮੂੰਹ ਖਾਏ ਮਾਰ ਪਊ ਮੂੰਹ ਦੇ ਉੱਤੇ ਝੱਲੀ ਨਹੀਂ ਜਾਣੀ ਕਬੀਰ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ ਲੇਖਾ ਦੇਣਾ ਤਾਂ ਸਕਾਲਾ ਜੇ ਦਿਲ ਦੇ ਵਿੱਚ ਸਫਾਈ ਹੋ ਉਹ ਸੱਚੇ ਦੀਵਾਨ ਮੈਂ ਪੱਲਾ ਨਾ ਪਕੜਾ ਕੋਈ ਫੇਰ ਨਹੀਂ ਕੋਈ ਪੱਲਾ ਫੜਦਾ ਰੇਰੇ ਨਹੀਂ ਕਰਦਾ ਰੇਰੇ ਦਰਗੇ ਕਹੇ ਨਾ ਕਹੂ ਆਓ ਬੈਠਾ ਦਰਸ਼ਨ ਇਹ ਕਹਿੰਦੇ ਜੀ ਝਟਕਾ ਸਾਨੂੰ ਕਰਨ ਨੂੰ ਕਿਹਾ ਝਟਕਾ ਤਾਂ ਸਾਕਤ ਲੋਕਾਂ ਨੇ ਚਲਾਇਆ ਜਿਹੜਾ ਬਿਸਮਿਲ ਕਰਨਾ ਹਲਾਲ ਕਰਨਾ ਇਹ ਇਸਲਾਮ ਵਾਲਿਆਂ ਨੇ ਚਲਾਇਆ ਤੇ ਇੱਕ ਤਾਂ ਅਸੀਂ ਮੰਨਦੇ ਨੇ ਦੂਏ ਦਾ ਖਾਣ ਵਾਸਤੇ ਮੰਨਿਆ ਜੇ ਭਲਾ ਝਟਕਾ ਇਹ ਆਉਂਦਾ ਰਹਿਤ ਨਾਵਿਆਂ ਚ ਵੀ ਇਹ ਕੁੱਠਾ ਮਾਸ ਨਹੀਂ ਖਾਣ ਅੱਜ ਕੱਲ ਅੰਗਰੇਜ਼ ਜਦ ਰਹੇ ਨੇ 100 ਸਾਲ ਹੁਣ ਮਾਸ ਮੂਸ ਨਹੀਂ ਕੋਈ ਕਹਿੰਦਾ ਮੀਟ ਕਹਿੰਦੇ ਨੇ ਮੀਟ ਮੀਟ ਅੰਗਰੇਜ਼ੀ ਅੱਖਰ ਹੈ ਮੀਟ ਬਣਾਉਣਾ ਮੀਟ ਖਾਣ ਨੂੰ ਜੀ ਕਰਦਾ ਛੋਟਾ ਜਿਹਾ ਬੱਚਾ ਵੀ ਕੋਈ ਉਹ ਮੀਟ ਦਾ ਅੰਗਰੇਜ਼ੀ ਅੱਖਰ ਹੈ ਮੀਟ ਦਾ ਮਤਲਬ ਹੈ ਮਾਸ ਉਸ ਵੇਲੇ ਜਿਹੜਾ ਹਲਾਲ ਦਾ ਮਤਲਬ ਸੀ ਉਹ ਮਾਸ ਹੋਇਆ ਕਰਦਾ ਸੀ ਮਾਸ ਹੋਣ ਕਰਕੇ ਦੂਜਾ ਤਾਂ ਪ੍ਰਚਲਤੇ ਨਹੀਂ ਸੀਗਾ ਦੂਜਾ ਤਾਂ ਮੰਦਰਾਂ ਚ ਸੀਗਾ ਹੋਰ ਕਿਤੇ ਨਹੀਂ ਸੀ ਜਿਹੜੇ ਮਾਸ ਖਾਂਦੇ ਸੀ ਪਹਿਲਾਂ ਮੁੱਲਾਂ ਕੋਲ ਜਾਂਦੇ ਸੀ ਉੱਥੇ ਮੁਰਗੀ ਲੈ ਜਾਣੀ ਜਾ ਕੇ ਕਹਿਣਾ ਵੀ ਕਲਮਾ ਪੜ ਕੇ ਇਹਨੂੰ ਮਾਰ ਦੇ ਅੰਦਰੋਂ ਇਹ ਗੱਲ ਹੁੰਦੀ ਵੀ ਮਾਰਨ ਦਾ ਦੋਸ਼ ਤਾਂ ਇਹਨੂੰ ਲੱਗੂ ਅਸੀਂ ਤਾਂ ਜੇ ਜੀ ਸਬਜ਼ੀ ਖਾ ਲਈ ਜਿਹਾ ਜਿਹਾ ਮਾਸ ਖਾ ਲਿਆ ਮਨ ਨੇ ਟੁਜਰਾਂ ਬਹੁਤ ਨੇ ਮਨ ਦੇ ਕੋਲ ਸਭ ਗੱਲਾਂ ਕੱਢ ਲੈਂਦਾ ਜਿਹੜੀ ਗੱਲ ਕਰਨੀ ਹੋਵੇ ਉਹਦੇ ਚ ਬਹੁਤ ਸੋਹਣੀ ਦਲੀਲ ਦੇ ਦੂ ਕਹਿੰਦਾ ਸ਼ਰਾਬ ਚ ਕੀ ਹੁੰਦਾ ਕਿੱਕਰ ਦਾ ਸਾਗ ਹੈ ਸੜੀਆਂ ਹੋਈਆਂ ਚੀਜ਼ਾਂ ਦਾ ਗਲਿਆ ਹੋਇਆ ਪਾਣੀ ਹੈ ਉਹਨੂੰ ਮੈਂ ਡਿਸਟਿਲ ਕਰਕੇ ਪੀ ਲਿਆ ਤਾਂ ਮੈਂ ਕਿਸੇ ਦਾ ਖੇਤ ਤਾਂ ਨਹੀਂ ਚੋਰੀ ਕਰਿਆ ਮਾੜਾ ਕੰਮ ਤਾਂ ਨਹੀਂ ਮੈਂ ਕਰਿਆ ਕੋਈ ਵੀ ਕਿਉਂਕਿ ਮਨ ਨੇ ਬਣਾ ਲਈ ਗੱਲ ਵੀ ਮੈਂ ਕੀ ਕਰਿਆ ਗਲੀ ਸੜੀ ਚੀਜ਼ ਨੂੰ ਡਿਸਟਿਲ ਕਰਕੇ ਕੱਢ ਲਿਆ ਵੀ ਇਹਦੇ ਚ ਪਾਪ ਕਿੱਥੋਂ ਆ ਗਿਆ ਇਸੇ ਤਰ੍ਹਾਂ ਉਹ ਕਹਿੰਦਾ ਮਾਸ ਤਾਂ ਬਟ ਮਾਰਦਾ ਮੁੱਲਾ ਤੇ ਅਸੀਂ ਖਾ ਲੈਂਦੇ ਹਾਂ ਜੇ ਜੀ ਸਬਜ਼ੀ ਖਾ ਲਈ ਜਿਹਾ ਜਿਹਾ ਮਾਸ ਖਾ ਲਿਆ ਵੀ ਸਾਨੂੰ ਕੀ ਪਾਪ ਲੱਗਿਆ ਪਾਪ ਤਾਂ ਉਹਨੂੰ ਲੱਗਿਆ ਮਹਾਰਾਜ ਨੇ ਕਿਹਾ ਵੀ ਕੁੱਠਾ ਨਹੀਂ ਖਾਣਾ ਜਿਹੜਾ ਮਾਸ ਬਾਰੇ ਹੈ ਉਹ ਜਿਹੜੇ ਮੈਂ ਸਲੋਕ ਪੜ੍ਹੇ ਨੇ ਉਹਦੇ ਚ ਸਾਫ਼ ਹੀ ਆਉਂਦਾ ਹੇਰਾ ਕਹਿੰਦੇ ਨੇ ਸ਼ਿਕਾਰ ਕਰਕੇ ਰੋਟੀ ਖਾਣੀ ਜਾਨਵਰ ਮਾਰ ਕੇ ਰੋਟੀ ਖਾਣੀ ਹੇਰਾ ਰੋਟੀ ਖਾਣੇ ਗਲਾ ਕਟਾਵੇ ਕੌਣ ਫਿਰ ਗਲੇ ਕਟਾਉਣੇ ਪੈਂਦੇ ਉਹਨ ਬਿਸਮਿਲ ਉਹਨੇ ਝਟਕਾ ਕੀ ਆ ਦਿਆ ਦੋਹਾਂ ਤੇ ਭਾਗੀ ਹੁਣੇ ਤੁਗ ਨੂੰ ਕਿੱਥੋਂ ਕੱਢ ਦੋਗੇ ਕੱਢ ਦੋ ਗੁਰੂ ਗ੍ਰੰਥ ਸਾਹਿਬ ਚੋਂ, ਹੈ ਕਿਸੇ ਚ ਤਾਕਤ? ਕਹਿੰਦੇ ਝਟਕੇ ਵਾਲਿਆਂ ਕੋਲੋਂ ਵੀ ਦਇਆ ਨੱਠ ਗਈ, ਬਿਸਮਲ ਵਾਲਿਆਂ ਕੋਲੋਂ ਵੀ ਨੱਠ ਗਈ। ਕਹਿਤ ਕਬੀਰ ਸੁਣੋ ਰੇ ਸੰਤੋ, ਆਗ ਤੋ ਕਰ ਲੱਗੀ, ਦੋਹਾਂ ਘਰਾਂ ਚ ਅੱਗ ਲੱਗੀ ਹੋਈ। ਕਹਿੰਦੇ ਜੀ ਇਹ ਤਾਂ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਾਹਿਬ ਜਿਹੜੀ ਗੱਲਾਂ ਕਹਿੰਦੇ ਨੇ ਉਹ ਬਾਣੀ ਹੈ, ਗੁਰੂ ਦਸਵੇਂ ਪਾਤਸ਼ਾਹ ਦੇ ਮੁਖਾਰਬਿੰਦ ਚੋਂ ਹੋ ਕੇ ਆਈ ਹੈ। ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਇਹ ਲਿਖਾਰੀ ਲੱਗੇ ਹੋਏ ਸੀ, ਗੁਰੂ ਮਹਾਰਾਜ ਵਿਚਾਰਦੇ ਸੀ। ਜਿਹੜੀ ਗੁਰੂ ਦੇ ਮੁਖ ਤੋਂ ਬਾਣੀ ਆਈ ਉਹ ਸਾਰੀ ਸਤਿਗੁਰੂ ਦੀ ਬਾਣੀ ਕਹਾਉਂਦੀ। ਸੋ ਇਸ ਤਰ੍ਹਾਂ ਦੇ ਨਾਲ ਇਹਦੇ ਮਨ ਵਿੱਚ ਆਇਆ ਬਈ ਕੰਮ ਮੇਰਾ ਮੈਂ ਮਾੜੇ ਕਰਦਾ, ਠੀਕ ਨਹੀਂ ਹੈ। ਬਰਾਗੀ ਹੋ ਗਿਆ, ਬਰਾਗੀ ਹੋ ਕੇ ਇੰਨਾ ਮਨ ਵਿੱਚ ਉਤਸ਼ਾਹ ਜਾਗਿਆ ਵੀ ਉਹ ਕਿਹੜਾ ਸਮਾਂ ਹੋਵੇ ਜਿਸ ਵਕਤ ਮੈਂ ਜਗਨਨਾਥ ਜੀ ਦੇ ਮੰਦਰ ਚ ਜਾ ਕੇ ਲੰਮਾ ਪੈ ਕੇ ਡੰਡੌਤ ਵੰਦਨਾ ਕਰਾਂ ਤੇ ਉੱਥੇ ਮੈਂ ਆਪਣੇ ਇਸ਼ਟ ਦੇ ਕੋਲ ਜਾ ਕੇ ਅਰਦਾਸਾਂ ਕਰਾਂ। ਇਸ ਤਰ੍ਹਾਂ ਦੁਕਾਨ ਬੰਦ ਕਰ ਦਿੱਤੀ ਤੇ ਬਰਾਗੀ ਹੋਇਆ ਤੁਰਿਆ ਜਾਂਦਾ। ਜਿੰਨੇ ਕੁ ਯਾਦ ਸੀ ਪ੍ਰਭੂ ਦੇ ਭਜਨ ਸਿੱਖ ਲਏ ਸੀ ਉਹ ਗਾਉਂਦਾ ਹੀ ਤੁਰਿਆ ਜਾ ਰਿਹਾ, ਜਾਂ ਨਾਮ ਜਪਦਾ ਜਾਂ ਬਰਾਗੀ ਹੋਏ। ਬਰਾਗੀਆਂ ਦੀ ਹਾਲਤ ਜਿਹੜੇ ਪ੍ਰਮੁੱਖ ਬਰਾਗੀ ਹੋਇਆ ਕਰਦੇ ਨੇ, ਇੱਕ ਮੱਧਮ ਹੁੰਦੇ ਨੇ, ਕਨਿਸ਼ਟ ਹੁੰਦੇ ਨੇ, ਇੱਕ ਉੱਤਮ ਬਰਾਗੀ ਹੁੰਦੇ। ਉੱਤਮ ਬਰਾਗੀ ਨਹੀਂ ਗਿਰਿਆ ਕਰਦੇ, ਦੂਜੇ ਦੋ ਗਿਰ ਜਾਇਆ ਕਰਦੇ। ਸੋ ਉੱਤਮ ਬਰਾਗੀ ਹੋ ਕੇ ਉਹ ਤੁਰਿਆ ਜਾ ਰਿਹਾ। ਅੱਜ ਜਾਂਦਾ ਜਾਂਦਾ ਇੱਕ ਮੰਜ਼ਿਲ ਰਹਿ ਗਈ। ਮਨ ਵਿੱਚ ਬੜਾ ਚਾਅ ਹੈ ਲੇਕਿਨ ਰਾਤ ਨੂੰ ਤੁਰਨਾ ਖਤਰਨਾਕ ਸਮਝ ਕੇ ਇੱਕ ਨਗਰ ਦੇ ਵਿੱਚ ਇੱਕ ਦਰਖਤ ਦੇ ਥੱਲੇ ਚੌਂਤਰਾ ਬਣਿਆ ਹੋਇਆ ਸੀ, ਉਸ ਦੇ ਉੱਤੇ ਆਸਣ ਲਾ ਕੇ ਵੀ ਇੱਥੇ ਰਾਤ ਕੱਟ ਲੈਂਦੇ ਹਾਂ। ਕੋਈ ਪ੍ਰੇਮੀ ਪ੍ਰਸ਼ਾਦਾ ਦੇ ਗਿਆ ਤਾਂ ਬਹੁਤ ਵਧੀਆ ਬਾਤ। ਉਸ ਵੇਲੇ ਸਾਹਮਣੇ ਜੋ ਘਰ ਸੀ ਉੱਥੇ ਇੱਕ ਜੋੜਾ ਰਹਿੰਦਾ ਸੀ, ਬੱਚਾ ਉਹਨਾਂ ਦੇ ਕੋਈ ਨਹੀਂ ਸੀ, ਨਵੀਂ ਉਮਰ ਸੀ। ਤੇ ਜਦ ਉਸ ਬੀਬੀ ਨੇ ਦੇਖਿਆ ਵੀ ਕੋਈ ਸਾਧੂ ਆਇਆ ਤੇ ਇੰਨਾ ਸੁੰਦਰ ਚਿਹਰਾ ਚਮਕ ਰਿਹਾ ਇਸਦਾ, ਇਹਦੇ ਤਾਂ ਨੇਤਰਾਂ ਚ ਕਸ਼ਿਸ਼ ਬਹੁਤ ਹੈ, ਚਿਹਰੇ ਦੇ ਉੱਤੇ ਮੁਸਕਰਾਹਟ ਹੈ, ਕੁਦਰਤੀ ਤੌਰ ਤੇ ਉਹਦਾ ਦਿਲ ਮੋਹਿਆ ਗਿਆ ਤੇ ਮਾੜੇ ਫੁਰਨੇ ਕਰਨ ਲੱਗ ਗਿਆ। ਉਸ ਵੇਲੇ ਪ੍ਰਸ਼ਾਦਾ ਲੈ ਕੇ ਆਈ, ਕਹਿੰਦੇ ਸੰਤ ਜੀ ਪ੍ਰਸ਼ਾਦਾ ਛਕ ਲਓ। ਪਰਮੇਸ਼ਰ ਦਾ ਭੇਜਿਆ ਹੋਇਆ ਸਮਝ ਕੇ ਪ੍ਰਸ਼ਾਦਾ ਛਕ ਲੈਂਦਾ, ਹਾ ਭਾਵ ਕਰਦੀ ਹੈ। ਉਹਨਾਂ ਨੇ ਨਿਗਾਹ ਥੱਲੇ ਲਿਆਂਦੀ ਹੈ, ਉਹਨਾਂ ਗੱਲ ਕੋਈ ਦੇਖਿਆ ਨਹੀਂ, ਕਿਉਂਕਿ ਵਿਰਾਗ ਪਰਮ ਵੈਰਾਗੀ ਸੀਗੇ, ਫੁਰਨਾ ਤੱਕ ਨਹੀਂ ਕੋਈ ਆਉਣ ਦਿੱਤਾ। ਮਾਤਾ ਕਹਿ ਕੇ ਬੋਲਦੇ ਨੇ, ਥੋੜਾ ਹਨੇਰਾ ਹੋ ਗਿਆ ਉਸ ਵੇਲੇ ਆ ਗਈ, ਕਹਿਣ ਲੱਗੀ ਇਹ ਗਰੀਬ ਜਿਹਾ ਬੰਦਾ ਹੈ ਜਿੱਥੇ ਮੇਰੀ ਸ਼ਾਦੀ ਹੋਈ ਹੈ, ਤੇ ਤੂੰ ਦੇਖ ਕਿੰਨਾ ਸੁੰਦਰ ਜਵਾਨ ਹੈ, ਪਤਾ ਨਹੀਂ ਕਿਹੜੀ ਤੈਨੂੰ ਚੋਟ ਲੱਗੀ ਹੈ, ਘਰ ਦੀ ਚੋਟ ਲੱਗੀ ਹੈ, ਤੇਰੇ ਘਰ ਵਾਲੀ ਨੇ ਕੋਈ ਤੇਰੇ ਨਾਲ ਬੇਵਫਾਈ ਕਰੀ ਹੈ, ਸ਼ਾਇਦ ਉਹ ਚੋਟ ਖਾਧੀ ਹੋਵੇ, ਤੈਂ ਤੂੰ ਮੈਨੂੰ ਲੈ ਚੱਲ, ਮੈਂ ਤੈਨੂੰ ਸਾਰੀ ਜ਼ਿੰਦਗੀ ਮਹਾਨ ਸੁੱਖ ਦੇਵਾਂਗੀ, ਐਸਾ ਸੁੱਖ ਜਿਹੜਾ ਰਾਜਿਆਂ ਨੂੰ ਵੀ ਪ੍ਰਾਪਤ ਨਹੀਂ ਹੁੰਦਾ। ਕਹਿਣ ਲੱਗਿਆ ਮਾਤਾ, ਕਹਿੰਦੀ ਮੈਂ ਤੇਰੀ ਮਾਤਾ ਨਹੀਂ ਹਾਂ, ਤੇਰੀ ਮਾਂ ਬੁੜੀ ਹੋਣੀ ਹੈ, ਮੈਂ ਨੌਜਵਾਨ ਲੜਕੀ ਹਾਂ, ਮਾਤਾ ਮੂਤਾ ਨਾ ਮੈਨੂੰ ਕਹੀ। ਫਿਰ ਉਹਨੇ ਕਿਹਾ, ਕਹਿੰਦਾ ਮਾਤਾ ਇਹ ਗੱਲਾਂ ਨਹੀਂ ਚੰਗੀਆਂ ਹੁੰਦੀਆਂ, ਲੇਖੇ ਦੇਣੇ ਪੈਣ, ਬਾਕੀ ਜਿਹੜੇ ਖਿਆਲਾਂ ਚ ਤੂੰ ਪਈਆਂ ਹੋਈਆਂ ਇਹ ਤਾਂ ਨਿਰੀ ਵਿਓ ਹੈ, ਬਾਣੀ ਇਸ ਗੱਲ ਦੇ ਉੱਤੇ ਇਸ ਤਰ੍ਹਾਂ ਨਾਲ ਫਰਮਾਨ ਕਰਦੀ ਹੈ।
ਉਹ ਬੀਬੀ ਜਿੱਥੇ ਵੀ ਹੋਵੇ ਜਲਦੀ ਪਿੱਛੇ ਪਹੁੰਚ ਜਾਵੇ, ਬਹੁਤ ਜ਼ਰੂਰੀ ਕੰਮ ਹੈ। ਭਾਈ ਨਿਰਮਲ ਸਿੰਘ ਦੇ ਜੋ ਰਿਸ਼ਤੇਦਾਰ ਧਨਾਸ ਵਾਲੇ ਹੈ, ਉਹ ਬੀਬੀ ਬਹੁਤ ਜਲਦੀ ਪਿੱਛੇ ਪਹੁੰਚ ਜਾਵੇ, ਬਹੁਤ ਜ਼ਰੂਰੀ ਕੰਮ ਹੈ।
ਫਰੀਦਾ ਇਹ ਵੀ ਸਗੰਧਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਤੀ ਦੇ ਉਜਾੜ। ਇਹ ਜੋ ਵਿਸ਼ੇ ਵਿਕਾਰ ਦੀਆਂ ਗੱਲਾਂ ਬੇਸ਼ਵਾਵਾਂ ਵਾਲੇ ਕੰਮ ਨੇ, ਕਹਿੰਦੇ ਤਾਂ ਉਪਰੋਂ ਸੁੰਦਰਤਾ ਨਜ਼ਰ ਆਉਂਦੀ ਹੈ ਲੇਕਿਨ ਅੰਦਰ ਤਾਂ ਵਿਓ ਭਰੀ ਹੋਈ ਹੈ, ਖੰਡ ਦੇ ਨਾਲ, ਵਿਸ਼ੇ ਵਿਕਾਰ ਦੀ ਖੰਡ ਦੇ ਨਾਲ ਲਬੇੜ ਕੇ ਰੱਖੀ ਹੋਈ ਹੈ ਤੇ ਇਹਦੇ ਨਾਲ ਉਜਾੜਾ ਪੈ ਜਾਂਦਾ। ਗੁਰੂ ਮਹਾਰਾਜ ਇਸ ਚੀਜ਼ ਦੇ ਉੱਤੇ ਸਾਨੂੰ ਬਹੁਤ ਸਾਵਧਾਨ ਕਰਦੇ ਕਿ ਗ੍ਰਸਤ ਜੋ ਜੀਵਨ ਹੈ, ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਵਿਖਾਣੀ, ਐਸਾ ਫਰਮਾਨ ਆਉਂਦਾ ਹੈ ਕਿ ਇੱਕ ਸਿੱਖ ਗੁਰੂ ਪੰਜਵੇਂ ਪਾਤਸ਼ਾਹ ਦਾ ਸਿੱਖ ਜਿਹਦਾ ਨਾਮ ਸੰਤ ਰਾਮ, ਜਹਾਂਗੀਰ ਦੀ ਲੜਕੀ ਉਹਦੇ ਨਾਲ ਸ਼ਾਦੀ ਕਰਾਉਣ ਵਾਸਤੇ ਉਹਦੇ ਮੌਤ ਹੋ ਜਾਂਦੀ, ਜਹਾਂਗੀਰ ਮੰਨ ਜਾਂਦਾ ਲੇਕਿਨ ਨਾਲ ਕਹਿੰਦਾ ਵੀ ਉਹਨੂੰ ਇਸਲਾਮ ਵਿੱਚ ਲੈ ਆਓ, ਮੈਂ ਸੂਬੇਦਾਰ ਬਣਾ ਦਾਂਗਾ, ਗਵਰਨਰ ਬਣਾ ਦਾਂਗਾ। ਜਦ ਉਸ ਨੂੰ ਪਤਾ ਲੱਗਦਾ ਉਹ ਨੌਕਰੀ ਛੱਡ ਕੇ ਦੌੜ ਜਾਂਦਾ, ਪਿਸ਼ਾਵਰ ਕੋਲ ਗਿਆ ਹੋਇਆ ਫੜਿਆ ਹੋਇਆ ਆ ਜਾਂਦਾ ਤੇ ਜਦ ਉਸ ਨੂੰ ਕਹਿੰਦੇ ਨੇ ਵੀ ਤੈਨੂੰ ਕੀ ਇਤਰਾਜ ਹੈ, ਜਦ ਲੜਕੀ ਕਹਿੰਦੀ ਹੈ ਵੀ ਤੇਰੇ ਨਾਲ ਸ਼ਾਦੀ ਕਰਾਉਣੀ ਹੈ, ਕੋਈ ਜ਼ੋਰ ਜ਼ਬਰ ਨਹੀਂ ਹੈ। ਉਹ ਕਹਿਣ ਲੱਗਿਆ ਧਰਮ ਸਭ ਨੂੰ ਆਪਣਾ ਆਪਣਾ ਪਿਆਰਾ ਹੁੰਦਾ, ਮੈਂ ਇਹ ਗੱਲ ਨਹੀਂ ਕਰ ਸਕਦਾ। ਉਸ ਵੇਲੇ ਉਹਦਾ ਸੀਸ ਕੱਟ ਦਿੰਦੇ, ਲੜਕੀ ਕਹਿੰਦੀ ਮੈਨੂੰ ਸੀਸ ਦਾ ਹੀ ਦਰਸ਼ਨ ਕਰਾ ਦਿਓ, ਥਾਲ ਵਿੱਚ ਧਰ ਕੇ ਸੀਸ ਲੈ ਆਉਂਦੇ ਤੇ ਜਦ ਇਹ ਕੋਲ ਜਾ ਕੇ ਸੀਸ ਨੂੰ ਹੱਥ ਲਾਉਣ ਲੱਗਦੀ ਹੈ ਤਾਂ ਉਸ ਵੇਲੇ ਇਹਦੇ ਹੱਥ ਤੋਂ ਜਿੱਥੇ ਤਾਈਂ ਉੱਚਾ ਹੱਥ ਜਾ ਸਕਦੀ ਉਦੋਂ ਸਵਾ ਗਿੱਠ ਉੱਚਾ ਸੀਸ ਹੋਰ ਉੱਠ ਗਿਆ। ਜਹਾਂਗੀਰ ਕਹਿਣ ਲੱਗੇ ਇਹ ਕਾਫਰ ਦੇਖੋ ਕਿਹੋ ਜਿਹੇ ਨੇ, ਮਰ ਕੇ ਵੀ ਧਰਮ ਨਹੀਂ ਛੱਡਦੇ। ਗੁਰੂ ਦਸਵੇਂ ਪਾਤਸ਼ਾਹ ਲਿਖਦੇ ਨੇ ਕਿ ਸਵਾ ਗਲਿਸ਼ਟ ਸਿਰ ਉੱਠਿਓ ਤਉ ਨਾ ਕਬੂਲੀ ਨਾਰ, ਤਾਂ ਵੀ ਪਰਾਈ ਨਾਰੀ ਕਬੂਲ ਨਹੀਂ ਕਰੀ, ਹਾਲਾਂਕਿ ਸ਼ਾਦੀ ਕਰਾਉਂਦੀ ਸੀ ਇਹਦੇ ਨਾਲ। ਐਸਾ ਬ੍ਰਹਮਚਰੀਆ ਗੁਰੂ ਮਹਾਰਾਜ ਕਹਿੰਦੇ ਫਰਮਾਨ ਕਰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਕਿ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਤੀਆਂ ਜਾਣੇ, ਉਸ ਸੂਅਰ ਉਸ ਗਾਏ ਹੈ ਪਰ ਧਨ ਹਿੰਦੂ ਮੁਸਲਮਾਨ, ਪਰਾਇਆ ਧਨ ਜਿਹੜਾ ਜਿਵੇਂ ਹਿੰਦੂਆਂ ਵਾਸਤੇ ਗਊ ਤੇ ਮੁਸਲਮਾਨਾਂ ਵਾਸਤੇ ਸੂਰ। ਸੋ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਅਸੀਂ ਸਾਡੇ ਪਿਤਾ ਜੀ ਜਾਣ ਲੱਗੇ ਤੇ ਉਹਨਾਂ ਨੇ ਸਾਤੇ ਇੱਕ ਪਰਨ ਲਿਆ ਤੇ ਆਪਦੀ ਉਮਰ ਉਸ ਵੇਲੇ ਬਹੁਤ ਛੋਟੀ ਸੀ, ਪਰਨ ਕੀ ਲਿਆ ਕਿ ਸੁਧ ਜਪਤੇ ਹਮ ਤਰੀ ਬਚਨ ਗੁਰਦੇ ਹਮਾਰੇ, ਸਾਡੇ ਗੁਰੂ ਨੇ ਬਚਨ ਲਿਆ ਸਤ ਪੂਤ ਇਹ ਪਰਨ ਤੋਏ ਜਬ ਲਗ ਪ੍ਰਾਣ ਘੱਟ ਥਾਰੇ, ਜਿੰਨਾ ਚਿਰ ਤੇਰੇ ਸਰੀਰ ਵਿੱਚ ਪ੍ਰਾਣ ਨੇ ਇੱਕ ਪਰਨ ਹੈ ਤੈਨੂੰ ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਈਓ। ਰੈਤਨਾਮੇ ਚਾਹੁੰਦਾ ਕਿ ਮਾਏ ਭੈਣ ਜੋ ਆਵੇ ਸੰਗਤ, ਦ੍ਰਿਸ਼ਟ ਬੁਰੀ ਦੇਖੇ ਨਾ ਦੇਖੇ ਤਿਸ ਪੰਗਤ, ਸਿੱਖ ਹੋਏ ਜੋ ਕਰੇ ਕ੍ਰੋਧ, ਕੰਨਿਆ ਮੂਲ ਨਾ ਦੇਵੇ ਸੋਧ, ਧੀ ਭੈਣ ਕਾ ਪਾਇ ਪੈਸਾ ਖਾਏ, ਗੋਬਿੰਦ ਸਿੰਘ ਧੱਕੇ ਜਮ ਖਾਏ, ਵਾਹਿਗੁਰੂ ਬਿਨ ਕਹੇ ਜੋ ਪਾਵੇ, ਬੇਸ਼ਵਾ ਦੁਆਰੇ ਸਿੱਖ ਜੋ ਜਾਵੇ, ਪਰ ਇਸਤਰੀ ਨਿਉ ਲਗਾਵੇ, ਜਿਹੜਾ ਨਿਉ ਲਾਉਂਦਾ ਹੈ ਗੋਬਿੰਦ ਸਿੰਘ ਬਹਿ ਸਿੱਖ ਨਾ ਪਾਵੇ, ਪਰ ਬੇਟੀ ਕੋ ਬੇਟੀ ਜਾਣੈ ਪਰ ਇਸਤਰੀ ਕੋ ਮਾਤ ਬਖਾਨੈ, ਆਪਣੀ ਇਸਤਰੀ ਸੋਰਤ ਹੋਈ, ਵਿਆਹਤਾ ਇਸਤਰੀ ਹੈ ਕਹਿੰਦੇ ਉਹਦਾ ਪਿਆਰ ਉਹਦੇ ਨਾਲ ਕਰੋ, ਰਹਿਤ ਮਾਨ ਗੁਰਕਾ ਸਿੰਘ ਸੋਈ। ਸੋ ਇਸ ਤਰ੍ਹਾਂ ਦੇ ਨਾਲ ਜਿੱਥੇ ਸਬਰ ਸੰਤੋਖ ਹੈ, ਜਿੱਥੇ ਪਤੀ ਵਰਤਾ ਤੇ ਇਸਤਰੀ ਵਰਤਾ ਜਿਸ ਘਰ ਦੇ ਅੰਦਰ ਹੈ ਉਹ ਸਵਰਗ ਦੇ ਵਿੱਚ ਰਹਿੰਦੇ, ਜਿੱਥੇ ਇਹ ਤੋਂ ਵਿਪਰੀਤ ਹੈ ਉਹ ਨਰਕ ਹੋਇਆ ਕਰੇ। ਸਾਰ ਕਿਤਾਬ ਲਈ ਚ ਲਿਖਿਆ ਹੋਇਆ ਕਿ ਆਗਿਆਕਾਰੀ ਪੁੱਤਰ ਹੋਵੇ, ਇੱਕ ਤਾਂ ਪੁੱਤਰ ਹੋਵੇ ਆਗਿਆਕਾਰੀ ਘਰ ਦੇ ਅੰਦਰ, ਹਰ ਮਿੱਠ ਬੋਲੀ ਨਾਰ ਘਰ ਵਾਲੀ ਹੋਵੇ, ਮਿੱਠਾ ਬੋਲਣ ਵਾਲੀ ਵੱਢ ਕੇ ਖਾਣ ਵਾਲੀ ਨਾ ਹੋਵੇ, ਚਾਰੇ ਪੈਰ ਚੱਕ ਕੇ ਨਾ ਪੈਣ ਖਾਣ ਵਾਲੀ ਹੋਵੇ, ਪਿਆਰ ਨਾਲ ਬੋਲਣ ਵਾਲੀ ਹੋਵੇ,
धन अपना अपने जेब विच खाण जोगा धन होवे, संतोख मन मन विच संतोख होवे, चार चीजा जिहदे कोल होण ना ए चारे स्वर्ग संसार, ए चारे चीजा स्वर्ग बना दियां संसार च, नरक केड़ियां बनांदियां ने। कहिंदे किकर घर कपुत घर, किकर होवे बेड़े च लगी होई, न्याणियां दे कंडे ही लगी जाणगे, आपदे भी कंडे लगणगे, लुंग खिड़ी रहनी है, मकौड़े ओहदे उत्ते चलदे रहणे, छौं ओहदी होणी ओ नहीं कदे। कहिंदे किकर घर विच होवे, नाल कपुत होवे घर विच, प्यो कहिंदा शराब ना पीओ, कहिंदा पीऊंगा, प्यो कहिंदा माड़े काम ना कर, कहिंदा करूंगा, ओह कपुत होया करदा जिहड़ा प्यो दे आखे नहीं लगदा। किकर घर कपुत घर, अर कलैणी नार, कलैसनी नार होवे, हर वक्त लोकां नाल गुआंढियां नाल झगड़न वाली, गल गल दे उत्ते सब नूं डांटण वाली, तिरिया अगे चलना। चौथी गल यह है कि इसरी दा इन्ना जोर होवे कि वह अपनी मन दी मर्जी दे मुताबक परिवार नूं चलावे। ये कहिंदे चारों नरक द्वार, ये चारे नरक दे दरवाजे होंदे। सो सदने ने जवाब देता, माता ए गल नहीं हो सकती। उसे वेले चली, पति सुता पिया, छुरा चकिया बड़ा, गर्दन ते मारिया जोर नाल, ते गर्दन कट दिती, खून चौंदे ही सिरों में जिवें चक लिया केसां तो फड़ के। कहिंदी लै जिहड़ा तेरे रस्ते च सी ना रुकावट, वह मैं दूर कर दिती। सदना कहन लग्या भी बीबी है तां तू बहुत माड़ा कम करे। कहिंदी माड़ा की है? कहिंदा सारी जिंदगी दी मेरी कीती हुई कमाई नष्ट हो जाएगी। भाई गुरदास जी लिखते हैं कि जैसे बिख तन कही खात मर मार जात तात। कहिंदे जिवें ब्यो खा के आदमी जद ही मर जांदा ना, गात मुर जात प्रत पाली बुरखान की, मैखी दहाए दुध राखिए भांजन पर। कहिंदे मझां चोर के भांडे भर के दुध रख दिए, परत कांजी की बूंद। जे जरा क भी कांजी की बूंद पै जाए ना खट्टे दी, बाटन रुखान की, उस वेले दुध खराब हो जाएगा, फट जाएगा। जैसे कोट भार तूल रंचग चिणग भरे करोड़ भरे होण, रूंद भरे पए होण करोड़ा गठा, होत पसमात छिन मैं अखरान की। जे थोड़ी जी भी अग लग जावे, माड़ा जा चंग्याड़ा गिर जावे, ਉਹ ਕੀ ਕਰਦੇ ਨੇ ਕਿ ਸਾਰੇ ਨੂੰ ਭਸਮ ਕਰਕੇ ਸੁਆਹ ਬਣਾ ਦੇ। ਤੈਸੇ ਪਰ ਧਨ, ਇਸੇ ਤਰ੍ਹਾਂ ਪਰਾਈ ਇਸਤਰੀ, ਪਰ ਧਨ ਬਗਾਨਾ ਧਨ, ਦੋ ਚੀਜ਼ਾਂ, ਬਗਾਨਾ ਧਨ ਆ ਜਾਵੇ ਆਪਣੇ ਕੋਲ, ਬਗਾਨਾ ਧਨ ਆ ਜਾਵੇ। ਦੁੱਖ ਨਾ ਬਿਕਾਰ ਕੀਏ, ਇਹ ਦੁੱਖ ਜਿਹੜਾ ਬਿਕਾਰ ਕਰਨਾ ਹੈ ਇਹਦਾ ਇੰਨਾ ਦੁੱਖ ਹੈ ਕਿ ਹਰੇ ਨਿਧ ਸੁਕਿਰਤ ਸਹਿਜ ਹਰ ਖਾਨ ਕੀ, ਸਾਰੇ ਜਪ ਤਪ ਕਰੇ, ਪੁੰਨ ਦਾਨ ਕਰੇ, तीर्थ यात्रा करिया, सब नेकिया करिया, एक मिनट के अंदर सुआह बना दिंदी है। कहे बीबी एडा माड़ा काम, माता मैनू बख्श, मैं तेरे चरणी मत्था टेक। उन्हें कहा भी इस तरह का ठीक नहीं होंगे, रौला पाना शुरू करता, बई दिन चढ़ जाना है, फिर लोगों ने कहना इन किने मारता। उस वेले दुहाई मचाती, दुनिया कट्ठी हो गई, कहते आ ठग बैठा है, इन्हें मेरी बेपती करने वास्ते पहला मेरा पता मेरा पति मारे, फिर मेरा मैनू इन्हें तंग करिया, आ करिया वो करिया, कपड़े पाड़ ले, लोगों ने मुश्कां मार लिया। हुण सदना देखदा है, हे प्रभु तेरे मैं डरते आ रहा, ते आ मेरा हाल हो रहा। उस वेले राजे दे पेश करता, राजे दे किले की गंध नहीं सी बनती, तीन बारी गिर चुकी सी। जोशिया ने कहा भी कोई बंदा इहदे विच चिणिया जावे ना, फिर यह कंध बन खड़ी हो सकती। वह जसवत कचहरी च पेश करिया, ते उन्हें रो रो के गल्लां दसियां भी इन्हें मेरा पति आए मारिया। उस वेले राजे नूं बड़ा गुस्सा आया, कहन लग्या ठीक है इहनूं सजा दो, इहदे दोए हथ कट दो जिन्हां नाल इस इस्त्री नूं इहने फड़िया, ते नाल इहनूं दीवार दे विच चिण दो, खून जा रहा उहदे हत्थां चों, ते सदरे नूं फड़ के न्यों च खड़ा कर दित्ता। हैरान हो रहा है भी यह बनिया की। ਉਸ ਵੇਲੇ ਜਦ ਨਿਓ ਚਿਣੀ ਜਾ ਰਹੀ ਹੈ ਤੇ ਗੋਡਿਆਂ ਤੋਂ ਥੱਲੇ ਹੈ, ਅਰਦਾਸ ਕਰਦਾ ਹੈ, ਹੇ ਪ੍ਰਭੂ ਤੂੰ ਕਿਰਪਾ ਕਰਕੇ ਮੇਰੀ ਰਾਖੀ ਕਰ। ਤੂੰ ਤਾਂ ਰਾਖੀ ਉਹਨਾਂ ਦੀ ਵੀ ਕਰਦਾ ਜਿਹੜੇ ਪਖੰਡੀ ਲੋਕ ਨੇ, ਜਦ ਤੈਨੂੰ ਪੁਕਾਰਦੇ ਨੇ ਤੂੰ ਰਾਖੀ ਕਰ। ਉਸ ਵੇਲੇ ਇਸ ਤਰ੍ਹਾਂ ਦਾ ਬੇਨਤੀ ਕਰਦਾ ਪੜੋ ਗਿਆ। ਬਾਕੀ ਪੈ ਸਵਾਰੀ ਹੈ ਪ੍ਰਭੂ, ਤੈ ਤਾਂ ਇੱਕ ਬੰਦੇ ਦੀ ਜੋ ਕਾਮਨਾ ਦੇ ਨਾਲ ਕਾਮੀ ਪੁਰਖ ਸੀ ਤੇ ਸਵਾਰਥੀ ਸੀ ਉਹਦੀ ਵੀ ਲੱਜਿਆ ਰੱਖੀ। ਮੈਂ ਤਾਂ ਸੱਚੀ ਮਿੱਚੀ ਤੇਰੀ ਭਗਤੀ ਕਰਦਾ। ਇੱਕ ਵਾਰੀ ਇੱਕ ਰਾਜਾ ਸੀ, ਉਸ ਦੀ ਲੜਕੀ ਬਹੁਤ ਸ਼ਾਸਤਰ ਵਗੈਰਾ ਸੁਣਦੀ ਸੀ, ਭਜਨ ਕਰਦੀ ਸੀ, ਮੰਦਰ ਜਾਇਆ ਕਰਦੀ ਸੀ, ਤੇ ਉਹਦੇ ਮਨ ਵਿੱਚ ਖਿਆਲ ਹੋਇਆ ਕਿ ਮੈਂ ਜੇ ਸ਼ਾਦੀ ਕਰਾਉਣੀ ਹੈ ਤਾਂ ਵਿਸ਼ਨੂੰ ਭਗਵਾਨ ਨਾਲ ਕਰਾਉਣੀ ਹੈ, ਹੋਰ ਨਹੀਂ ਕਿਸੇ ਨਾਲ ਕਰਾਉਣੀ। ਇਹ ਪਰਨ ਕਰ ਲਿਆ। ਉਸੇ ਰਾਜੇ ਦੇ ਘਰ ਇੱਕ ਤਰਖਾਣ ਜਾਇਆ ਕਰਦਾ ਸੀ, ਉਹ ਜਾ ਕੇ ਲੱਕੜੀ ਦਾ ਕੰਮ ਕਰਿਆ ਕਰਦਾ ਸੀ, ਨਾਲ ਆਪਣੇ ਲੜਕੇ ਨੂੰ ਲੈ ਜਾਂਦਾ ਸੀ। ਲੜਕਾ ਨੌਜਵਾਨ ਸੀ ਤੇ ਇੱਕ ਵਾਰੀ ਉਸ ਦੀ ਲੜਕੀ ਬਾਗ ਵਿੱਚ ਫਿਰਦੀ, ਇਸ ਲੜਕੇ ਨੇ ਦੇਖ ਲਈ ਤੇ ਕਹਿਣ ਲੱਗਿਆ ਮੈਂ ਤਾਂ ਇਹਦੇ ਨਾਲ ਸ਼ਾਦੀ ਕਰਾਉਣੀ ਆ, ਨਹੀਂ ਜ਼ਿੰਦਗੀ ਭਰ ਕਰਾਉਣੀ, ਨਹੀਂ ਮਰ ਜਾਊਂ ਵਿਹੋ ਖਾ ਕੇ। ਪਤਾ ਲੱਗਿਆ ਕਿ ਇਹ ਲੜਕੀ ਸ਼ਾਦੀ ਨਹੀਂ ਕਰਾ ਰਹੀ ਕਿਸੇ ਨਾਲ ਵੀ, ਇਹਨੇ ਤਾਂ ਵਿਸ਼ਨੂੰ ਭਗਵਾਨ ਨਾਲ ਕਰਾਉਣੀ। ਇਹਦਾ ਇੱਕ ਮਿੱਤਰ ਸੀ, ਤੇ ਉਹ ਮਿੱਤਰ ਕਲਾ ਬਣਾਇਆ ਕਰਦਾ ਸੀ, ਮਸ਼ੀਨਾਂ ਬਣਾਇਆ ਕਰਦਾ ਸੀ। ਉਹਦੇ ਕੋਲ ਜਾ ਕੇ ਜਦ ਗੱਲ ਦੱਸੀ, ਉਹ ਕਹਿੰਦਾ ਭੋਲਿਆ ਤੂੰ ਕਿੱਥੇ ਇੱਕ ਮਿਸਤਰੀ ਤਰਖਾਣ ਤੇ ਕਿੱਥੇ ਰਾਜੇ ਦੀ ਲੜਕੀ, ਫੇਰ ਉਹ ਤਾਂ ਉਹਨੇ ਵਿਸ਼ਨੂੰ ਭਗਵਾਨ ਨਾਲ ਸ਼ਾਦੀ ਕਰਾਉਣੀ ਹੈ, ਤੂੰ ਕਿਵੇਂ ਕਰਾ ਸਕਦਾ? ਕਹਿੰਦਾ ਫੇਰ ਮੈਂ ਮਰ ਜਾਊਂਗਾ ਜੇ ਨਾ ਮੇਰੀ ਸ਼ਾਦੀ। ਕਹਿੰਦਾ ਐਂ ਕਰ, ਤੂੰ ਮਰਨਾ, ਲੱਕੜੀ ਦਾ ਗਾਰਡ ਬਣਾ ਤੇ ਮੈਂ ਉਹਦੇ ਵਿੱਚ ਕਾਲਾ ਪਾ ਦਾਂਗਾ, ਇੰਜਣ ਬਣਾ ਕੇ ਪਾ ਦਾਂਗਾ ਤੇ ਉਹ ਉੜਨ ਲਾ ਦਾਂਗਾ ਉਸ ਨੂੰ। ਉੜਨ ਖਟੋਲਾ ਨਹੀਂ ਬਣਾਵਾਂਗੇ ਤੇ ਇਸ ਤਰ੍ਹਾਂ ਬਣਾ ਲਾਂਗੇ। ਲੱਕੜੀ ਦਾ ਗਾਰਡ ਬਣਾਇਆ ਤੇ ਉਸਨੇ ਕਲਾ ਬਣਾ ਕੇ ਫੜਾ ਤਾ। ਕਹਿੰਦਾ ਜਾ ਰਾਜੇ ਦੇ ਮਹਿਲਾਂ ਤੇ ਚਲੇ ਜਾ, ਚਾਰ ਬਾਹਾਂ ਲਾ ਲਈ ਤੇ ਲੜਕੀ ਮੰਦਰ ਵਿੱਚ ਪੂਜਾ ਕਰ ਰਹੀ ਸੀ ਤੇ ਮੰਦਰ ਦੇ ਅੱਗੇ ਜਾ ਕੇ ਗਾਰਡ ਉਤਾਰ ਲਿਆ। ਜਦ ਉਹਨੇ ਦੇਖਿਆ ਉਹਦੀ ਖੁਸ਼ੀ ਦੀ ਹੱਦ ਨਾ ਰਹੀ, ਡੰਡੌਤਾਂ ਕਰਦੀ ਹੈ, ਆਪਣੇ ਪਿਤਾ ਨੂੰ ਬੁਲਾ ਲਿਆ, ਸਾਰੇ ਡੰਡੌਤਾਂ ਕਰਦੇ। ਉਹ ਕਹਿਣ ਲੱਗਿਆ ਠੀਕ ਹੈ, ਮੈਂ ਸ਼ਾਦੀ ਕਰਾਉਣ ਵਾਸਤੇ ਆਇਆ, ਪਰ ਕੱਲ ਤੋਂ ਮੈਂ ਆਵਾਂਗਾ ਤਾਂ ਮਨੁੱਖੀ ਰੂਪ ਚ ਆਵਾਂਗਾ, ਇਸ ਦੇਵਤਾ ਦੇ ਰੂਪ ਵਿੱਚ ਨਹੀਂ ਆਵਾਂਗਾ ਤੇ ਮੈਂ ਮੁੱਖ ਦੁਆਰ ਸਾਈਂ ਤੁਹਾਡੇ ਅੰਦਰ ਆਵਾਂਗਾ, ਗੜ ਤੇ ਚੜ ਕੇ ਨਹੀਂ ਆਵਾਂਗਾ। ਬੜੀ ਖੁਸ਼ੀ ਹੋਈ, ਤਿਆਰੀਆਂ ਹੋ ਗਈਆਂ ਤੇ ਦੂਸਰੇ ਦਿਨ ਉਸੇ ਤਰ੍ਹਾਂ ਆਇਆ, ਸ਼ਾਦੀ ਹੋ ਗਈ, ਰਹਿਣਾ ਸ਼ੁਰੂ ਕਰ ਦਿੱਤਾ। ਰਾਜਾ ਬੜਾ ਸ਼ਰਧਾਲੂ ਹੋ ਗਿਆ, ਬਈ ਭਗਵਾਨ ਮੇਰੇ ਦਮਾਦ ਬਣ ਗਏ, ਹੁਣ ਮੈਨੂੰ ਫੌਜਾਂ ਰੱਖਣ ਦੀ ਕੀ ਲੋੜ ਹੈ, ਫੌਜਾਂ ਹਟਾਤੀਆਂ। ਨਾਲ ਦੇ ਰਾਜੇ ਨੇ ਸੁਣਿਆ, ਉਹ ਕਹਿੰਦਾ ਸਭ ਬਕਵਾਸ, ਕੋਈ ਛਾਲਾ ਹੈ, ਕੋਈ ਧੋਖਾ ਹੈ, ਭਗਵਾਨ ਵੀ ਐਂ ਕਰਦਾ ਕਦੇ? ਉਹ ਤਾਂ ਕਮਲਾ ਹੈ, ਰਾਜਾ ਫੌਜਾਂ ਹਟਾਤੀਆਂ। ਉਸ ਵੇਲੇ ਉਹਨੇ ਫੌਜ ਕਸ਼ੀ ਕਰ ਲਈ ਤੇ ਰਾਜ ਲੈਣ ਵਾਸਤੇ ਸ਼ਹਿਰ ਦੇ ਦੁਆਲੇ ਆ ਗਿਆ ਫਸੀਲ ਦੇ, ਤੇ ਦਰਵਾਜ਼ੇ ਬੰਦ ਨੇ। ਉੱਥੋਂ ਸੁਨੇਹਾ ਭੇਜਿਆ, ਬਈ ਦਰਵਾਜ਼ੇ ਖੋਲ ਦੋ ਤੇ ਮੇਰੀ ਮਤਹਿਤੀ ਕਬੂਲ ਕਰ ਲਓ, ਤੇ ਨਹੀਂ ਮੈਂ ਫੌਜ ਦਾ ਹਮਲਾ ਕਰਾ ਕੇ ਸਭ ਕੁਝ ਲੁੱਟ ਲਾਂਗਾ ਤੇ ਸ਼ਹਿਰ ਨੂੰ ਢਾ ਦਾਂਗਾ। ਉਸ ਵੇਲੇ ਰਾਜਾ ਆਇਆ ਤੇ ਆਪਣੇ ਜਵਾਈ ਦੇ ਪਾਸ ਕਹਿਣ ਲੱਗਿਆ, ਹੇ ਭਗਵਾਨ, ਉਹ ਤਾਂ ਨੇੜੇ ਆ ਗਏ ਨੇ ਤੇ ਤੁਸੀਂ ਕਿਰਪਾ ਕਰੋ ਤੇ ਰਾਜ ਬਚ ਜਾਵੇ, ਤੇ ਆਹ ਉਹਨੇ ਧਮਕੀ ਦਿੱਤੀ ਹੈ। ਉਸ ਵੇਲੇ ਕਹਿਣ ਲੱਗਿਆ, ਰਾਜਨ ਤੂੰ ਫਿਕਰ ਨਾ ਕਰ ਤੇ ਤੁਸੀਂ ਜਾਓ, ਜਾ ਕੇ ਇੰਤਜ਼ਾਰ ਕਰੋ। ਤੇ ਉਧਰਲੇ ਪਾਸੇ ਉਸਨੇ ਰੱਸਾ ਬੰਨ ਲਿਆ ਤੇ ਗਲ ਚ ਪਾ ਕੇ ਫਾਂਸੀ ਲੈਣ ਲੱਗਿਆ। ਜਦੋਂ ਫਾਂਸੀ ਲੈਣ ਲੱਗਿਆ ਭਗਵਾਨ ਪ੍ਰਗਟ ਹੋ ਗਏ। ਉਹ ਕਹਿੰਦੇ, ਉਹ ਵੇਖੀਆ, ਤੂੰ ਹੁਣ ਮੇਰੀ ਬਦਨਾਮੀ ਕਰਾਉਣੀ ਹੈ ਤੇ ਲੋਕਾਂ ਨੇ ਕਿਸੇ ਨੇ ਨੀ ਕਹਿਣਾ, ਸਭ ਕਹਿਣਗੇ ਭਗਵਾਨ ਮਰ ਗਿਆ, ਕਰੋੜਾਂ ਬੰਦੇ ਨਾਸਤਕ ਹੋ ਜਾਣਗੇ, ਜਾ ਤੈਨੂੰ ਮੈਂ ਸ਼ਕਤੀ ਦਿੰਦਾ, ਉਹੀ ਗੜ ਮੰਗਾ ਲੈ ਜਿਹੜਾ ਘਰ ਪਿਆ, ਉੱਥੇ ਪੜ ਕੇ ਚੜ ਕੇ ਫੌਜਾਂ ਚ ਫਿਰ ਲੈਂਦੀਆਂ, ਤੇ ਜਿੱਥੇ ਜਿੱਥੇ ਜਾਵੇਂਗਾ ਇਹ ਦੌੜਦੇ ਹੀ ਚਲੇ ਜਾਣਗੇ, ਇੱਥੇ ਤੱਕ ਕਿ ਇਹ ਤੇਰੇ ਮਤਹਿਤ ਹੋ ਜਾਣਗੇ ਇਸ ਰਾਜੇ ਦੇ। ਉਸੇ ਤਰ੍ਹਾਂ ਨਾਲ ਕੀਤਾ ਤੇ ਜਦੋਂ ਗੜ ਤੇ ਚੜ ਕੇ ਤੁਰਿਆ, ਫੌਜਾਂ ਇਹੋ ਜਿਹਾ ਭਿਆਨਕ ਪੈਦਾ ਕੀਤਾ ਉਸਨੇ ਕਿ ਫੌਜਾਂ ਰੱਖਣੀਆਂ ਸ਼ੁਰੂ ਹੋ ਗਈਆਂ ਤੇ ਉਹਦੀ ਲੱਜਿਆ ਰੱਖ ਲਈ। ਹੁਣ ਸਦਨਾ ਕਹਿੰਦਾ, ਹੇ ਪ੍ਰਭੂ, ਨਿਰਭ ਕੰਨਿਆ ਕੇ ਕਾਰਨੇ ਇੱਕ ਭਇਓ ਭੇਖ ਧਾਰੀ, ਕਾਮ ਆਰਥੀ ਸਵਾਰਥੀ ਬਾਕੀ ਪੈ ਸਵਾਰੀ, ਤੂੰ ਤਾਂ ਉਹਦੀ ਵੀ ਪੈਜ ਰੱਖ ਲਈ ਸੀ, ਹੁਣ ਮੇਰੀ ਪੈਜ ਰੱਖ। ਉਸ ਵੇਲੇ ਆਕਾਸ਼ਬਾਣੀ ਹੁੰਦੀ ਹੈ, ਸਦਨਿਆ ਇਹ ਤਾਂ ਤੇਰੇ ਕਰਮਾਂ ਦਾ ਫਲ ਭੁਗਤਾਇਆ ਜਾ ਰਿਹਾ ਹੈ ਪ੍ਰੇਮੀਆ, ਕਿਉਂਕਿ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਮਹਾਰਾਜ ਵੀ ਇਸ ਤਰ੍ਹਾਂ ਨਾਲ ਫਰਮਾਨ ਕਰਦੇ,
ਫਲ ਦਿੱਤਿਆਂ ਬਾਜ ਨਹੀਂ ਜਾਣਾ, ਫਲ ਦਿੱਤਿਆਂ ਬਾਜ ਨਹੀਂ ਜਾਣਾ, ਆਹ
ਦੋਸ਼ ਨਾ ਦੀਜੈ ਕਾਹੂ ਲੋਕ ਜੋ ਕਵਾਵਨ ਸੋਪ ਆਪਨ ਕਰਮ ਆਪ ਹੀ ਬੰਦਾ ਆਪਣ ਜਾਵਣ ਮਾਇਆ ਤਨ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤੇ ਦੀਏ ਕਿਸ ਕੋ ਦੋਸ਼ ਦੇ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾ ਸਹਿਣਾ ਪੈਂਦਾ ਹੈ ਜਿਹੜਾ ਕੁਛ ਕਰਕੇ ਆਇਆ ਹੂੰ ਪਾਤਸ਼ਾਹ ਮੈਂ ਵੀ ਕੁਛ ਕਰਿਆ ਕਹਿੰਦੇ ਹਾਂ ਫਿਲਮ ਚ ਖਲਾਤੀ ਮੂਹਰੇ ਕੀ ਦੇਖਦਾ ਪਿਛਲੇ ਜਨਮ ਚ ਸਾਧੂ ਹੈ ਕਸਾਈ ਗਊ ਲਈ ਜਾਂਦਾ ਗਊ ਛੁੱਟ ਕੇ ਇਹਦੇ ਪਿਛਲੇ ਪਾਸੇ ਲੋਭੀ ਕਸਾਈ ਆਉਂਦਾ ਆ ਕੇ ਕਹਿੰਦਾ ਭਗਤ ਜੀ ਗਊ ਨੀ ਦੇਖੀ ਪਤਾ ਇਹਨੂੰ ਵੀ ਮਾਰ ਦੇਣੀ ਹੈ ਸੱਚ ਦੋ ਤਰ੍ਹਾਂ ਦਾ ਹੁੰਦਾ ਇੱਕ ਸੱਚ ਜਿਹੜਾ ਬੋਲਣ ਨਾਲ ਕਿਸੇ ਦੀ ਜਾਨ ਜਾਵੇ ਉਹ ਵਰਜਿਤ ਹੈ ਸੱਚ ਉਹ ਸੱਚ ਨਹੀਂ ਬੋਲਣਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਤੇ ਜਾਨ ਜਾਂਦੀ ਹੋਵੇ ਉੱਥੇ ਝੂਠ ਬੋਲਣਾ ਪੁੰਨ ਬਣ ਜਾਂਦਾ ਸੋ ਇਹਨੇ ਸੱਚ ਬੋਲਤਾ ਪਿੱਛੇ ਨੂੰ ਦੋ ਹੱਥ ਕਰਦੇ ਮੇਰੀ ਪਿੱਠ ਪਿੱਛੇ ਉਹਨੇ ਫੜੀ ਗਊ ਤੇ ਮਰ ਗਈ ਤੇ ਅਗਲੇ ਜਨਮ ਦੇ ਅੰਦਰ ਉਹ ਜਿਹੜਾ ਕਸਾਈ ਸੀ ਉਹਦਾ ਪਤੀ ਬਣ ਗਿਆ ਤੇ ਗਊ ਉਹਦੀ ਪਤਨੀ ਬਣ ਗਈ ਹੁਣ ਸਦਨਾ ਲਿਕੇ ਆ ਗਿਆ ਇਹਦੇ ਹੱਥ ਕਟਾ ਦਿੱਤੇ ਦੋਵੇਂ ਹੱਥਾਂ ਦਾ ਤੇਰਾ ਸੀਗਾ ਕੰਮ ਉਹ ਤੇਰੇ ਹੱਥ ਦੋਏ ਕੱਟੇ ਗਏ ਕਹਿਣ ਲੱਗੇ ਮਹਾਰਾਜ ਤਪ ਗੁਣ ਕਾਹੇ ਜਗਤ ਗੁਰਾ ਜੋ ਕਰਮ ਨਾ ਨਾਸ ਹੈ ਸਿੰਘ ਸ਼ਰਨ ਕਤ ਜਾਈਐ ਜੋ ਜੰਬੋ ਗਰਾਸ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਹੈ ਜੇ ਗਿੱਦੜ ਫੇਰ ਵੀ ਆ ਕੇ ਡਰਾਉਂਦੇ ਰਹਿਣ ਫੜ ਲੈਣ ਕਹਿੰਦੇ ਸਦਨੇ ਆ ਇਹ ਤਾਂ ਵੱਡਿਆਂ ਵੱਡਿਆਂ ਤੋਂ ਨਹੀਂ ਟਲੀ ਇਹ ਕਰਮ ਜਿਹੜਾ ਹੈ ਇੱਕ ਤਾਂ ਹੁੰਦਾ ਸੰਚਿਤ ਕਰਮ ਇੱਕ ਹੁੰਦਾ ਨਿਤ ਕਰਮ ਇੱਕ ਹੁੰਦਾ ਪ੍ਰਾਸ਼ਚਿਤ ਕਰਮ ਇੱਕ ਹੁੰਦਾ ਪਰਾਲਬਧ ਕਰਮ ਜਿਹੜਾ ਪਰਾਲਬਧ ਦੇ ਵਿੱਚ ਆ ਜਾਵੇ ਕਰਮ ਉਹ ਤਾਂ ਭੋਗੇ ਬਿਨਾਂ ਜਾਂਦਾ ਨਹੀਂ ਸਦਨੇ ਆ ਵੱਡਿਆਂ ਵੱਡਿਆਂ ਨੇ ਭੋਗਿਆ ਦੇਖ ਕ੍ਰਿਸ਼ਨ ਮਹਾਰਾਜ ਜਾ ਕੇ ਜੰਗਲ ਚ ਸੌ ਜਾਂਦੇ ਉਸ ਵੇਲੇ ਬੱਧਕ ਸ਼ਿਕਾਰ ਦੀ ਭਾਲ ਵਿੱਚ ਆਉਂਦਾ ਤੇ ਚਰਨ ਕਮਲ ਦੇ ਵਿੱਚ ਪਦਮ ਹੈ ਦੇਖ ਕੇ ਹਰਨ ਦੀ ਅੱਖ ਸਮਝ ਕੇ ਬਾਣ ਮਾਰਦਾ ਬਾਣ ਮਾਰ ਕੇ ਨੱਠ ਕੇ ਜਾਂਦਾ ਵੀ ਹਰਨ ਮਰ ਗਿਆ ਹੋਣਾ ਜਾਂ ਕੋਲ ਜਾ ਕੇ ਦੇਖਦਾ ਕ੍ਰਿਸ਼ਨ ਮਹਾਰਾਜ ਦੀ ਬੱਖੀ ਚ ਬਾਣ ਲੱਗਿਆ ਉਸ ਵੇਲੇ ਫਿਰ ਰੋਂਦਾ ਬੇਨਤੀਆਂ ਕਰਦਾ ਇਸ ਤਰ੍ਹਾਂ
ਮਿਰਗ ਜਾਣ ਕੇ ਬਾਣ
ਕਰਦਾ ਜਾਏ ਸੁੱਤਾ ਪ੍ਰਵਾਸ ਵਿੱਚ ਗੋਡੇ ਉੱਤੇ ਪੈਰ ਵਸਾਰੀ ਚਰਨ ਕਮਲ ਵਿੱਚ ਪਦਮ ਹੈ ਚਿਰਮਿਲ ਚਿਲਕੇ ਬਾਗੀ ਤਾਰੇ ਬਦਕ ਆਇਆ ਪਾਲਦਾ ਮਿਰਗ ਜਾਣ ਬਾਣ ਲੈ ਮਾਰੇ ਬਾਣ ਮਾਰਿਆ ਜਦ ਕੋਲ ਗਿਆ ਦਰਸ਼ਨ ਡਿੱਠੋ ਜਾਏ ਕੇ ਕਰਨ ਪਲਾਵ ਕਰੇ ਪੁਕਾਰੇ ਉਸ ਵੇਲੇ ਬਹੁਤ ਰੋਂਦਾ ਹੈ ਭਗਵਾਨ ਮੇਰੇ ਤੇ ਭੁੱਲ ਹੋ ਗਈ ਉਸ ਵੇਲੇ ਗੱਲ ਵਿੱਚ ਲੀਤਾ ਕ੍ਰਿਸ਼ਨ ਜੀ ਔਗਣ ਕੀਤੇ ਹਰ ਨਾਚ ਤਰ ਕਰ ਕਿਰਪਾ ਸੰਤੋਖਿਆ ਕਹਿੰਦੇ ਵਧਕ ਤੂੰ ਰੋ ਨਾ ਅਸੀਂ ਕਰਮ ਕੀਤਾ ਸੀ ਤ੍ਰੇਤੇ ਯੁੱਗ ਦੇ ਅੰਦਰ ਤੂੰ ਬਾਲੀ ਸੀ ਉਸ ਯੁੱਗ ਦੇ ਅੰਦਰ ਮੈਂ ਛੁਪ ਕੇ ਤੈਨੂੰ ਮਾਰਿਆ ਸੀ ਤੈਂ ਕਿਹਾ ਭਗਵਾਨ ਰਾਮ ਤੈਂ ਅਨੀਤੀ ਕੀਤੀ ਹੈ ਮੈਂ ਕਿਹਾ ਕੋਈ ਨਾ ਬਦਲਾ ਦੇਵਾਂਗਾ ਦੁਆਪਰ ਜਾ ਕੇ ਸੋ ਤੂੰ ਨਾ ਘਬਰਾ, ਮੇਰਾ ਕੀਤਾ ਹੋਇਆ ਕਰਮ ਮੈਂ ਭੁਗਤ ਰਿਹਾ। ਸੋ ਉਸ ਵੇਲੇ ਕਰ ਕਿਰਪਾ ਸੰਤੋਖਿਆ ਪਥਤ ਉਧਾਰਨ ਬਿਰਧ ਵਿਚਾਰੇ, ਭਲੇ ਭਲੇ ਕਰਮਨੀਆਂ ਬੁਰਿਆਂ ਦੇ ਹਰ ਕਾਸ਼ ਵਾਰੇ, ਪਾਪ ਕਰੇਂਦੇ ਪਥਤ ਉਧਾਰ। ਕਹਿੰਦੇ ਸਦਨਿਆ ਤੈਂ ਵੀ ਕਰਮ ਕੀਤਾ ਹੋਇਆ। ਕਹਿਣ ਲੱਗਿਆ ਹੇ ਪ੍ਰਭੂ, ਮੈਂ ਤਾਂ ਇਹ ਸੁਣਿਆ ਸੀ ਵੀ ਤੇਰੇ ਭਜਨ ਕਰਨ ਦੇ ਨਾਲ ਕਰਮਾਂ ਦਾ ਨਾਸ਼ ਹੁੰਦਾ, ਫਿਰ ਕੀ ਫਾਇਦਾ ਹੋਇਆ ਤੇਰਾ ਭਜਨ ਕਰਨ ਦਾ, ਕੀ ਗੁਣ ਤੇਰੇ ਦੀ। ਸਿੰਘ ਸ਼ਰਨ ਕਤ ਜਾਈਏ ਜੋ ਜੰਬੋ ਗ੍ਰਸ, ਫਿਰ ਸ਼ੇਰ ਦੀ ਸ਼ਰਨ ਲੈਣ ਦਾ ਕੀ ਫਾਇਦਾ ਜੇ ਗਿੱਦੜਾਂ ਨੇ ਫੇਰ ਆ ਕੇ ਝਾਈਆਂ ਮਾਰਨ। ਉਸ ਵੇਲੇ ਭਗਵਾਨ ਕਹਿਣ ਲੱਗੇ ਸਦਨਿਆ ਕੋਈ ਗੱਲ ਨਹੀਂ, ਤੂੰ ਇੰਤਜ਼ਾਰ ਕਰ, ਇਹਨੇ ਨੂੰ ਕੰਧ ਲੱਕ ਲੱਕ ਤੇ ਜਾ ਪਹੁੰਚੀ। ਉਸ ਵੇਲੇ ਕਹਿਣ ਲੱਗਿਆ ਹੇ ਭਗਵਾਨ, ਮੈਂ ਕਿੰਨੀ ਕੁ ਦੇਰ ਇੰਤਜ਼ਾਰ ਕਰੂੰ, ਬੰਦਾ ਡੁੱਬ ਰਿਹਾ, ਪਿਆਸਾ ਮਰ ਰਿਹਾ ਚਾਤਰਕ ਇੱਕ ਬੂੰਦ ਦੇ ਵਾਸਤੇ। ਜੇ ਸਵੰਤੀ ਬੀਨ ਬੂੰਦ ਉਹਨੂੰ ਨਾ ਪ੍ਰਾਪਤ ਹੋਈ ਤੇ ਉਹਦੇ ਪਿਆਸੇ ਦੇ ਪ੍ਰਾਣ ਚਲੇ ਗਏ, ਤੇ ਫੇਰ ਤੂੰ ਸਮੁੰਦਰ ਭਰਿਆ ਹੋਇਆ ਸਵੰਤੀ ਬੂੰਦ ਦਾ ਲਈ ਫਿਰੇ, ਦੱਸ ਉਹਦਾ ਕੀ ਫਾਇਦਾ। ਇਸ ਤਰ੍ਹਾਂ ਕਹਿੰਦਾ ਪ੍ਰਣ ਗਿਆ ਤੇਜ ਸਾਗਰ ਮਿਲੇ ਜੇ ਫਿਰ ਕਿਹੜੇ ਕੰਮ ਵਾਸਤੇ ਚਾਤਰਕ ਦੁੱਖ ਪਾ ਰਹੇ, ਬਿਲ ਕਰ ਰਿਹਾ, ਬਿਲਾਪ ਕਰ ਰਿਹਾ, ਤੇ ਮਰਨ ਤੋਂ ਬਾਅਦ ਸਮੁੰਦਰ ਮਿਲ ਜੇ ਫਿਰ ਕੀ ਫਾਇਦਾ। ਕੰਧ ਲੱਕ ਤੱਕ ਚਲੀ ਗਈ, ਢਿੱਡ ਤੱਕ ਜਾ ਪਹੁੰਚੀ, ਆਵਾਜ਼ ਆਈ ਸਦਨਿਆ ਇੰਤਜ਼ਾਰ ਕਰ। ਕਹਿੰਦਾ ਇੰਤਜ਼ਾਰ? ਉਸ ਵੇਲੇ ਇਸ ਤਰ੍ਹਾਂ ਨਾਲ ਬੇਨਤੀ ਕਰਦਾ, ਡੁੱਬ ਮਰਿਆਂ ਤੋਂ ਜੇ ਕਿਸ਼ਤੀ ਮਿਲੇਗੀ ਕਿਸ ਨੂੰ ਚੜਾਵੇ ਇਸ ਦੇ ਮਰਿਆਂ ਤੋਂ ਜੇ
ਧਨ ਜੋ ਸਾਡੀ
ਚਾਰ ਮਹੀਨੇ ਦੇ ਤੇ ਪਰਮੇਸ਼ਰ ਰਜ਼ਾ ਵਿਚ ਨਹੀਂ ਰਾਜੀ ਹੋ ਰਿਹਾ, ਮਹਿਣੇ ਦੇ ਰਿਹਾ। ਆਵਾਜ਼ ਆਈ ਆਕਾਸ਼ ਮੈਂ ਕਹਿੰਦੇ ਸਦਨਿਆ ਤੂੰ ਤਾਂ ਸਰੀਕਾਂ ਵੰਗਣ ਲੜਨ ਲੱਗ ਗਿਆ, ਭਗਤਾਂ ਦਾ ਤਾਂ ਇਹ ਕੰਮ ਨਹੀਂ ਹੁੰਦਾ, ਭਗਤਾਂ ਤੇਰਾ ਕੀਆ ਮਿੱਠਾ ਲਾਗੇ, ਜੋ ਕੁਛ ਹੁੰਦਾ ਉਹ ਭਗਵਾਨ ਵੱਲੋਂ ਆਇਆ ਸਮਝ ਕੇ ਮਿੱਠਾ, ਤੂੰ ਤਾਂ ਮਹਿਣੇ ਦੇਣੇ ਦੇਣ ਲੱਗ ਗਿਆ। ਉਸ ਵੇਲੇ ਸਦਨੇ ਨੂੰ ਸੋਝੀ ਪਈ, ਹੈ ਪਿਆਰ ਦਾ ਮਾਮਲਾ, ਪਿਆਰ ਵਾਲਾ ਤਾਂ ਕੁਰਬਾਨੀ ਹੋ ਦਿੰਦਾ ਹੁੰਦਾ। ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣਾ ਕੀਜਾ ਗਿਣਤੀ ਨਾ ਖਾਵੇ। ਪਿਆਰੇ ਤਾਂ ਸਿਰ ਦਿੰਦੇ ਹੀ ਤੁਰੇ ਆਏ ਨੇ, ਯਾਰ ਖੁਸ਼ ਹੁੰਦੇ ਰਹੇ ਵੀ ਮੈਂ ਤਾਂ ਮਿਹਣੇ ਦੇਣ ਲੱਗ। ਮਿਹਣੇ ਵਾਲਾ ਤਾਂ ਪਿਆਰ ਸੱਚਾ ਨਹੀਂ ਹੋਇਆ ਕਰਦਾ, ਉਹ ਤਾਂ ਗਰਜਦਾ ਪਿਆਰ ਹੋਇਆ ਕਰਦਾ। ਆਪਣੇ ਸਰੀਰ ਦੀ ਰਾਖੀ ਵਾਸਤੇ ਮੈਂ ਪਰਮੇਸ਼ਰ ਨੂੰ ਮਿਹਣੇ, ਫਿਰ ਮੇਰਾ ਪਿਆਰ ਕਾਹਦਾ ਹੋਇਆ। ਉਸ ਵੇਲੇ ਨਿਮਰਤਾ ਚ ਆਇਆ, ਛਾਤੀ ਤੱਕ ਕੰਧ ਆ ਗਈ, ਗਰਦਨ ਵਾਲੀ ਇੱਟ ਲਾਉਣ ਲੱਗੇ ਨੇ। ਉਸ ਵੇਲੇ ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਨਾਲ ਬੇਨਤੀ ਕਰ ਲੈ, ਅੱਧੋ ਹੱਥ ਬੜੇ
ਅਸਰ ਮੇਰੀ ਓ ਰੱਖ
ਲੱਜਾ ਰੱਖ ਲੈ ਸਦਨਾ ਜੰਤ। ਅਧੀਨਗੀ ਦੇ ਨਾਲ ਬੇਨਤੀ ਕੀਤੀ, ਕਹਿਣ ਲੱਗੇ ਹੇ ਪ੍ਰਭੂ ਮੈਂ ਤੇਰਾ, ਹੁਣ ਅਵਸਰ ਪੈ ਗਈ, ਵਕਤ ਆ ਗਿਆ, ਹੁਣ ਤੂੰ ਮੇਰੀ ਲੱਜਾ ਰੱਖ। ਉਸੇ ਵੇਲੇ ਕੀ ਹੁੰਦਾ, ਗਲ ਦੇ ਜਦ ਇੱਟ ਰੱਖਣ ਲੱਗੇ ਗਲ ਦੇ ਬਰਾਬਰ, ਕੰਧ ਐਡੇ ਜ਼ੋਰ ਦੀ ਫਟੀ, ਦੂਰ ਦੂਰ ਤੱਕ ਜਾ ਕੇ ਕੰਧ ਲੱਗਦੀ ਹੈ। ਬੋਲੋ ਨਾ ਭਾਈ ਚੁਪਰੋ। ਉਸ ਵੇਲੇ ਕੰਧ ਫਟ ਗਈ, ਨਾਲ ਦੀ ਨਾਲ ਕੀ ਦੇਖਦੇ ਆ ਸਦਨੇ ਦੇ ਕੱਟੇ ਹੋਏ ਹੱਥ ਉੱਥੇ ਹੀ ਸਾਬਤ ਹੋ ਜਾਂਦੇ। ਵਾਹਿਗੁਰੂ ਨੇ ਲੱਜਿਆ ਰੱਖ ਲਈ, ਆਪਣਿਆਂ ਦੀ ਲਾਜ ਸਦਾ ਸਦਾ ਤੋਂ ਰੱਖਦਾ ਆਇਆ, ਹਰ ਯੁਗ ਯੁਗ ਭਗਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਹਰਨਾਕਿਸ਼ ਦੁਸ਼ਟਾਰ ਮਾਰਿਆ ਪ੍ਰਹਿਲਾਦ ਤਰੈ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁੱਕ ਲੈ, ਜਦ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੁਡਾਏ। ਜੁਗਾ ਜਗਾਂਤਰਾਂ ਤੋਂ ਪਰਮੇਸ਼ਰ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੁੰਦਾ। ਕੌਣ ਸੀ ਸਦਨਾ? ਥੋੜੀ ਦੇਰ ਪਹਿਲਾਂ ਇੱਕ ਕਸਾਈ ਸੀਗਾ, ਜਾਨਵਰ ਮਾਰਨੇ, ਨਿੰਦਨੀ ਕਿਰਤ ਸੀ ਉਸਦੀ। ਜਦ ਉਹ ਪਰਮੇਸ਼ਰ ਵੱਲ ਉਹਦਾ ਮੁੱਖ ਹੋਇਆ ਤੇ ਸੱਚੀ ਮਿੱਚੀ ਰੱਬ ਦਾ ਬਣ ਗਿਆ। ਜਦੋਂ ਸੱਚੀ ਮਿੱਚੀ ਬਣਿਆ ਫੇਰ ਪਰਮੇਸ਼ਰ ਦੂਰ ਨਹੀਂ ਹੋਇਆ ਕਰਦਾ, ਉਹਦੇ ਸਾਰਿਆਂ ਨਾਲੋਂ ਵੱਡੀ ਭਗਤੀ ਜਿਹੜੀ ਹੈ ਉਹ ਸਾਧਸੰਗ ਜੀ ਪਿਆਰ ਹੋਇਆ ਕਰਦਾ। ਸਾਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾ। ਅਸੀਂ ਵੀ ਇਹ ਸਾਖੀ ਸੁਣੀ ਹੈ, ਸਾਡੇ ਮਨ ਵਿੱਚ ਹੈ ਵੀ ਸਾਡੀ ਕਿਰਤ ਸਦਨੇ ਵਰਗੀ ਤਾਂ ਹੈ ਨਹੀਂ, ਅਸੀਂ ਤਾਂ ਉਹ ਤੋਂ ਬਹੁਤ ਚੰਗੇ ਹਾਂ। ਪਰ ਚੰਗਾ ਤਾਂ ਉਹੀ ਹੈ ਜਿਹੜਾ ਰੱਬ ਦੀ ਦਰਬਾਰ ਦੇ ਅੰਦਰ ਪ੍ਰਵਾਨ ਹੋ ਜਾਵੇ। ਬਾਕੀ ਦਾ ਸਾਰੇ, ਚਾਹੇ ਜਾਤ ਵੱਡੀ ਹੋਵੇ ਚਾਹੇ ਛੋਟੀ ਹੋਵੇ, ਉਹ ਛੋਟਾ ਹੀ ਛੋਟਾ ਹੋਇਆ ਕਰਦਾ ਜਿਹੜਾ ਪ੍ਰਵਾਨ ਨਹੀਂ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਆਪਣੇ ਮਨਾਂ ਨੂੰ ਸਹੀ ਕਰੋ, ਭਜਨ ਕਰੋ। ਸੱਚਮੁੱਚ ਪਰਮੇਸ਼ਰ ਦਾ ਭਜਨ ਕਰਨਾ ਸ਼ੁਰੂ ਕਰ ਦਿਓ। ਇਹ ਬਾਣ ਜਿਹੜੇ ਬਾਣੀ ਦੇ ਨੇ ਲੱਗ ਜਾਣ ਦਿਓ, ਬੁਲਟ ਪਰੂਫ ਜਾਕਟਾਂ ਪਾ ਕੇ ਨਾ ਆਇਆ ਕਰੋ। ਉਹਨਾਂ ਚ ਗੋਲੀ ਅੰਦਰ ਨਹੀਂ ਜਾਂਦੀ, ਜਾਕਟ ਚ ਰਹਿ ਜਾਂਦੀ। ਸਾਡੇ ਕੋਲ ਵੀ ਅਸੀਂ ਵੀ ਬੁਲਟ ਪਰੂਫ ਲੈ ਕੇ ਆਉਂਦੇ ਹਾਂ ਇੱਥੇ, ਬਈ ਕਿਤੇ ਕੋਈ ਸ਼ਬਦ ਦਾ ਬਾਣ ਨਾ ਲੱਗ ਜਾਵੇ, ਕਿਤੇ ਐਸਾ ਨਾ ਹੋਵੇ ਅਸੀਂ ਭਜਨੇ ਕਰਨ ਲੱਗਦੀ। ਹਿੰਮਤ ਕਰੋ ਸਾਧ ਜੀ, ਕਲਯੁਗ ਦੇ ਅੰਦਰ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਲ ਹੈ। ਸੋ ਦੋ ਤਿੰਨ ਅਸੂਲ ਆਪਾਂ ਇਹਦੇ ਵਿੱਚ ਵਿਚਾਰ ਕਰੇ ਨੇ, ਪਹਿਲਾ ਬਾਣੀ ਦਾ ਬਾਣ ਲੱਗਿਆ, ਦੂਸਰਾ ਪ੍ਰਭੂ ਨਾਲ ਪਿਆਰ ਲੱਗਿਆ, ਤੀਸਰਾ ਪਰਿਸਤਰੀ ਦਾ ਤਿਆਗ, ਚੌਥਾ ਦ੍ਰਿੜਤਾ ਪਰਮੇਸ਼ਰ ਉੱਤੇ ਵਿਸ਼ਵਾਸ। ਸੋ ਇਹ ਚਾਰੇ ਚੀਜ਼ਾਂ ਦੇ ਨਾਲ ਉਸ ਨੂੰ ਕਿੰਨਾ ਉੱਚਾ ਚੱਕ ਦਿੱਤਾ ਕਿ ਪਰਮੇਸ਼ਰ ਨੂੰ ਆਪ ਆ ਕੇ ਉਹਦੇ ਸਾਰੇ ਕਾਰਜ ਠੀਕ ਕਰਨੇ ਪਏ। ਤੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇੱਕ ਕਸਾਈ ਕਿੱਡੀ ਉੱਚੀ ਪਦਵੀ ਪ੍ਰਾਪਤ ਕਰਕੇ ਬੈਠਾ, ਪਤਾ ਨਹੀਂ ਉਹਦੀ ਬਾਅਦ ਦੀ ਅਵਸਥਾ ਕਿੱਡੀ ਉੱਚੀ ਹੋਵੇ, ਕਿੱਡਾ ਮਹਾਂਪੁਰਸ਼ ਬਣ ਗਿਆ ਹੋਵੇ, ਕਿਉਂਕਿ ਇਤਿਹਾਸ ਇਸ ਗੱਲ ਦੇ ਉੱਤੇ ਚੁੱਪ ਹੈ। ਇੰਨਾ ਕੁ ਜਿੰਨਾ ਕੁ ਮੈਂ ਆਪਦੇ ਬੇਨਤੀ ਕੀਤੀ ਹੈ, ਇਹ ਵੀ ਤਰੋੜ ਮਰੋੜ ਕੇ ਕਈ ਇਤਿਹਾਸਾਂ ਚ ਲਿਖਿਆ ਹੋਇਆ, ਇੱਕ ਥਾਂ ਨਹੀਂ ਹੈ। ਕੋਈ ਕਿਵੇਂ ਲਿਖਦਾ ਹੈ, ਕੋਈ ਕਿਵੇਂ ਲਿਖਦਾ ਹੈ, ਪਰ ਸਾਡਾ ਮੰਤਵ ਇਹ ਹੈ ਕਿ ਅਸੀਂ ਸਿਧਾਂਤ ਤੇ ਪਹੁੰਚਣਾ। ਸਿਧਾਂਤ ਤੇ ਪਹੁੰਚਣਾ ਜੇ ਵਾਹਿਗੁਰੂ ਭੇਖਤਾਰੀਆਂ ਦੀ ਵੀ ਰੱਖਦਾ, ਤੇ ਜਿਹੜੇ ਸੱਚੇ ਮੁੱਚੇ ਨੇ ਉਹਨਾਂ ਦੀ ਤਾਂ ਉਹਨੇ ਰੱਖਣੀ ਓ ਰੱਖਣੀ ਹੈ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ।